ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰਾਂ ਜੀ ਕੌਫ ਸਾਰਬਰ ਸਟੂਡੀਓ ਤੋਂ। ਅੱਜ ਦਿਨ ਐਤਵਾਰ, 13 ਮਾਘ, ਸੰਮਤ 557 ਮੂਲ ਨਾਨਕਸ਼ਾਹੀ ਕੈਲੰਡਰ ਦੇ ਉੱਤੇ, ਔਰ ਅੰਗਰੇਜ਼ੀ ਮਹੀਨੇ ਦੀ ਜਨਵਰੀ ਦੀ 25 ਤਰੀਕ 2026 ਸਨ ਚੱਲ ਰਿਹਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ। ਅਤੇ ਆਓ ਸਾਰੇ ਰਲ ਕੇ ਸਾਰੇ ਸੰਸਾਰ, ਸਾਰੀ ਸ੍ਰਿਸ਼ਟੀ ਦੇ ਚੜ੍ਹਦੀ ਕਲਾ ਦੀ ਅਰਦਾਸ ਕਰੀਏ, ਔਰ ਸੱਚੇ ਅਕਾਲ ਪੁਰਖ ਅੱਗੇ ਬੇਨਤੀ ਕਰੀਏ ਕਿ ਆਪਣੇ ਭਾਣੇ ਦੇ ਵਿੱਚ ਰਹਿਣ ਦਾ ਬਲ ਹਰ ਇੱਕ ਜੀਵ ਨੂੰ ਬਖਸ਼ੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਕੌਫ ਸਾਰਬਰ ਦੇ ਵਿੱਚ ਦਿਨ ਬਿਲਕੁਲ ਸਾਫ ਚੜ੍ਹਿਆ। ਅੱਜ ਹਵਾ ਦੇ ਵਿੱਚ ਥੋੜ੍ਹੀ ਜਿਹੀ ਠੰਡਕ ਹੈ, ਕਿਤੇ ਨਮੀ ਵੀ ਹੈ, ਅਤੇ ਗਰਮੀ ਆਸਟ੍ਰੇਲੀਆ ਦੇ ਵਿੱਚ ਕਾਫੀ ਪੈ ਰਹੀ ਹੈ। ਰਿਕਾਰਡ ਤੋੜ ਗਰਮੀ ਮੈਲਬਨ ਦੇ ਵਿੱਚ, ਐਡਲੇਡ ਦੇ ਵਿੱਚ ਪਈ ਹੈ। ਇਸ 'ਤੇ ਗੱਲ ਕਰਾਂਗੇ। ਉੱਧਰ ਉੱਤਰੀ ਹਿੱਸੇ ਦੇ ਵਿੱਚ ਧਰਤੀ ਦੇ ਠੰਡ ਬਹੁਤ ਪੈ ਰਹੀ ਹੈ, ਇਸ 'ਤੇ ਵੀ ਆਪਾਂ ਗੱਲਾਂ ਕਰਾਂਗੇ। ਰਸ਼ੀਆ ਦੇ ਵਿੱਚ ਰਿਕਾਰਡ ਤੋੜ ਬਰਫ਼ ਪਈ ਹੈ ਇੱਕ ਸ਼ਹਿਰ ਦੇ ਵਿੱਚ, ਕਈ ਉੱਚ ਮੰਜ਼ਿਲਾਂ ਦੇ ਬਰਾਬਰ ਤੱਕ ਪਹੁੰਚੀ ਹੈ ਬਰਫ਼। ਖੈਰ, ਮੌਸਮ ਦੀ ਜਾਣਕਾਰੀ ਥੋੜ੍ਹੀ ਦੇਰ ਬਾਅਦ, ਪਰ ਪਹਿਲਾਂ ਤੁਹਾਡਾ ਸਵਾਗਤ ਹੈ ਅਤੇ ਤੁਹਾਡੇ ਸੁਨੇਹੇ ਬੜੇ ਜ਼ਰੂਰੀ ਹੁੰਦੇ ਨੇ। ਇਹ ਦਿਲ ਵਾਲੀ ਗੱਲ ਪ੍ਰੋਗਰਾਮ ਹੈ ਅਤੇ ਸੁਨੇਹੇ ਪਹੁੰਚਾਉਣ ਦੇ ਲਈ ਵਟਸਐਪ ਦੋਨੋਂ ਹੀ ਚੱਲਦੇ ਨੇ, ਟੈਲੀਗ੍ਰਾਮ ਚੱਲ ਰਿਹਾ, ਈਮੇਲ ਚੱਲ ਰਹੀ ਹੈ, ਯੂਟਿਊਬ, ਫੇਸਬੁੱਕ, ਕਿਤੇ ਵੀ ਤੁਸੀਂ ਕਮੈਂਟ ਪਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਦਿਲ ਵਾਲੀ ਗੱਲ ਸ਼ੇਅਰ ਕਰ ਸਕਦੇ ਹੋ। ਮੈਂ ਬਹੁਤ ਵਾਰੀ, ਹਰੇਕ ਵਾਰੀ ਬੇਨਤੀ ਕਰਦਾ ਕਿ ਛੋਟਾ ਵੀਡੀਓ 1-1.5 ਮਿੰਟ ਦਾ ਵੀ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ, ਆਪਣਾ ਪਰਸਨਲ। ਕੋਈ ਗਾਰਡਨ ਦਾ ਆ, ਕੋਈ ਤੁਸੀਂ ਗਤੀਵਿਧੀ ਕਰ ਰਹੇ ਹੋ, ਕਿਤੇ ਆ ਰਹੇ ਹੋ, ਜਾ ਰਹੇ ਹੋ, ਕੰਮ ਕਰ ਰਹੇ ਹੋ, ਕੋਈ ਵੀ ਤੁਸੀਂ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ। ਇਸ ਤੋਂ ਇਲਾਵਾ ਤਸਵੀਰਾਂ, ਫੋਟੋਆਂ, ਜ਼ਿਆਦਾਤਰ ਤਸਵੀਰਾਂ ਫੋਰਵਰਡ ਨਾ ਕਰੋ। ਅਗਰ ਤੁਸੀਂ ਆਪਣੀ ਕੋਈ ਤਸਵੀਰ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਕਿਸੇ ਮਿੱਤਰ ਸੱਜਣ ਪਿਆਰੇ ਦੀ, ਜਾਂ ਤਾਂ ਜ਼ਰੂਰ ਸ਼ੇਅਰ ਕਰੋ। ਬਹੁਤ ਬਹੁਤ ਧੰਨਵਾਦ। ਅਤੇ ਮੈਸੇਜ ਸਵੇਰ ਦੇ ਆ ਵੀ ਰਹੇ ਨੇ, ਅਤੇ ਗੁਰਬਾਣੀ ਵਿਚਾਰ ਪ੍ਰੋਗਰਾਮ ਨਾਲ ਸਾਡੇ ਮਿੱਤਰ ਪਿਆਰੇ ਜੁੜੇ ਵੀ ਹੋਏ ਨੇ ਅਤੇ ਸਾਂਝਾਂ ਪਾ ਰਹੇ ਨੇ। ਬਹੁਤ ਬਹੁਤ ਧੰਨਵਾਦ, ਸਵਾਗਤ। ਸੋ ਪਿਆਰਿਓ, ਸਾਡੇ ਸਪੋਂਸਰਸ ਬੜਾ ਵੱਡਾ ਰੋਲ ਅਦਾ ਕਰਦੇ ਨੇ। ਗਰੇਵਾਲ ਆਟਾ, ਜਸਪਾਲ ਸੰਧੂ, ਪਰਮਜੀਤ ਧਾਲੀਵਾਲ, ਮਿਨਹਾਸ ਐਂਡ ਕੋ ਅਕਾਊਂਟੈਂਟਸ, ਹਾਈਫਾਈ ਟਰੈਵਲਸ ਅਤੇ ਪੰਜਾਬੀ ਫਰਨੀਚਰ ਬ੍ਰਿਸਬੇਨ, ਅਤੇ ਹੋਰ ਵੀ ਮਿੱਤਰ ਪਿਆਰੇ ਜਿਹੜੇ ਸਾਨੂੰ ਸਪੋਰਟ ਕਰਦੇ ਨੇ, ਸਭ ਦਾ ਸਵਾਗਤ ਜੀ ਆਇਆਂ ਨੂੰ। ਅੱਜ ਪ੍ਰੋਗਰਾਮ ਦੇ ਵਿੱਚ ਅਮਰੀਕ ਭਾਅ ਜੀ ਆਉਣਗੇ 8:30 ਵਜੇ, ਅਤੇ ਉਸ ਤੋਂ ਬਾਅਦ ਜੀ ਐਸ ਚਾਹਲ ਆਉਣਗੇ ਦਿਲ ਵਾਲੀ ਪੜਾਸ ਲੈ ਕੇ, ਉਹ ਵੀ ਆਪਾਂ ਗੱਲਾਂ ਕਰਾਂਗੇ। ਵੈਸੇ ਉਹਨਾਂ ਦੀ ਹਜੇ ਤੱਕ ਅਕਨੋਲੇਜਮੈਂਟ ਨਹੀਂ ਆਈ, ਸੋ ਮੈਂ ਬੇਨਤੀ ਕਰਦਾ ਜਿੱਥੇ ਵੀ ਚਾਹਲ ਸਾਹਿਬ ਮੇਰੀ ਆਵਾਜ਼ ਸੁਣਦੇ ਹੋਣ ਤਾਂ ਇੱਕ ਮੈਸੇਜ ਭੇਜ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ। ਸੋ ਵਿਜੇ ਵਿਰਦੀ ਹੁਣੀ ਵੀ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ, ਅਤੇ ਉਹ ਵੀ ਇੱਕ ਵੀਡੀਓ ਸਾਂਝਾ ਕਰਨਗੇ। ਪਰ ਪਹਿਲਾਂ ਆਪਾਂ ਨਾ ਮੌਸਮ 'ਤੇ ਝਾਤੀ ਮਾਰ ਲਈਏ, ਮੌਸਮ ਦੀ ਗੱਲ ਵੀ ਕਰਦੇ ਹਾਂ 1 ਮਿੰਟ 'ਤੇ ਤੁਹਾਨੂੰ। ਅੱਜ ਨਾ ਬੜਾ ਇੰਟਰਸਟਿੰਗ ਵਿਚਾਰ ਸਾਡੇ ਨਾਲ ਸਾਂਝਾ ਕਰਨਾ, ਬੜੀ ਦੇਰ ਤੋਂ ਮੈਂ ਸੋਚ ਰਿਹਾ ਸੀ ਅਤੇ ਅੱਜ ਉਹ ਕਰਾਂਗੇ। ਚਲੋ, ਮੌਸਮ ਕੀ ਕਹਿ ਰਿਹਾ। ਸਿਡਨੀ ਦੇ ਵਿੱਚ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਮੈਲਬਨ ਕੱਲ੍ਹ 43 ਡਿਗਰੀ ਹੋ ਹਟਿਆ ਹੈ ਅਤੇ ਅੱਜ 25 ਤੱਕ ਅੱਜ ਠੰਡਾ ਰਹੇਗਾ। ਬ੍ਰਿਸਬਨ ਦੇ ਵਿੱਚ ਅੱਜ ਗਰਮ ਹੋਏਗਾ, 35 ਡਿਗਰੀ ਤੱਕ ਜਾਏਗਾ। ਪਰਥ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ, 26 ਡਿਗਰੀ। ਐਡਲੇਡ ਦੇ ਵਿੱਚ ਕੱਲ੍ਹ 45 ਡਿਗਰੀ ਤੱਕ ਪਹੁੰਚਿਆ ਸੀ ਅਤੇ ਅੱਜ 37 ਤੱਕ ਜਾਏਗਾ। ਕੈਨਬਰਾ ਦੇ ਵਿੱਚ ਅੱਜ 39 ਤੱਕ ਜਾਏਗਾ ਅਤੇ ਹੋਬਾਰਟ ਦੇ ਵਿੱਚ ਠੀਕ ਹੈ ਮੌਸਮ 20 ਡਿਗਰੀ ਤੱਕ, ਡਾਰਵਿਨ ਦੇ ਵਿੱਚ 32 ਡਿਗਰੀ ਤੱਕ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ ਜੀ। ਸੋ ਜੇ ਅਸੀਂ ਨਕਸ਼ੇ 'ਤੇ ਦੇਖੀਏ ਤਾਂ ਨਕਸ਼ਾ ਕੀ ਕਹਿ ਰਿਹਾ, ਸਾਈਕਲੋਨ ਲੋਆਨਾ ਸ਼ਾਇਦ ਇਹਦਾ ਨਾਂ ਆ, ਜਿਹੜਾ ਕਿ ਉੱਪਰ ਕਿੰਬਰਲੀ ਕੋਸਟ ਤੋਂ ਖੱਬੇ ਹੱਥ ਲਾਲ ਲਾਈਨ ਜਿਹੜੀ ਪਾਈ ਆ ਉਹ ਧਰਤੀ ਦੇ ਵੱਲ ਨੂੰ ਵੱਧ ਰਿਹਾ ਅਤੇ ਇਹਦੇ ਨਾਲ ਮੀਂਹ ਪੈਣ ਦੇ ਬਹੁਤ ਜ਼ਿਆਦਾ ਆਸਾਰ ਬਣਦੇ ਜਾ ਰਹੇ ਨੇ ਅਤੇ ਇਹੀ ਸਾਈਕਲੋਨ ਜਿਹੜਾ ਆ ਉਹ ਹੀਟ ਭੇਜ ਰਿਹਾ ਆ ਆਸਟ੍ਰੇਲੀਆ ਦੇ ਧਰਾਤਲ ਦੇ ਉੱਤੇ, ਜਾਂ ਇੱਦਾਂ ਕਰ ਲਓ ਕਹਿ ਲਓ ਜਿਹੜੀ ਹੀਟ ਹੈ ਉਹ ਸਾਈਕਲੋਨ ਨੂੰ ਖਿੱਚ ਰਹੀ ਹੈ ਹੇਠਾਂ ਨੂੰ। ਅਤੇ ਉਹ ਤੁਸੀਂ ਐਰੋ ਬਣਿਆ ਦੇਖ ਲਿਆ ਕਿ ਸੈਂਟਰ ਤੋਂ ਲੈ ਕੇ ਕੈਨਬਰਾ ਵੱਲ ਨੂੰ ਇਸ਼ਾਰਾ ਕਰ ਰਿਹਾ, ਸੋ ਹੀਟ ਇੱਧਰ ਨੂੰ ਆ ਰਹੀ ਹੈ। ਪਰ ਪਰਥ ਠੰਡਾ, ਐਡਲੇਡ ਵੀ ਠੰਡਾ ਹੋ ਜਾਏਗਾ ਅਤੇ ਇਹ ਹੀਟ ਜਿਹੜੀ ਆ ਅੱਜ ਮੇਰਾ ਖਿਆਲ ਅੱਜ ਜਾਂ ਕੱਲ੍ਹ ਤੱਕ ਇਹ ਸਮੁੰਦਰ ਵੱਲ ਨੂੰ ਚਲੇ ਜਾਏਗੀ, ਪਰ ਉਸ ਤੋਂ ਬਾਅਦ ਮੀਂਹ ਦੇ ਜ਼ਿਆਦਾ ਚਾਂਸਿਸ ਜਿਹੜੇ ਨੇ ਉਹ ਬਣਦੇ ਜਾ ਰਹੇ ਨੇ। ਤੁਸੀਂ ਆਸਟ੍ਰੇਲੀਆ ਦੇ ਉੱਪਰ ਵਾਲੇ ਹਿੱਸੇ 'ਚ ਦੇਖੋਗੇ, ਨਿਊਜ਼ੀਲੈਂਡ ਤੋਂ ਉੱਤੇ ਵੀ ਇੱਕ ਸਰਕਲ ਵਾਇਆ ਹੋਇਆ, ਉਹ ਵੀ ਸੰਭਾਵੀ ਸਾਈਕਲੋਨ ਬਣਨ ਦੀ ਉਮੀਦ ਹੈ ਕਿ ਹੋ ਸਕਦਾ ਸਾਈਕਲੋਨ ਬਣ ਜਾਵੇ। ਅਤੇ ਉਸ ਤੋਂ ਬਾਅਦ ਚੱਲਦੇ ਹਾਂ ਐਕਸਟ੍ਰੀਮ ਟੈਂਪਰੇਚਰ, ਬਰਡਸਵਿਲ ਕੁਈਨਜ਼ਲੈਂਡ ਸਵੇਰੇ 5:30 ਸਾਢੇ 5 3.3 ਡਿਗਰੀ ਸੀਗਾ ਅਤੇ ਇੱਥੇ ਹੀ ਕੱਲ੍ਹ ਸ਼ਾਮੀ 4:40 ਅਤੇ 46.5 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਸਭ ਤੋਂ ਘੱਟ ਤਾਪਮਾਨ ਜਿਹੜਾ 6.7 ਡਿਗਰੀ ਗਰਮੀਆਂ ਦੇ ਐਨ ਵਿਚਾਲੇ ਬਟਲਰਸ ਗੋਰਜ ਟਸਮੈਨੀਆ 'ਤੇ ਰਿਕਾਰਡ ਕੀਤਾ ਗਿਆ ਅਤੇ ਘੱਟ ਤੋਂ ਘੱਟ ਜਿਹੜਾ ਕੱਲ੍ਹ ਦਾ ਹੀ ਤਾਪਮਾਨ ਉਹ ਟਸਮੈਨੀਆ ਦੇ ਵਿੱਚ ਹੀ ਲਵੀਨ ਦੇ ਵਿੱਚ 3.7 ਡਿਗਰੀ ਰਿਕਾਰਡ ਕੀਤਾ ਗਿਆ ਅਤੇ ਉਹ ਵੀ ਅੱਜ ਸੋਰੀ ਤੜਕੇ ਹੀ ਰਿਕਾਰਡ ਕੀਤਾ ਗਿਆ। ਅਤੇ ਸਭ ਤੋਂ ਵੱਧ ਮੀਂਹ ਜਿਹੜਾ ਕੱਲ੍ਹ ਤੋਂ ਲੈ ਕੇ ਅੱਜ ਤੱਕ ਉਹ ਕਰਟਿਨ ਵੈਸਟਰਨ ਆਸਟ੍ਰੇਲੀਆ ਦੇ ਵਿੱਚ 225.6 mm ਰਿਕਾਰਡ ਕੀਤਾ ਗਿਆ। ਅਤੇ ਚੱਲਦੇ ਹਾਂ ਕੋਬਰਮ, ਜਿੱਥੋਂ ਸਾਡੇ ਨਾਲ ਸੁਖਦੀਪ ਰਿਆੜ ਹੋਣਾ ਨੇ ਇਹ ਤਸਵੀਰ ਸਾਂਝੀ ਕੀਤੀ ਹੈ, ਔਰ ਕੋਬਰਮ ਦੇ ਤਾਪਮਾਨ ਦੇਖ ਲਓ ਅਤੇ ਅੱਜ 45 ਡਿਗਰੀ ਜਾਏਗਾ, ਫਿਰ 43 ਡਿਗਰੀ ਜਾਏਗਾ ਅਤੇ ਦੇਖ ਲਓ ਡਿਗਰੀਆਂ ਜਿਹੜੀਆਂ 40 ਤੋਂ ਉੱਪਰ ਹੀ ਹੈ ਅਤੇ 31 ਜਨਵਰੀ ਤੱਕ ਕਹਿੰਦੇ ਇੱਦਾਂ ਹੀ ਰਹਿਣਾ ਹੈ ਕੰਮ। ਅਤੇ ਮਾਣੋ ਫਿਰ ਤੁਸੀਂ ਗਰਮੀ ਦਾ ਆਨੰਦ, ਪਰ ਆਪਣਾ ਖਿਆਲ ਰੱਖਿਓ, ਡੀਹਾਈਡਰੇਸ਼ਨ ਨਾ ਕਿਤੇ ਕਰਾਇਓ ਅਤੇ ਖਿਆਲ ਰੱਖਿਓ। ਅਤੇ ਚੱਲਦੇ ਹਾਂ ਜੀ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਜਿੱਥੇ ਠੰਡ ਹੈ, 8 ਡਿਗਰੀ ਤਾਪਮਾਨ ਹੈ, ਹਲਕੀ ਧੁੰਦ ਹੈ ਅਤੇ ਹਵਾ ਬਿਲਕੁਲ ਵੀ ਸਾਫ਼ ਨਹੀਂ ਹੈਗੀ, ਅਨਹੈਲਥੀ ਹੈ। ਅਤੇ ਅੱਜ ਦਿਨੇ 18 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਹਲਕਾ ਹਲਕਾ ਧੁੰਦਲਾ ਧੁੰਦਲਾ ਜਿਹਾ ਸੂਰਜ ਦਿਖਾਈ ਦੇਵੇਗਾ ਅਤੇ ਬੱਦਲ ਕੱਲ੍ਹ ਅੱਜ ਸ਼ਾਮ ਤੱਕ ਵਧਣਗੇ, ਇਹ ਚਾਂਸਿਸ ਨੇ। ਸੋ ਪਿਆਰਿਓ, ਇਹ ਸੀ ਮੌਸਮ ਦੀ ਜਾਣਕਾਰੀ ਭਾਰਤ ਦੀ, ਪੰਜਾਬ ਦੀ ਅਤੇ ਆਸਟ੍ਰੇਲੀਆ ਦੀ। ਖੈਰ ਮਿੱਤਰ ਪਿਆਰੇ ਜੁੜ ਰਹੇ ਨੇ ਅਤੇ ਵੀਡੀਓ ਵੀ ਸਾਡੇ ਕੋਲ ਪਹੁੰਚਿਆ, ਤਸਵੀਰਾਂ ਵੀ ਪਹੁੰਚੀਆਂ ਨੇ। ਸੋ ਮੈਂ ਕੋਸ਼ਿਸ਼ ਕਰਦਾ ਕਿ ਵਿਜੇ ਵਿਰਦੀ ਹੋਣਾ ਨੇ ਜਿਹੜੀ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਹੈ ਉਹ ਆਪਾਂ ਚਲਾਈਏ। ਅਤੇ ਕਹਿੰਦੇ ਬਹੁਤ ਪਲੈਜ਼ੈਂਟ ਈਵਨਿੰਗ ਮੋਰਨਿੰਗ ਸੋਰੀ ਮੈਲਬਨ ਦੇ ਵਿੱਚ ਹੈ, ਅਤੇ ਆਓ ਫਿਰ ਆਪਾਂ ਵੀਡੀਓ ਦੇਖਦੇ ਹਾਂ। ਅਤੇ ਮਿਊਜ਼ਿਕ ਵੀ ਲਾਇਆ ਹੋਇਆ ਨਾਲ, ਫੁੱਲ ਕਿਹੜੇ ਹੋਏ ਨੇ, ਕਿਆ ਬਾਤ, ਜਾਮਣੀ ਫੁੱਲ ਅਤੇ ਬਹੁਤ ਸ਼ਾਨਦਾਰ। ਬਹੁਤ ਬਹੁਤ ਧੰਨਵਾਦ। ਹੋਰ ਵੀ ਮਿੱਤਰ ਪਿਆਰੇ ਸੱਜਣ ਜਿਹੜੇ ਵੀਡੀਓ ਨਾਲ ਕੋਈ ਵੀ ਸਾਂਝ ਪਾ ਸਕਦੇ ਨੇ ਤਾਂ ਜ਼ਰੂਰ ਪਾਇਆ ਕਰੋ, ਕਿਉਂਕਿ ਐਡੇ ਮਹਿੰਗੇ ਮਹਿੰਗੇ ਅਸੀਂ ਕੈਮਰੇ ਲਏ ਹੋਏ ਆ ਜਿਨ੍ਹਾਂ ਦੇ ਨਾਲ ਫੋਨ ਵੀ ਆਉਂਦਾ ਆ, ਅਤੇ ਉਹਦਾ ਫਾਇਦਾ ਕੀ ਹੈ ਜੇ ਅਸੀਂ ਵੀਡੀਓ ਬਣਾਇਆ ਅਤੇ ਫਿਰ ਸ਼ੇਅਰ ਨਾ ਕੀਤਾ, ਸਾਂਝ ਨਾ ਪਾਈ, ਕੋਈ ਸਾਰਥਕ ਵਰਤੋਂ ਨਾ ਕੀਤੀ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਸੋ ਪਿਆਰਿਓ, ਗੱਲ ਤਾਂ ਫੋਨ 'ਤੇ ਉੱਦਾਂ ਹੀ ਹੋ ਜਾਂਦੀ ਹੈ। ਸੋ ਅਸੀਂ ਇਹ ਜਿਹੜੇ ਕੈਮਰੇ ਵੀਡੀਓ ਕੈਮਰੇ ਨਾਲ ਅੱਗੇ ਮੋਢਿਆਂ 'ਤੇ ਚੱਕ ਚੱਕ ਕੇ ਬਣਾਉਂਦੇ ਹੁੰਦੇ ਸੀ, ਇੱਦਾਂ ਹੱਥ 'ਚ ਫੜ ਫੜ ਕੇ ਬਣਾਉਂਦੇ ਹੁੰਦੇ ਸੀ, ਉਹ ਤੋਂ ਛੁਟਕਾਰਾ ਪਾ ਕੇ ਤਾਂ ਇਹ ਅਸੀਂ ਕੈਮਰੇ ਖਰੀਦੇ ਹੋਏ ਹਰ ਬੰਦੇ ਨੇ। ਸੋ ਆਪਣਾ ਤੁਸੀਂ ਇਹਦਾ ਲਾਹਾ ਜ਼ਰੂਰ ਲਓ। ਚਲੋ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਗੱਲਬਾਤ ਹੈ ਉਹ ਆਪਾਂ ਕਰਾਂਗੇ ਇੱਕ ਬਹੁਤ ਹੀ ਅਚੰਭੇ ਵਾਲਾ ਰੱਖ ਲਓ, ਇੰਟਰਸਟਿੰਗ ਟੌਪਿਕ ਰੱਖ ਲਓ। ਆਪਣੇ ਭਾਰਤੀ ਇਤਿਹਾਸ ਦੇ ਵਿੱਚ ਇਹ ਬਹੁਤ ਵੱਡਾ ਟੌਪਿਕ ਰਿਹਾ, ਆਪਣੀਆਂ ਕਹਾਣੀਆਂ ਦੇ ਵਿੱਚ ਇਹ ਬਹੁਤ ਵੱਡਾ ਟੌਪਿਕ ਰਿਹਾ, ਉਹ ਹੈ ਜੀ ਵਿਸ਼ ਕੰਨਿਆ। ਵਿਸ਼ ਇੰਗਲਿਸ਼ ਵਾਲੀ ਵਿਸ਼ ਨਹੀਂ, ਇੱਛਾ ਵਾਲੀ ਵਿਸ਼ ਨਹੀਂ। ਵਿਸ਼ ਦਾ ਮਤਲਬ ਜ਼ਹਿਰ, ਜ਼ਹਿਰੀਲੀ ਕੰਨਿਆ। ਔਰ ਜਦੋਂ ਅਸੀਂ ਕਹਾਣੀਆਂ ਪੜ੍ਹਦੇ ਹਾਂ, ਪੰਚਤੰਤਰ ਦੀਆਂ ਪੜ੍ਹਦੇ ਨੇ ਜਾਂ ਹੋਰ ਪੁਰਾਣੇ ਨਾਵਲ ਜਾਂ ਪੁਰਾਣੀਆਂ ਕਹਾਣੀਆਂ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਰਾਜੇ ਮਹਾਰਾਜਿਆਂ ਦਾ ਜ਼ਿਕਰ ਆਉਂਦਾ ਆ, ਰਾਜਾਂ ਦਾ ਜ਼ਿਕਰ ਆਉਂਦਾ ਆ, ਸਿਆਸਤਾਂ ਦਾ ਜ਼ਿਕਰ ਆਉਂਦਾ, ਲੜਾਈਆਂ ਦਾ ਜ਼ਿਕਰ ਆਉਂਦਾ, ਜੰਗਾਂ ਯੁੱਧਾਂ ਦਾ। ਔਰ ਉਹਦੇ ਵਿੱਚ ਜਿਹੜੀ ਵਿਸ਼ ਕੰਨਿਆ ਆ ਉਹ ਕਿਤੇ ਨਾ ਕਿਤੇ ਉਹਦਾ ਰੋਲ ਜ਼ਰੂਰ ਹੁੰਦਾ ਆ। ਹੁਣ ਇਹ ਵਿਸ਼ ਕੰਨਿਆ ਹੈ ਕੀ? ਵਿਸ਼ ਕੰਨਿਆ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀ ਆਯੁਰਵੇਦ ਨੇ ਕਾਫੀ ਤਰੱਕੀ ਕੀਤੀ, ਹੁਣ ਵੀ ਆ, ਮੈਂ ਦੇਖੇ ਨੇ ਆਯੁਰਵੈਦਿਕ ਡਾਕਟਰ ਜਿਹੜੇ ਨੇ, ਮੈਂ ਉਹਨਾਂ ਦੇ ਨਾਲ ਰਿਹਾ ਵੀ ਹਾਂ ਅਤੇ ਉਹਨਾਂ ਤੋਂ ਇਲਾਜ ਵੀ ਕਰਾਇਆ, ਗੱਲਾਂ ਬਾਤਾਂ ਵੀ ਕਰ। ਮੇਰੀ ਆਦਤ ਹੈ ਕਿ ਮੈਂ ਥੋੜ੍ਹਾ ਜਿਹਾ ਉਹਨਾਂ ਨਾਲ ਕੋਸ਼ਿਸ਼ ਕਰਦਾ ਕਿ ਉਹਨਾਂ ਤੋਂ ਗਿਆਨ ਲੈ ਲਵਾਂ ਜਿਹੜਾ ਵੀ ਬੰਦੇ ਨਾਲ ਮੈਂ ਗੱਲ ਕਰਦਾ। ਅਤੇ ਜਿਹੜੇ ਮੇਰੇ ਦੋ ਤਿੰਨ ਡਾਕਟਰ ਸੰਪਰਕ ਦੇ ਵਿੱਚ ਆਏ ਅਤੇ ਉਹ ਵਾਕਿਆ ਹੀ ਕਮਾਲ ਦੇ ਡਾਕਟਰ, ਅਤੇ ਦਵਾਈਆਂ ਦਾ ਤੱਤਾਂ ਦਾ ਬੜਾ ਉਹਨਾਂ ਨੂੰ ਗਿਆਨ ਹੈ। ਅਤੇ ਮੈਨੂੰ ਯਕੀਨ ਹੈ ਕਿ ਇਹ ਗੱਲਾਂ ਸਹੀ ਹੋਣਗੀਆਂ, ਕਿਉਂਕਿ ਜਦੋਂ ਸਟੱਡੀ ਕਰਦੇ ਹਾਂ, ਹਜ਼ਾਰਾਂ ਸਾਲਾਂ ਦੀ ਸਟੱਡੀ ਚੱਲੀ ਜਾਂਦੀ ਆ, ਪੀੜ੍ਹੀ ਦਰ ਪੀੜ੍ਹੀ ਚੱਲੀ ਜਾਂਦੀ ਆ, ਓਬਜ਼ਰਵੇਸ਼ਨ ਪਰਿਵਾਰ ਦੇ ਵਿੱਚ ਹੋਈ ਜਾਂਦੀ ਆ, ਉਹ ਮਤਲਬ ਆਯੁਰਵੈਦਿਕ ਪਰਿਵਾਰ ਦੇ ਵਿੱਚ ਕੋਈ ਲੁਹਾਰਾ ਆ, ਕੋਈ ਕਿਸਾਨ ਹੈ, ਹੈ ਨਾ, ਕੋਈ ਸੁਨਿਆਰ ਹੈ, ਉਹਦਾ ਇੰਨਾ ਕੁ ਐਕਸਪਰਟ ਬਣ ਜਾਂਦਾ ਆ ਕਿ ਰਹੇ ਰੱਬ ਦਾ ਨਾਮ। ਕਿਤੇ ਯੂਨੀਵਰਸਿਟੀ ਨਹੀਂ ਜਾਣਾ ਪੈਂਦਾ, ਕਿਤੇ ਨਹੀਂ ਜਾਣਾ ਪੈਂਦਾ, ਉਹ ਅੱਗੇ ਤੋਂ ਅੱਗੇ ਜਿਹੜੇ ਕਲਾ ਨੂੰ ਤੋਰਦੇ ਨੇ, ਉਹਦੇ ਵਿੱਚ ਵਾਧਾ ਕਰਦੇ ਨੇ। ਸੋ ਇੱਦਾਂ ਹੀ ਆਯੁਰਵੈਦਿਕ ਨੇ, ਤੱਤ ਗਿਆਨ ਨੇ ਵਾਧਾ ਕੀਤਾ, ਯੋਗੀਆਂ ਨੇ ਵਾਧਾ ਕੀਤਾ, ਬੜਾ ਤਾਂਤਰਿਕ ਜਿਹੜਾ ਹਿੱਸਾ ਆ ਯੋਗ ਦਾ ਉਹ ਇਹੀ ਚੀਜ਼ਾਂ ਨੇ, ਵੀ ਤੰਤਰ ਉਹਦਾ ਮੈਕਨਿਜ਼ਮ ਕਿੱਦਾਂ ਬਣਾਉਣਾ ਹੈ। ਅਤੇ ਆਯੁਰਵੈਦਿਕ ਦਾ ਜਿਹੜਾ ਤੰਤਰ ਹੈ ਉਹਦੇ ਵਿੱਚ ਤੱਤਾਂ ਦਾ ਪੂਰਾ ਗਿਆਨ ਉਹਨਾਂ ਨੇ ਇਕੱਠਾ ਕੀਤਾ ਹੋਇਆ। ਔਰ ਇਹਦੇ ਵਿੱਚ ਇਹ ਕੱਢਿਆ ਸਿੱਟਾ ਉਹਨਾਂ ਨੇ ਜਿਹੜੇ ਰਾਜਿਆਂ ਦੇ ਸੀ ਕਿ ਜਿਹੜੇ ਵੈਪਨ ਹਥਿਆਰ ਕਿਹੋ ਜਿਹੇ ਹੋਣੇ ਚਾਹੀਦੇ ਆ। ਇੱਕ ਤਾਂ ਤੀਰ, ਕਿਰਪਾਨਾਂ, ਤੋਪਾਂ, ਇਹੋ ਜਿਹੇ ਹਥਿਆਰ ਵਿਸਫੋਟਕ ਵੀ ਹੋ ਸਕਦੇ ਨੇ। ਦੂਜਾ ਜਿਹੜਾ ਹੈ ਕਿ ਸਿਆਸਤ ਨਾਲ ਵੀ ਰਾਜ ਹਥਿਆਏ ਜਾ ਸਕਦੇ ਨੇ। ਇੱਦਾਂ ਦਾ ਜ਼ਿਕਰ ਆਉਂਦਾ ਆ ਕਿ ਜੂਏ ਦੇ ਵਿੱਚ ਵੀ ਰਾਜ ਜਿੱਤੇ ਜਾ ਸਕਦੇ ਨੇ, ਰਾਜ ਹਾਰੇ ਵੀ ਜਾ ਸਕਦੇ ਨੇ। ਮਹਾਂਭਾਰਤ ਇਸ ਦੀ ਐਗਜ਼ਾਮਪਲ ਹੈ। ਹੋਰ ਵੀ ਕਈ ਇਹੋ ਜਿਹੇ ਕਿੱਸੇ ਨੇ ਜਿੱਥੇ ਜਿਹੜੇ ਫੈਸਲੇ ਨੇ ਰਾਜਾਂ ਦੇ ਉਹ ਚੌਸਰ ਨਾਲ ਹੋਏ ਆ ਜਾਂ ਜੂਏ ਨਾਲ ਹੋਏ ਆ, ਔਰ ਜਿਹੜਾ ਜੂਆ ਜਿੱਤ ਗਿਆ ਉਹ ਰਾਜ ਜਿੱਤ ਗਿਆ। ਪਰ ਇਸ ਤੋਂ ਵੀ ਵੱਡਾ ਜ਼ਿਕਰ ਆਉਂਦਾ, ਚਣਕਿਆ ਦਾ ਜ਼ਿਕਰ ਆਉਂਦਾ ਆ ਕਿ ਉਹਦੇ ਜਿਹੜੇ ਟੈਕਸਟ ਨੇ, ਉਹਦੇ ਨਾਲ ਰਿਲੇਟਡ ਜਿਹੜੀਆਂ ਲਿਖਤਾਂ ਨੇ, ਉਹਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਅਗਰ ਬਰਾਬਰ ਦੇ ਰਾਜ ਹੋਣ, ਬਰਾਬਰ ਦੇ ਰਾਜੇ ਹੋਣ, ਤਾਂ ਲੜਾਈ ਜਿਹੜੀ ਹੈ ਉਹ ਮਹਿੰਗੀ ਪੈ ਸਕਦੀ ਆ। ਜਿੱਥੇ ਜਿੱਤ ਦੇ ਆਸਾਰ ਜਾਂ ਪ੍ਰੋਬੇਬਿਲਿਟੀਜ਼ ਘੱਟ ਜਾਣ, ਵੀ ਲੜ ਤਾਂ ਲਈਏ, ਲੜਾਈ ਤਾਂ ਛੇੜ ਲਈਏ, ਪਰ ਜਿਹੜਾ ਜਿੱਤਣ ਦੇ ਚਾਂਸ ਜਿਹੜੇ 50-50 ਆ, ਉੱਥੇ ਫਿਰ ਬੰਦਾ ਕੀ ਕਰਦਾ, ਉੱਥੇ ਫਿਰ ਕੂਟਨੀਤੀਆਂ ਅਪਣਾਉਂਦਾ ਆ। ਜਿਵੇਂ ਅੱਜ ਦੀ ਅਸੀਂ ਤਾਜ਼ਾ ਐਗਜ਼ਾਮਪਲ ਲੈ ਲਈਏ ਕਿ ਸਿੱਧਾ ਅਮਰੀਕਾ ਨੇ ਵੈਨਜ਼ੁਏਲਾ ਦਾ ਪ੍ਰਧਾਨ ਜਾਂ ਕਹਿ ਲਓ ਕਿ ਰਾਸ਼ਟਰਪਤੀ ਅਗਵਾ ਕਰ ਲਿਆ ਹਮਲਾ ਕਰਕੇ। ਉਹ ਕੁਛ ਨਹੀਂ ਕਰ ਸਕੇ ਕਿਉਂਕਿ ਤਾਕਤ ਦਾ ਜਿਹੜਾ ਆ ਉਹ ਸੁਮੇਲ ਨਹੀਂ ਸੀਗਾ। ਪਰ ਦੂਜੇ ਪਾਸੇ ਉਹ ਇਰਾਨ ਨੂੰ ਸਿੱਟਣਾ ਚਾਹੁੰਦੇ ਨੇ ਕਈ ਸਾਲਾਂ ਤੋਂ, ਪਿਛਲੇ 30-40 ਸਾਲਾਂ ਤੋਂ, ਪਰ ਉਹਨਾਂ ਕੋਲ ਨੇ ਹਥਿਆਰਾਂ ਦੀ ਵੀ ਤਰੱਕੀ ਕਰ ਲਈ ਆ, ਬਹੁਤ ਕੁਛ ਕੀਤਾ, ਅਤੇ ਹਮਲਾ ਸਿੱਧਾ ਕਰਨ ਦੇ ਅਮਰੀਕਾ ਵੀ ਦਮ ਨਹੀਂ ਰੱਖ ਰਿਹਾ ਕਿਉਂਕਿ ਇੱਕ ਵਾਰੀ ਲੜਾਈ ਛੇੜ ਲਈ, ਨੁਕਸਾਨ ਫਿਰ ਉੱਧਰੋਂ ਵੀ ਹੋਣਾ ਆ। ਅਤੇ ਉਹ ਕੂਟਨੀਤੀ ਅਪਣਾਉਂਦਾ ਆ, ਕਦੇ ਉਹਨਾਂ 'ਤੇ ਉਹਨਾਂ ਦਾ ਟ੍ਰੇਡ ਬੰਦ ਕਰਦਾ ਆ, ਕਦੇ ਉਹਨਾਂ ਦੇ ਬੰਦੇ ਫੜ ਲੈਂਦਾ, ਕਦੇ ਉਹਨਾਂ ਦੇ ਪੈਸੇ ਦੱਬ ਲੈਂਦੇ ਨੇ, ਹੈ ਨਾ, ਕਦੇ ਉਹਨਾਂ ਦੇ ਅਕਾਊਂਟ ਬੰਦ ਕਰ ਦਿੰਦੇ ਨੇ, ਪ੍ਰੋਪਰਟੀਆਂ ਬੰਦ, ਸੋ ਬੜਾ ਕੁਛ ਕੂਟਨੀਤੀ, ਪਰ ਉਹ ਵੀ ਨਹੀਂ ਚੱਲ ਰਿਹਾ, ਉਹ ਵੀ ਨਹੀਂ ਚੱਲਦਾ। ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਟੱਕਰ ਜਿਹੜੀ ਆ ਬਰਾਬਰ ਦੀ ਹੋ ਜਾਵੇ, ਤਾਂ ਫਿਰ ਇੱਕ ਕੂਟਨੀਤੀ ਹੋਰ ਹੈ, ਉਹ ਹੈਗੀ ਵਿਸ਼ ਕੰਨਿਆ। ਸੁਣਨ ਦੇ ਵਿੱਚ ਆਇਆ, ਮੈਂ ਪੜ੍ਹਿਆ ਵੀ ਸੀ ਸ਼ਾਇਦ, ਪਰ ਇਹਦੇ ਵਿੱਚ ਕਿੰਨੀ ਕੁ ਸੱਚਾਈ ਆ ਮੈਨੂੰ ਨਹੀਂ ਪਤਾ, ਕਿ ਰਾਜੇ ਪੋਰਸ ਨੂੰ ਅਸੀਂ ਸਾਰੇ ਜਾਣਦੇ ਹਾਂ, ਪੰਜਾਬ ਦਾ ਪੁੱਤ, ਮੱਲੀਆਂ ਦਾ ਮੁੰਡਾ, ਅਤੇ ਜਿਹਨੇ ਸਿਕੰਦਰ ਨੂੰ ਰੋਕਿਆ, ਉਸ ਵੇਲੇ ਉਹ ਰਾਜਾ ਸੀ ਪੰਜਾਬ ਦਾ। ਅਤੇ ਕਹਾਣੀਆਂ ਤਾਂ ਗੋਰਿਆਂ ਨੇ ਹੋਰ ਬਣਾ ਦਿੱਤੀਆਂ ਕਿ ਸਿਕੰਦਰ ਜਿੱਤਿਆ ਜੀ, ਉਹਨੇ ਉਹਨੂੰ ਰਾਜ ਦਿੱਤਾ, ਨਹੀਂ ਇੱਦਾਂ ਨਹੀਂ ਹੋਈ। ਸੋ ਸਿਕੰਦਰ ਨੂੰ ਰੋਕਿਆ, ਉਹਨੂੰ ਫੜਿਆ, ਫੜ ਕੇ ਉਹਨੂੰ ਵਾਪਸ ਭੇਜਤਾ, ਉਹ ਇੰਨਾ ਕੁ ਤਾਕਤਵਰ ਹੋ ਗਿਆ ਕਿ ਚੰਦਰਗੁਪਤ ਮੌਰਿਆ ਵਰਗੇ ਜਿਹੜੇ ਰਾਜੇ ਸੀ ਸਮਕਾਲੀ ਦੂਜੇ ਦੱਖਣ ਭਾਰਤ ਦੇ, ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿ ਇਹ ਤਾਂ ਬਹੁਤ ਤਾਕਤਵਰ ਹੋ ਗਿਆ ਆ। ਸੋ ਜਿਹੜੇ ਹੋਰ ਸਮਕਾਲੀ ਰਾਜੇ ਸੀ ਉਹਦੇ ਬਰਾਬਰ ਦੇ ਤੋੜ ਦੇ, ਉਹ ਵੀ ਜੈਲਸ ਕਰਨ ਲੱਗ ਗਏ। ਅਤੇ ਉਹ ਪੋਰਸ ਦੀ ਕਹਾਣੀ ਦੇ ਵਿੱਚੋਂ ਪੜ੍ਹਦੇ ਹਾਂ, ਜ਼ਿਕਰ ਆਉਂਦਾ ਆ ਕਿ ਉਸ ਨੂੰ ਫਿਰ ਵਿਸ਼ ਕੰਨਿਆ ਨੇ ਮਾਰਿਆ, ਵਿਸ਼ ਕੰਨਿਆ ਤੋਂ ਮਰਵਾਇਆ। ਵਿਸ਼ ਕੰਨਿਆ ਕਿ ਰਾਜਿਆਂ ਦੀਆਂ ਕਮਜ਼ੋਰੀਆਂ ਹੁੰਦੀਆਂ ਨੇ, ਔਰ ਉਹਨਾਂ ਕਮਜ਼ੋਰੀਆਂ ਦੇ ਵਿੱਚ ਸ਼ਰਾਬ ਸ਼ਬਾਬ ਇਹ ਵੱਡੀਆਂ ਕਮਜ਼ੋਰੀਆਂ ਹੁੰਦੀਆਂ ਨੇ, ਔਰ ਇਹਨਾਂ ਕਮਜ਼ੋਰੀਆਂ ਨੂੰ ਐਕਸਪਲੋਇਟ ਕਰਕੇ ਵਿਸ਼ ਕੰਨਿਆ ਨੂੰ ਭੇਜਿਆ ਗਿਆ, ਜਿਹਨੇ ਜਦੋਂ ਸਰੀਰਕ ਸੰਬੰਧ ਬਣਾਏ ਤਾਂ ਉਹ ਰਾਜੇ ਪੋਰਸ ਨੂੰ ਵਿਸ਼ ਦੇ ਦਿੱਤੀ ਜਾਂ ਉਸਨੂੰ ਪੋਇਜ਼ਨ ਕਰ ਦਿੱਤਾ। ਹੁਣ ਇਹ ਪੋਇਜ਼ਨ ਕਿੱਦਾਂ ਕਰਦੇ ਨੇ, ਸੁਣਨ ਦੇ ਵਿੱਚ ਇਹ ਆਇਆ ਕਿ ਉਹਨਾਂ ਨੇ ਜੀ ਇੱਕ ਨਕਲੀ ਦੰਦ ਲਾਇਆ ਹੁੰਦਾ ਆ, ਔਰ ਉਹਦੇ ਵਿੱਚ ਜ਼ਹਿਰ ਭਰੀ ਹੁੰਦੀ ਆ, ਅਤੇ ਉਹ ਦੰਦ ਲਾ ਦਿੰਦੇ ਅਤੇ ਜ਼ਹਿਰ ਆਪਣੇ 'ਚ ਵੀ ਚੱਲ ਜਾਂਦੀ ਆ ਅਤੇ ਤੁਹਾਡੇ ਪਾਰਟਨਰ 'ਚ ਵੀ ਜ਼ਹਿਰ ਚੱਲ ਜਾਂਦੀ ਆ ਅਤੇ ਮੌਤ ਹੋ ਜਾਂਦੀ ਹੈ ਦੋਨਾਂ ਦੀ। ਪਰ ਜਦੋਂ ਆਪਾਂ ਪੁਰਾਣੀ ਕਹਾਣੀਆਂ ਗ੍ਰੰਥ ਪੜ੍ਹੀਏ ਤਾਂ ਇਹ ਵੀ ਗੱਲ ਸਾਹਮਣੇ ਆਉਂਦੀ ਆ ਕਿ ਇਹ ਜਿਹੜੀਆਂ ਵਿਸ਼ ਕੰਨਿਆਵਾਂ ਨੇ, ਇਹਨਾਂ ਨੂੰ ਬਰੀਡ ਕੀਤਾ ਜਾਂਦਾ ਆ, ਜਨਮ ਤੋਂ ਹੀ ਤਿਆਰ ਕੀਤਾ ਜਾਂਦਾ ਆ। ਰਾਜਿਆਂ ਦੇ ਜਿਹੜੇ ਮੰਤਰੀ ਹੁੰਦੇ ਨੇ, ਇੰਟੈਲੀਜੈਂਸ ਵਾਲੇ ਬੰਦੇ ਹੁੰਦੇ ਨੇ, ਉਹ ਪਰਿਵਾਰਾਂ ਦੇ ਪਰਿਵਾਰ ਇੱਦਾਂ ਉਹਨਾਂ ਨੇ ਬਰੀਡ ਕੀਤੇ ਹੁੰਦੇ ਆ ਕਬੀਲਿਆਂ ਦੇ ਵਿੱਚੋਂ, ਕਿ ਉਹਨਾਂ ਨੂੰ ਬਚਪਨ ਤੋਂ ਹੀ ਦਵਾਈਆਂ ਦੇ ਕੇ, ਤੱਤ ਦੇ ਕੇ ਉਹਨਾਂ ਨੂੰ ਜ਼ਹਿਰੀਲੇ ਕੀਤਾ ਜਾਂਦਾ ਆ। ਉਨੇ ਕੁ ਜ਼ਹਿਰੀਲੇ ਕੀਤਾ ਜਾਂਦਾ ਕਿ ਉਹਨਾਂ ਦੀ ਮੌਤ ਨਾ ਹੋਵੇ, ਪਰ ਉਹ ਜ਼ਹਿਰ ਉਹਨਾਂ ਦੇ ਅੰਦਰ ਚੱਲ ਜਾਵੇ। ਸੋ ਜੇ ਕਿਸੇ ਨੂੰ ਉਹਨਾਂ ਨੂੰ ਸੱਪ ਲੜ ਜਾਵੇ ਤਾਂ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ, ਜਾਂ ਉਹਨਾਂ ਦੇ ਜ਼ਹਿਰ ਅੰਦਰ ਚੱਲ ਜਾਵੇ ਉਹਨਾਂ ਨੂੰ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹਨਾਂ ਦੇ ਪਹਿਲਾਂ ਹੀ ਅੰਦਰ ਜ਼ਹਿਰ ਬਹੁਤ ਹੈ, ਬੋਡੀ ਉਹਨਾਂ ਦੀ ਉਸ ਹਿਸਾਬ ਨਾਲ ਚੱਲ ਰਹੀ ਆ। ਪਰ ਜੇ ਕਿਤੇ ਉਹ ਕਿਸੇ ਨੂੰ ਮਤਲਬ ਟੱਚ ਕਰ ਲੈਣ, ਪਸੀਨੇ ਦੇ ਨਾਲ ਵੀ ਹੋ ਜਾਵੇ ਜਾਂ ਸਾਹ ਦੇ ਨਾਲ ਵੀ ਹੋ ਜਾਵੇ, ਤਾਂ ਜਾਂ ਥੁੱਕ ਵੀ ਦੇਣ ਕਿਸੇ 'ਤੇ, ਤਾਂ ਉਹਦੇ ਨਾਲ ਵੀ ਸਾਹਮਣੇ ਵਾਲੇ ਬੰਦੇ ਨੂੰ ਜ਼ਹਿਰ ਚੜ੍ਹ ਜਾਂਦੀ ਆ। ਇਹ ਵਿਸ਼ ਕੰਨਿਆ ਨੂੰ ਇੱਦਾਂ ਤਿਆਰ ਕੀਤਾ ਜਾਂਦਾ ਹੈ, ਅਤੇ ਆਮ ਉਹਨੂੰ ਬਾਕੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਔਰ ਸਾਰਿਆਂ ਨਾਲੋਂ ਵੱਡਾ ਉਹਦਾ ਜਿਹੜਾ ਉਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਮੋਹਿਤ ਕਰਨ ਦੀ, ਸਡਕਸ਼ਨ, ਆਰਟ ਆਫ ਸਡਕਸ਼ਨ। ਉਹ ਸੁੰਦਰ ਹੁੰਦੀਆਂ ਨੇ ਅਤੇ ਬੰਦਾ ਜਿਹੜਾ ਆਮ ਉਹਨਾਂ ਦੇ ਟ੍ਰੈਪ ਦੇ ਵਿੱਚ ਆ ਜਾਂਦਾ, ਅਤੇ ਉਹ ਜਾ ਜਿਹੜਾ ਸਿਸਟਮ ਹੈ ਉਹਨਾਂ ਦਾ ਹਰਮ ਦਾ, ਉਹਦੇ ਵਿੱਚ ਉਹ ਵੜ ਜਾਂਦੀਆਂ ਨੇ, ਅਤੇ ਉੱਥੇ ਵੜ ਵੜ ਕੇ ਫਿਰ ਉਹ ਜਿਨ੍ਹਾਂ ਨੂੰ ਐਲੀਮੀਨੇਟ ਕਰਨਾ, ਉਹਨਾਂ ਨਾਲ ਸਰੀਰਕ ਸੰਬੰਧ ਜਿਹੜੇ ਨੇ ਉਹ ਬਣਾਉਂਦੀਆਂ ਨੇ। ਇਹ ਪੁਰਾਣੀ ਯੁੱਧ ਨੀਤੀਆਂ ਦੇ ਵਿੱਚ ਆਉਂਦਾ ਆ, ਕੂਟਨੀਤੀਆਂ ਦੇ ਵਿੱਚ ਆਉਂਦਾ, ਯੁੱਧ ਤਾਂ ਨਹੀਂ ਕਿਹਾ ਜਾਂਦਾ, ਯੁੱਧ ਦੀ ਕੂਟਨੀਤੀਆਂ ਦੇ ਵਿੱਚ ਆਉਂਦਾ ਹੈ ਵਿਸ਼ ਕੰਨਿਆ। ਅਤੇ ਇਹ ਬੜਾ ਇੰਟਰਸਟਿੰਗ ਟੌਪਿਕ ਹੈ, ਇਹਦੇ 'ਤੇ ਇੱਕ ਬਹੁਤ ਪ੍ਰਸਿੱਧ ਪਾਰਸੀ ਕਹਾਣੀ ਵੀ ਆ, ਰੁਸਤਮ ਅਤੇ ਸ਼ਰੋਬ ਦੀ, ਬੜੀ ਲੰਬੀ ਕਹਾਣੀ ਆ, ਮੈਂ ਹੁਣ ਇੱਥੇ ਨਹੀਂ ਸੁਣਾਵਾਂਗਾ ਕਿਉਂਕਿ ਉਹਨੂੰ ਸੁਣਾਉਣ ਨੂੰ ਇੱਕ ਘੰਟਾ ਲੱਗ ਜਾਣਾ। ਸੋ ਅਗਰ ਤੁਸੀਂ ਪੜ੍ਹਨਾ ਚਾਹੁੰਦੇ ਇਹਦੇ ਬਾਰੇ ਤਾਂ ਕਿਸ ਤਰ੍ਹਾਂ ਉਹ ਸੇਮ ਜਿਹੜੀਆਂ ਹੁਣ ਮੈਂ ਗੱਲਾਂ ਕਰਕੇ ਹਟਿਆ ਉਹ ਸਾਰਾ ਸਿਨੈਰੀਓ ਇਹਦੇ ਵਿੱਚ ਹੈ, ਇਸ ਕਹਾਣੀ ਦੇ ਵਿੱਚ ਪਾਰਸੀ ਕਹਾਣੀ ਹੈ। ਸੋ ਉਹ ਜਦੋਂ ਆਪਾਂ ਇਹਨਾਂ ਨੂੰ ਪੜ੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਕੀ ਚੱਲਦਾ ਦੁਨੀਆ ਦੇ ਵਿੱਚ। ਹੁਣ ਇਹਦੇ ਲਈ ਜਦੋਂ ਤੁਸੀਂ ਯੁੱਧ ਕਰਦੇ ਹੋ ਤਾਂ ਜਿਹੜੇ ਰਾਜੇ ਮਹਾਰਾਜੇ ਜਾਂ ਵਿਰੋਧੀ ਨੇ ਉਹ ਹਰ ਹੱਥਕੰਡਾ ਅਪਣਾਉਂਦੇ ਨੇ। ਹੁਣ ਇਹਦਾ ਤੋੜ ਕੀ ਹੈ? ਇਹ ਤਾਂ ਮਸਲਾ ਹੈ ਨਾ ਕਿ ਤੁਹਾਡੇ ਤੱਕ ਅਟੈਕ ਕੀਤਾ ਜਾ ਸਕਦਾ ਆ, ਸਿੱਧਾ ਕੀਤਾ ਜਾ, ਤੁਸੀਂ ਢਾਲ ਲੈ ਲਓ, ਤੁਹਾਨੂੰ ਘੇਰਿਆ ਜਾ ਸਕਦਾ, ਤੁਸੀਂ ਆਪਣੇ ਸਤਰਕ ਰਹੋ। ਫਿਰ ਜਦੋਂ ਸਮਕਾਲੀ ਹੋ ਜਾਓ, ਤੁਸੀਂ ਬਰਾਬਰ ਦੇ ਹੋ ਜਾਓ, ਤਾਂ ਫਿਰ ਇੱਦਾਂ ਦੀਆਂ ਕੂਟਨੀਤੀਆਂ ਜਿਹੜੀਆਂ ਉਹ ਅਪਣਾਈਆਂ ਜਾਂਦੀਆਂ। ਉੱਥੇ ਕੀ ਕੰਮ ਕਰੇਗਾ? ਉੱਥੇ ਕੰਮ ਇਹ ਕਰੇਗਾ ਹੱਲ ਕਿ ਆਪਣਾ ਕਿਰਦਾਰ ਸਾਫ਼ ਰੱਖੋ। ਸਿੱਖ ਲੜਾਈਆਂ ਦੇ ਇਤਿਹਾਸ ਦੇ ਵਿੱਚ ਸਿੱਖਾਂ ਨੇ ਆਪਣਾ ਕਿਰਦਾਰ ਸਾਫ਼ ਰੱਖਿਆ। ਗੁਰੂ ਸਾਹਿਬ ਨੇ ਹੁਕਮ ਦਿੱਤਾ ਹੋਇਆ ਸੀ, ਹੁਣ ਵੀ ਆ ਹੁਕਮ ਚੱਲਦਾ, ਕਿ ਅਗਰ ਲੜਾਈਆਂ ਦੇ ਵਿੱਚ ਇਹਨਾਂ ਕੰਮਾਂ ਦੇ ਵਿੱਚ ਪੈ ਜਾਣਾ ਆ ਤਾਂ ਖਤਮ ਸਮਝੋ। ਸਿੱਖ ਨੂੰ ਜਾਂ ਸਿੰਘ ਨੂੰ ਕਿਸੇ ਨੂੰ ਵੀ ਇਹ ਇਜਾਜ਼ਤ ਨਹੀਂ ਕਿ ਉਹ ਔਰਤਾਂ ਦੇ ਉੱਤੇ ਜ਼ੁਲਮ ਕਰੇ, ਬੱਚਿਆਂ ਦੇ ਉੱਤੇ ਜ਼ੁਲਮ ਕਰੇ। ਸੋ ਲੜਾਈਆਂ ਦੇ ਵਿੱਚ ਕਿਤੇ ਵੀ ਇਹੋ ਜਿਹੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਨਹੀਂ ਸੁਣਦੇ ਜਿੱਥੇ ਸਿੱਖਾਂ ਨੇ ਰੇਪ ਕੀਤੇ ਹੋਣ ਜਾਂ ਬੱਚੇ ਮਾਰੇ ਹੋਣ, ਨਹੀਂ। ਕਿਉਂਕਿ ਗੁਰੂ ਸਾਹਿਬ ਭਲੀ ਭਾਂਤੀ ਇਸ ਗੱਲ ਤੋਂ ਸਤਰਕ ਸਨ, ਉਹਨਾਂ ਨੂੰ ਪਤਾ ਸੀ ਕਿ ਇਹ ਉਲਟ ਵਰਤਿਆ ਜਾ ਸਕਦਾ ਉਹਨਾਂ ਦੇ ਯੋਧਿਆਂ ਦੇ ਅਗੇਂਸਟ। ਇਸ ਚੀਜ਼ ਨੂੰ ਇਹ ਕਮਜ਼ੋਰੀਆਂ ਨਹੀਂ ਬਣਨ ਦਿੱਤੀਆਂ, ਗ੍ਰਿਸਤ ਤੱਕ ਸਾਨੂੰ ਸੀਮਤ ਰੱਖਿਆ, ਆਪਣੀ ਗ੍ਰਿਸਤ ਤੱਕ। ਸੋ ਇਹਦਾ ਤੋੜ ਇਹੀ ਹੈ ਕਿ ਜਿੰਨਾ ਵੀ ਘੱਟ ਤੋਂ ਘੱਟ ਆਪਾਂ ਖਿਲਾਰਾ ਪਾਈਏ, ਜਿੰਨਾ ਵੀ ਵੱਧ ਤੋਂ ਵੱਧ ਸਤਰਕ ਰਹੀਏ, ਵੱਧ ਤੋਂ ਵੱਧ ਆਪਣੇ ਜੀਵਨ ਸ਼ੈਲੀ ਨੂੰ ਪਵਿੱਤਰ ਰੱਖੀਏ, ਅਸੀਂ ਪੜ੍ਹ ਵੀ ਸਕਦੇ ਹਾਂ, ਅਸੀਂ ਲੜ ਵੀ ਸਕਦੇ ਹਾਂ। ਅਸੀਂ ਆਪਣੇ ਆਪ ਨੂੰ ਸ਼ੀਲਡ, ਆਪਣੇ ਆਪ ਦੀ ਸ਼ੀਲਡ ਵੀ ਬਣਾ ਸਕਦੇ ਹਾਂ। ਜਦੋਂ ਕਿਰਦਾਰ ਸਾਫ਼ ਰੱਖਣਾ ਕਮਜ਼ੋਰੀ ਹੀ ਹੈ ਨਹੀਂ, ਕੋਈ ਗਲਤ ਗੱਲੇ ਹੀ ਨਹੀਂ ਕਰਨੀ, ਫਿਰ ਵਿਸ਼ ਕੰਨਿਆ ਕੀ ਕਰ ਲੈਣਗੀਆਂ ਜਾਂ ਇਹ ਟੈਕਟਿਕ ਕੀ ਕਰ ਲੈਣਗੇ? ਫੇਲ ਹੋ ਜਾਂਦੇ ਨੇ ਵੱਡੇ ਵੱਡੇ ਇੰਟੈਲੀਜੈਂਸ ਵਾਲੇ। ਇਹ ਅੱਜ ਵੀ ਤਰੀਕਾ ਲਾਇਆ ਜਾਂਦਾ ਆ, ਮਗਰ ਲਾਏ ਜਾਂਦੇ ਨੇ, ਬੰਦੇ ਲਾਏ ਜਾਂਦੇ ਨੇ, ਔਰਤਾਂ ਮਗਰ ਲਾਈਆਂ ਜਾਂਦੀਆਂ, ਤੁਹਾਡੀਆਂ ਫੋਟੋਆਂ ਵੀਡੀਓ ਬਣਾਏ ਜਾਂਦੇ ਨੇ, ਉਹ ਵੀ ਇੱਕ ਤਰ੍ਹਾਂ ਨਾਲ ਵਿਸ਼ ਕੰਨਿਆ ਵਰਗਾ ਹੀ ਕੰਮ ਹੈ। ਪਰ ਉਹ ਬਹੁਤ ਹਜੇ ਸਟਾਰਟਿੰਗ ਲੈਵਲ ਦਾ ਆ। ਵਿਸ਼ ਕੰਨਿਆ ਤਾਂ ਜਦੋਂ ਖਤਮ ਹੀ ਕਰਨਾ ਉਹਨੂੰ ਉਦੋਂ ਵਰਤੀ ਜਾਂਦੀ ਆ। ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅਮਰੀਕ ਭਾਅ ਜੀ ਨੇ ਜਦੋਂ ਆਉਣਾ ਆ, ਤਾਂ ਦੋ ਖਬਰਾਂ ਇਹਦੇ ਨਾਲ ਦੀਆਂ ਰਿਲੇਟਡ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹ ਤੁਹਾਡੇ 'ਤੇ ਵੀ ਲਾਗੂ ਹੁੰਦੀਆਂ ਨੇ, ਇਹ ਮੇਰੇ 'ਤੇ ਵੀ ਲਾਗੂ ਹੁੰਦੀਆਂ ਨੇ। ਆਪਾਂ ਵੀ ਸਤਰਕ ਰਹਿਣਾ ਆ। ਇਹ ਕੰਮ ਹੁਣ ਵੀ ਚੱਲਦਾ ਆ, ਇਹ ਹੁਣ ਕੰਮ ਜ਼ਿਆਦਾ ਚੱਲਣ ਲੱਗ ਗਿਆ ਆ। ਇਹ ਕਹਾਣੀ ਸੁਣਾਉਣ ਦਾ ਮਤਲਬ ਇਹ ਹੈ ਕਿ ਇਹ ਬੈਕਗਰਾਊਂਡ ਤਿਆਰ ਕੀਤੀ ਆ, ਇਹਦੇ ਬਾਰੇ ਆਪਾਂ ਡਿਸਕਸ਼ਨ ਕਰਨੀ ਆ ਜਦੋਂ ਅਮਰੀਕ ਸਿੰਘ ਫਲੋਰਾ ਪ੍ਰੋਗਰਾਮ 'ਚ ਸ਼ਾਮਲ ਹੋਣਗੇ। ਖੈਰ, ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਹੋਏ ਨੇ, ਅਤੇ ਮੈਂ ਸਭ ਦਾ ਸਵਾਗਤ ਕਰਦਾ, ਜੀ ਆਇਆਂ ਕਹਿੰਦਾ। ਸੁਖਵਿੰਦਰ ਸੌਂਦ ਭਾਅ ਜੀ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ ਕੁਇਕਰ ਸੈੱਲ ਤੋਂ, ਸਵਾਗਤ ਹੈ ਜੀ ਆਇਆਂ ਨੂੰ। ਅਤੇ ਉਮੀਦ ਰੱਖਦੇ ਹਾਂ ਕਿ ਤੁਹਾਡਾ ਦਿਨ ਭਾਅ ਜੀ ਬਹੁਤ ਵਧੀਆ ਚੜ੍ਹਿਆ ਹੋਊਗਾ ਅਤੇ ਤੰਦਰੁਸਤ ਹੋਵੋਗੇ। ਸਾਡੇ ਨਾਲ ਧਰਮਜੀਤ ਮਲਡੂਰੇ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਸਟਨ ਤੋਂ ਕੈਨਬਰਾ ਲਾਗੇ ਹਰਜਿੰਦਰ ਢੀਂਡਸਾ ਭਾਅ ਜੀ ਸਾਡੇ ਨਾਲ ਸਵੇਰ ਵਾਲੀ ਸਤਿ ਸ਼੍ਰੀ ਅਕਾਲ ਸਾਂਝੀ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਜਗਵੀਰ ਸਿੱਖੋਂ ਆ ਗਏ ਨੇ ਮੈਲਬਨ ਤੋਂ, ਅਤੇ ਸਾਡੇ ਸਤਿਕਾਰਤ ਤਰਲੋਚਨ ਸਿੰਘ ਦਪਾਲਪੁਰੀ ਕੈਲੀਫੋਰਨੀਆ ਤੋਂ, ਅਮਰੀਕਾ ਤੋਂ ਸਾਡੇ ਨਾਲ ਫਤਿਹ ਦੀ ਸਾਂਝ ਬੁਲਾ ਰਹੇ ਨੇ। ਮਨਜੀਤ ਸੰਘਾ ਬਲਗੁਲਗੇ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਮਰਪ੍ਰੀਤ ਸਿੰਘ ਵੀ ਸ਼ਾਮਲ ਹੋ ਗਏ ਨੇ ਸਾਡੇ ਨਾਲ, ਕੀ ਹਾਲ ਚਾਲ ਹੈ ਪਿਆਰੇ ਹੋ, ਠੀਕ ਹੋ? ਰੁਪਿੰਦਰ ਗਿੱਲ ਘਾਲ ਕਲਾਂ ਵਾਲੇ, ਮਾਫੀ ਚਾਹੁੰਦਾ, ਉੱਪਰ ਚਲੇ ਗੁੱਡ ਮੋਰਨਿੰਗ ਬੁਲਾ ਰਹੇ ਨੇ, ਮੈਸੇਜ ਇੱਕਦਮ ਆਉਣੇ ਸ਼ੁਰੂ ਹੋਏ ਨਾ। ਅਤੇ ਪਰਮਿੰਦਰਜੀਤ ਸਿੰਘ ਭੱਟੀ ਕੈਨਬਰਾ ਤੋਂ ਸ਼ਾਮਲ ਹੋਏ ਨੇ ਜੀ ਆਇਆਂ ਨੂੰ ਜੀ। ਸੁਰਜੀਤ ਸੰਧੂ ਵੀ ਪ੍ਰੋਗਰਾਮ 'ਚ ਆ ਗਏ ਨੇ, ਆਓ ਪਿਆਰਿਓ। ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਮੈਲਬਨ ਤੋਂ ਸਾਡੇ ਨਾਲ ਸ਼ਾਮਲ ਨੇ, ਅਤੇ ਇਹ ਵੀ ਇੰਡੀਆ ਦੀਆਂ ਤਿਆਰੀਆਂ ਕਰ ਰਹੇ ਨੇ ਜਹਾਜ਼ ਰੈਡੀ ਆ, ਇਹ ਵੀ ਹੌਲੀਡੇ ਕਰਨ ਜਾਣਗੇ। ਅਤੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਕੁਲਵਿੰਦਰ ਸਿੰਘ ਸਾਡੇ ਨਾਲ ਮੁਕਤਸਰ ਵਾਲੇ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ। ਮਹਿੰਦਰ ਸਿੰਘ JP ਬੜੀ ਦੇਰ ਬਾਅਦ ਆਏ ਨੇ, ਕੀ ਹਾਲ ਹੈ ਪੈਰਿਓ? ਵੈਸੇ ਮੈਂ ਤੁਹਾਡੀਆਂ ਤਸਵੀਰਾਂ ਦੇਖਦਾ ਰਿਹਾ, ਸ਼ਾਇਦ ਤੁਸੀਂ ਓਵਰਸੀਜ਼ ਗਏ ਹੋਏ ਸੀਗੇ। ਸਵਾਗਤ ਹੈ। ਰਵਿੰਦਰ ਸਿੰਘ ਸਿਡਨੀ ਵਾਲੇ ਵੀ ਟੈਲੀਗ੍ਰਾਮ ਜ਼ਰੀਏ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਵਾਗਤ ਹੈ। ਅਤੇ ਗੁਰਦੇਵ ਸਿੰਘ ਸਿੱਧੂ ਸਾਡੇ ਨਾਲ ਸ਼ਾਮਿਲ ਹੋਏ ਨੇ, ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ, ਅਤੇ ਸਭ ਦਾ ਸਵਾਗਤ ਹੈ। ਸੋ ਅਮਰੀਕ ਭਾਅ ਜੀ ਵੀ ਬੈਠਕਾਂ ਮਾਰ ਰਹੇ ਨੇ, ਤਿਆਰ ਹੋ ਰਹੇ ਨੇ, ਅਤੇ ਉਹਨਾਂ ਨਾਲ ਆਪਾਂ ਸਾਂਝ ਪਾਵਾਂਗੇ ਚੰਦ ਕੁ ਮਿੰਟਾਂ ਦੇ ਵਿੱਚ। ਪਰ ਮੈਂ ਇੱਕ ਵਾਰੀ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਅੱਜ ਬੜੇ ਅਹਿਮ ਟੌਪਿਕ, ਗੱਲਾਂ ਬਾਤਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿਨ੍ਹਾਂ ਦੇ ਵਿੱਚ ਵਿਸ਼ ਕੰਨਿਆਂ ਦੀ ਆਪਾਂ ਗੱਲ ਕੀਤੀ ਹੈ, ਇਹ ਹੋਏਗਾ, ਅਤੇ ਪ੍ਰੈਕਟੀਕਲੀ ਆਪਾਂ ਕਿੱਦਾਂ ਬਚਣਾ ਹੈ ਅਤੇ ਕੀ ਚੱਲ ਰਿਹਾ ਹੈ ਇਹਦੇ ਬਾਰੇ ਗੱਲ ਕਰਾਂਗੇ। ਇਸ ਤੋਂ ਇਲਾਵਾ ਦੁਨੀਆ ਦੇ ਵਿੱਚ ਸਭ ਤੋਂ ਅਮੀਰ ਔਰਤਾਂ ਕਿਹੜੇ ਦੇਸ਼ ਦੇ ਵਿੱਚ ਰਹਿੰਦੀਆਂ ਨੇ, ਇਹਦੇ ਬਾਰੇ ਵੀ ਗੱਲ ਕਰਾਂਗੇ। ਅਤੇ ਚਾਲ ਸਾਹਿਬ ਕਹਿੰਦੇ ਸੀਗੇ ਵੀ ਆਪਾਂ ਜਿਹੜਾ ਮੈਡੀਕਲ ਇੰਸ਼ੋਰੈਂਸ ਦਾ ਨਵਾਂ ਪਲਾਨ ਆਇਆ ਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਉਹਦੇ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਚਾਨਣਾ ਪਾਉਣਾ ਆ। ਹੋਰ ਵੀ ਕਈ ਟੌਪਿਕ ਨੇ ਜਿਹੜੇ ਸਾਂਝੇ ਕਰਨੇ ਆ, ਅਤੇ ਤੁਸੀਂ ਵੀ ਅਗਰ ਸਾਂਝ ਪਾਓ ਤਾਂ ਬੜਾ ਚੰਗਾ ਲੱਗੇਗਾ। ਰਾਜਨਦੀਪ ਕੈਨਬਰਾ ਵਾਲੇ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ। ਅਤੇ ਇੱਕ ਫਰਮਾਇਸ਼ ਵੀ ਆਈ ਸੀਗੀ ਕਿ ਯੋਗੀ ਹੁਣਾਂ ਨੇ ਪ੍ਰੋਗਰਾਮ ਦੇ ਬਾਅਦ ਪਿਛਲੇ ਹਫ਼ਤੇ ਮੈਸੇਜ ਪਾਇਆ ਸੀ, ਅਤੇ ਉਹਨਾਂ ਨੇ ਅਮਰੀਕ ਭਾਅ ਜੀ ਦਾ ਗੀਤ ਬੜਾ ਪਸੰਦ ਕੀਤਾ ਸੀ, ਗਾਣਾ ਬੜਾ ਪਸੰਦ ਕੀਤਾ ਸੀ। ਅਤੇ ਉਹ ਕਹਿੰਦੇ ਵੀ ਇਹ ਤੁਸੀਂ ਰੈਗੂਲਰ ਫੀਚਰ ਹੀ ਬਣਾ ਲਓ, ਵੀ ਇੱਕ ਦੋ ਬੋਲ ਜਿਹੜੇ ਗੀਤਾਂ ਦੇ ਜ਼ਰੂਰ ਅਮਰੀਕ ਭਾਅ ਜੀ ਨੂੰ ਮੌਕਾ ਆਪਾਂ ਦੇਣਾ, ਉਹਨਾਂ ਤੋਂ ਸੁਣਨਾ, ਉਹਨਾਂ ਨੂੰ ਮੌਕਾ ਨਹੀਂ ਦੇਣਾ, ਉਹਨਾਂ ਦਾ ਲਾਹਾ ਲੈਣਾ ਆ। ਅਤੇ ਆਪਾਂ ਜ਼ਰੂਰ ਉਹਨਾਂ ਨੂੰ ਬੇਨਤੀ ਕਰਾਂਗੇ। ਅਤੇ ਸਾਡੇ ਮਿੱਤਰ ਪਿਆਰੇ ਇੱਕ ਹੋਰ ਵੀ ਨੇ, ਅਤੇ ਉਹਨਾਂ ਨੂੰ ਵੀ ਮੈਂ ਕਿਹਾ ਸੀਗਾ ਵੀ ਇੱਕ ਅੱਧਾ ਗੀਤ ਛੋਟਾ ਜਿਹਾ ਤੁਸੀਂ ਵੀ ਸੁਣਾਇਆ ਕਰੋ। ਹੋਰ ਵੀ ਸੱਜਣ ਮਿੱਤਰ ਜੇ ਕੋਈ ਲਾਈਵ ਗੀਤ ਸੁਣਾਉਣਾ ਚਾਹੁੰਦਾ ਆ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾ ਸਕਦੇ ਨੇ। ਲਖਵੀਰ ਸਿੰਘ ਪ੍ਰੋਗਰਾਮ 'ਚ ਆ ਗਏ ਨੇ, ਸਵਾਗਤ ਹੈ ਜੀ ਇਹਨਾਂ ਦਾ ਵੀ, ਜੀ ਆਇਆਂ ਨੂੰ। ਅਤੇ ਚਾਲ ਸਾਹਿਬ ਵੀ ਹੁਣ ਉਹਨਾਂ ਨੇ ਵੀ ਹਰੀ ਝੰਡੀ ਦੇ ਦਿੱਤੀ ਆ ਕਿ ਦਿਲ ਵਾਲੀ ਪੜਾਸ ਅੱਜ ਜ਼ਰੂਰ ਨਿਕਲੇਗੀ, ਚੱਲੇਗੀ। ਚਲੋ ਮੈਂ 2-3 ਮਿੰਟ ਪਹਿਲਾਂ ਹੀ ਅਮਰੀਕ ਭਾਅ ਜੀ ਨੂੰ ਬੁਲਾ ਲੈਂਦਾ ਪ੍ਰੋਗਰਾਮ ਦੇ ਵਿੱਚ, ਸਵਾਗਤ ਕਰ ਲੈਂਦੇ ਹਾਂ। ਸੋ ਸਵਾਗਤ ਕਰਦੇ ਹਾਂ ਅਮਰੀਕ ਭਾਅ ਜੀ, ਸਤਿ ਸ਼੍ਰੀ ਅਕਾਲ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ।
ਸਾਰੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ 'ਚ ਇਸ ਪ੍ਰੋਗਰਾਮ ਸੁਣ ਰਹੇ ਆ, ਆਨੰਦ ਮਾਣ ਰਹੇ ਆ, ਖੁਸ਼ੀਆਂ ਖੇੜੇ ਮਾਣ ਰਹੇ ਆ। ਕਈ ਦੇਸ਼ਾਂ ਦੇ ਵਿੱਚ ਇਸ ਵੇਲੇ ਸ਼ਾਮਾਂ ਪੈ ਚੁੱਕੀਆਂ ਹਨ, ਕਈਆਂ ਦੇਸ਼ਾਂ ਵਿੱਚ ਅੱਧੀ ਰਾਤ ਹੈ, ਕਈ ਦੇਸ਼ਾਂ ਵਿੱਚ ਸਵੇਰਾ ਹੈ, ਕਈ ਦੇਸ਼ਾਂ 'ਚ ਨਾ ਸਵੇਰਾ ਹੈ, ਨਾ ਅੱਧੀ ਰਾਤ, ਨਾ ਦੁਪਹਿਰਾ ਆ, ਵਿਚਾਲੇ ਜਾਂ ਸ਼ਾਹ ਵੇਲਾ ਆ। ਉਹਨਾਂ ਸਾਰਿਆਂ ਨੂੰ ਅਸੀਂ ਗੱਲ 'ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਜਿਹੜਾ ਆ ਹਮੇਸ਼ਾ ਦੀ ਤਰ੍ਹਾਂ ਮੁਸਰਤ ਭਰਿਆ ਚੜ੍ਹਿਆ ਹੋਵੇਗਾ, ਅਤੇ ਉਹ ਖੁਸ਼ੀਆਂ ਖੇੜੇ ਵੀ ਮਾਣ ਰਹੇ ਹੋਣਗੇ, ਆਪਣੀਆਂ ਡਿਫਰੈਂਟ ਐਕਟੀਵਿਟੀਜ਼ ਦੇ ਵਿੱਚ ਭਾਗ ਲੈ ਰਹੇ ਹੋਣਗੇ। ਸਾਡਾ ਇਹ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਹੋਣਗੇ। ਕੁਛ ਦੇਰ ਬਾਅਦ ਜਦੋਂ ਜੀਐਸ ਚਾਲ ਸਾਹਿਬ ਆਉਣਗੇ, ਫਿਰ ਇਸ ਨੂੰ ਉਹ ਭਾਂਬੜ ਦੇ ਰੂਪ ਵਿੱਚ ਬਦਲ ਦੇਣਗੇ। ਜੀ ਅਮਨਦੀਪ, ਅੱਜ ਅਸੀਂ ਕਈ ਟੌਪਿਕ ਜਿਹੜੇ ਛੂਹਣੇ ਆ।
ਹਾਂਜੀ,
ਪਹਿਲਾਂ ਤਾਂ ਮੈਂ ਟੌਪਿਕ ਛੂਹਣਾ ਚਾਹੁੰਦਾ, ਇਹ ਉਹ ਟੌਪਿਕ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਹੈਗਾ।
ਅੱਛਾ,
ਵਸਦਾ ਰਹਿੰਦਾ ਆ। ਉਹ ਟੌਪਿਕ ਇਹ ਆ ਕਿ ਅਸੀਂ ਰਹਿੰਦੇ ਹਾਂ ਡੈਨਮ ਕੋਟ, ਇੱਥੇ ਇੱਕ ਡੈਨਮ ਕੋਟ ਕੈਂਬਲਟੌਨ ਦੇ ਵਿੱਚ ਆ, ਇੱਕ ਡੈਨਮ ਕੋਟ ਜਿਹੜਾ ਹੈਗਾ ਉਹ ਲਿਵਰਪੂਲ ਡਿਸਟ੍ਰਿਕਟ ਦੇ ਵਿੱਚ ਆ।
ਅੱਛਾ,
ਜਿਹੜਾ ਲਿਵਰਪੂਲ ਡਿਸਟ੍ਰਿਕਟ ਦੇ ਵਿੱਚ ਕੈਂਬਲਟੌਨ ਸੋਰੀ ਜਿਹੜਾ ਲਿਵਰਪੂਲ ਡਿਸਟ੍ਰਿਕਟ ਦੇ ਵਿੱਚ ਡੈਨਮ ਕੋਟ ਆ ਨਾ, ਉਹ ਬਹੁਤ ਅਮੀਰਾਂ ਦਾ ਆ। ਉਹਦੇ ਵਿੱਚ 6-6, 7-7, 10-10 ਏਕੜ ਦੇ ਵਿੱਚ ਘਰ ਬਣੇ ਹੋ ਆ, ਬਿਜ਼ਨਸਮੈਨ ਹੀ ਹੋਊਗੇ ਜਿਹਨਾਂ ਦੇ ਘਰ ਹੋਊਗੇ ਉਹ। ਮੈਂ ਇਹ ਸੋਚ ਰਿਹਾ ਸੀ ਕਿ ਇਹ ਘਰ ਮਾਸਟਰ ਦੀ ਕਪੈਸਿਟੀ ਤਾਂ ਹੈ ਨਹੀਂ ਹੈ, ਬੈਂਕ ਮੈਨੇਜਰ ਆ ਉਹ ਵੀ ਨਹੀਂ ਲੈ ਸਕਦਾ 15 ਏਕੜ ਦਾ, 10 ਏਕੜ ਦਾ। ਅਤੇ ਇਹ ਘਰ ਜਿਹੜਾ ਕੋਈ ਵੱਡਾ ਐਗਜ਼ੀਕਿਊਟਿਵ ਹੋਊਗਾ ਉਹ ਵੀ ਨਹੀਂ ਲੈ ਸਕਦਾ। ਇਹ ਘਰ ਤਾਂ ਜਿਹੜੇ ਜਿਹੜੇ ਮੁਲਾਜ਼ਮ ਮਹਿਕਮਾ ਆ ਉਹ ਲੈ ਹੀ ਨਹੀਂ ਸਕਦੇ, ਚਾਹੇ ਜਿੱਡੀ ਪ੍ਰਿੰਸੀਪਲ ਹੋਵੇ, ਚਾਹੇ ਵਾਈਸ ਪ੍ਰਿੰਸੀਪਲ
ਹੈ ਕਿਹਦੇ ਆ, ਜੇ ਹੈਗੇ ਆ ਤਾਂ ਹੈ ਕਿਹਦੇ ਆ, ਰਹਿ ਕੌਣ ਗਿਆ।
ਅਮਨਦੀਪ, ਇਹੀ ਇਸੇ ਗੱਲ ਤੇ ਤਾਂ ਵਿਚਾਰ ਕਰਨੀ ਆ ਇੱਕ ਘਰ ਲੱਗਾਇਆ ਸੀ ਬਹੁਤ ਵੱਡਾ,
ਅੱਛਾ
ਤੇ ਉਹ ਸੋਲਡ ਹੋ ਗਿਆ। ਉਹ ਕੋਈ ਹੋਊਗਾ 10-12 ਏਕੜ ਦਾ ਸੀ। ਮੈਂ ਤੇ ਮੇਰੀ ਵਾਈਫ ਡਰਾਈਵ ਕਰਕੇ ਜਾ ਰਹੇ ਸੀ ਉਧਰੋਂ, ਤੇ ਮੈਂ ਨਾ ਜਾ ਕੇ ਮੈਂ ਸੋਚ ਅਸੀਂ ਸੋਚੇ ਸੋਚ ਰਹੇ ਸੀ ਇਹ ਘਰ ਅਸੀਂ ਤਾਂ ਲੈ ਨਹੀਂ ਸਕਦੇ, ਜੇ ਵੱਡੇ ਮੈਨੇਜਰ ਵੀ ਹੁੰਦੇ ਤਾਂ ਵੀ ਨਹੀਂ ਲੈ ਸਕਦੇ, ਹੈ ਨਾ, ਜੇ ਛੋਟੇ ਮੋਟੇ ਬਿਜ਼ਨਸ ਪਰਸਨ ਹੁੰਦੇ ਤਾਂ ਵੀ ਨਹੀਂ ਲੈ ਸਕਦੇ। ਫਿਰ ਨਾ ਅਸੀਂ ਗੱਡੀ ਖੜੀ ਕਰਕੇ ਵੀ ਦੇਖ ਤਾਂ ਲਈਏ ਕਿੰਨੇ ਕੁ ਦਾ ਘਰ ਆ,
ਅੱਛਾ
ਵੀ ਉਹਦੀ ਪ੍ਰਾਈਸ ਆ ਜਾਂਦੀ ਨਾ। ਉਹ ਫਿਰ ਐਡਰੈਸ ਪਾਇਆ,
ਅੱਛਾ
ਐਡਰੈਸ ਪਾ ਕੇ ਗੱਡੀ ਸਾਈਡ ਤੇ ਲਾਤੀ, ਤੇ ਜਿਸ ਵੇਲੇ ਗੱਡੀ ਸਾਈਡ ਤੇ ਲਾਈ ਤਾਂ ਮੈਂ ਉਹ ਘਰ ਦੀ ਕੀਮਤ ਦੇਖੀ ਤਾਂ ਉਹ ਘਰ 15.5 ਮਿਲੀਅਨ ਦਾ ਵਿਕਿਆ,
ਅੱਛਾ
ਸੋਲਡ ਹੋ ਗਿਆ। ਹਾਂਜੀ, ਇੰਨਾ ਮਹਿੰਗਾ ਘਰ ਵਿਕਿਆ ਉਹ। ਉਹ ਤਾਂ ਹੋਊਗੀ ਕੋਈ ਜ਼ਮੀਨ, ਬਹੁਤ ਬਹੁਤ ਸੋਹਣਾ ਡਬਲ ਸਟੋਰੀ ਘਰ ਬਣੇ ਵਿੱਚ, ਪਾਰਕਾਂ ਪੂਰਕਾਂ ਬਹੁਤ। ਫਿਰ ਮੈਨੂੰ ਜਿਹੜਾ ਦੁੱਖ ਹੋਇਆ ਬਹੁਤ, ਮੇਰੇ ਮੇਰੇ ਖਿਆਲ ਦੇ ਵਿੱਚ ਸੀਗਾ ਵੀ ਸ਼ਾਇਦ ਅਮਨਦੀਪ ਇਹ ਘਰ ਲੈ ਸਕਦਾ ਆ। ਪਹਿਲੇ ਉਹ
ਮੈਨੂੰ
15.5 ਮਿਲੀਅਨ ਦੇਖਿਆ, ਫਿਰ ਮੈਂ ਕਿਹਾ ਤਾਂ ਅਮਨਦੀਪ ਨਹੀਂ ਲੈ ਸਕਦਾ, ਸਾਡੇ ਤਾਂ ਇਹ ਬੱਸ ਦੀ ਗੱਲੇ ਹੀ ਨਹੀਂ ਹੈ। ਤੇ ਉਸ ਵੇਲੇ ਮੈਨੂੰ ਝਟਕਾ ਜਿਹਾ ਲੱਗਾ ਵੀ ਜੇ ਅਮਨਦੀਪ ਜਿਹਨਾਂ ਕੋਲ ਹੈਲੀਕਾਪਟਰ ਜਹਾਜ਼ ਆ ਉਹ ਵੀ ਨਹੀਂ ਇੱਦਾਂ ਦਾ ਘਰ ਲੈ ਸਕਦੇ, ਵੀ ਲੈ ਕੌਣ ਸਕਦਾ ਆ, ਵੀ ਘਰ ਲੈ ਕਿਹਨੇ ਹੋਊਗੇ। ਉਹਦੇ ਤੇ ਮੈਂ ਸੋਚ ਰਿਹਾ ਕਿ ਐਡੇ ਐਡੇ ਵੱਡੇ ਵੱਡੇ ਘਰ ਡੈਰਮਕੋਟ ਦੇ ਵਿੱਚ ਜਿਹੜੇ ਬਣੇ ਹੋ ਆ ਉਹ ਕਿਹਦੇ ਹੋਊਗੇ, ਪਤਾ ਨਹੀਂ ਲੱਗਦਾ। ਤੇ ਇੱਕ ਗੱਲ ਇੱਥੇ ਹੋਰ ਵੀ ਸਾਹਮਣੇ ਆਉਂਦੀ ਆ, ਉਹ ਮੈਨੂੰ ਤਾਂ ਦੁੱਖ ਹੋਇਆ ਬਹੁਤ ਵੀ ਅਮਨਦੀਪ ਨਹੀਂ ਲੈ ਸਕਦਾ, ਮੈਨੂੰ ਖੁਸ਼ੀ ਵੀ, ਜੇ ਮੈਂ ਇੱਦਾਂ ਕਹਿੰਦਾ ਮੈਨੂੰ ਬੜੀ ਖੁਸ਼ੀ ਹੋਈ ਪਿਆ, ਇਹ ਤਾਂ ਅਮਨਦੀਪ ਨਹੀਂ ਲੈ ਸਕਦਾ,
ਨਹੀਂ ਹੋਈ ਤਾਂ ਤੁਹਾਨੂੰ ਖੁਸ਼ੀ ਹੋਣੀ ਆ ਫਿਰ ਨਹੀਂ ਲੈ ਸਕਦਾ।
ਤੁਹਾਨੂੰ ਮੈਂ ਦੱਸਦਾ ਨਾ, ਇਹੀ ਤਾਂ ਗੱਲ ਕਰਨੀ ਹੈ। ਜਿਸ ਵੇਲੇ ਤੁਹਾਡੇ ਨਾਲ ਕਿਸੇ ਦਾ ਕੰਪੀਟੀਸ਼ਨ ਨਹੀਂ ਹੁੰਦਾ, ਤੁਸੀਂ ਕੰਪੀਟੀਸ਼ਨ 'ਚ ਨਹੀਂ ਹੁੰਦੇ, ਉਸ ਵੇਲੇ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਉਹ ਘਰ ਲੈ ਸਕਦਾ ਜਾਂ ਨਹੀਂ ਲੈ ਸਕਦਾ। ਉਸ ਵੇਲੇ ਤੁਹਾਨੂੰ ਦੁੱਖ ਵੀ ਨਹੀਂ ਹੁੰਦਾ, ਉਸ ਵੇਲੇ ਤੁਹਾਨੂੰ ਸੁੱਖ ਵੀ ਨਹੀਂ ਮਿਲਦਾ ਕਿ ਉਹ ਘਰ ਲੈ ਨਹੀਂ ਸਕਦਾ। ਉਸ ਵੇਲੇ ਦੁੱਖ ਇਹ ਹੁੰਦਾ ਕਿ ਮੇਰਾ ਬੇਲੀ ਆ ਉਹ ਬੜਾ ਅਮੀਰ ਹੈ ਉਹ ਵੀ ਨਹੀਂ ਲੈ ਸਕਦਾ।
ਭਾਜੀ
ਜੇ 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 ਆਮ ਤੌਰ ਤੇ
ਤੁਸੀਂ ਦੁਖੀ ਹੋਣਾ ਸੀਗਾ ਜੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਂ ਲੈ ਆਇਆ। ਤੁਸੀਂ ਹੁਣ ਖੁਸ਼ ਹੈ ਕਿ ਮੈਂ ਨਹੀਂ ਲਿਆ।
ਨਹੀਂ ਨਹੀਂ ਮੈਂ ਤਾਂ ਦੁਖੀ ਨਹੀਂ ਹੋਣਾ ਸੀ। ਜਿਸ ਵੇਲੇ ਤੁਹਾਡਾ ਕੰਪੀਟੀਸ਼ਨ ਹੁੰਦਾ ਨਹੀਂ ਨਾ ਕਿਸੇ ਨਾਲ, ਤੁਹਾਡਾ ਕੰਪੈਟੀਟਿਵ ਨਹੀਂ ਹੁੰਦਾ, ਫਿਰ ਤੁਸੀਂ ਦੁਖੀ ਨਹੀਂ ਹੁੰਦੇ, ਫਿਰ ਫਰਕ ਹੀ ਨਹੀਂ ਪੈਂਦਾ
ਭਾਜੀ
ਕੁਛ ਵੀ।
ਭਾਜੀ
ਪਹਿਲੇ ਤੁਸੀਂ
ਹੋ
ਦੇ
ਸਕ
ਵਿੱਚ ਹੁੰਦੇ ਆ
ਹੋ ਸਕਦਾ
ਸ਼ਰੀਕਵਾਜੀ, ਫਿਰ ਪੈਂਦਾ ਫਰਕ।
ਹੋ ਸਕਦਾ ਮੈਂ ਹੀ ਲੈ ਆਇਆ ਹੋਵੇ, ਘਰ ਗਾਂ ਕਿਰਾਏ ਤੇ ਦਿੱਤਾ ਆਇਆ ਹੋਵੇ।
ਮੈਂ ਹੁਣ ਉਹ ਐਡਰੈਸ ਦੇਖ ਕੇ ਨਾ ਫਿਰ ਦੇਖੂਗਾ, ਪਤਾ ਇੱਦਾਂ ਦਾ ਪਤਾ ਲੱਗਦਾ ਨਹੀਂ ਕਿਹਦਾ ਘਰ ਆ ਇਹ ਆਸਟ੍ਰੇਲੀਆ ਦੇ ਵਿੱਚ, ਇੱਦਾਂ ਬਹੁਤ
ਉਹ
ਕੰਫਿਊਜ਼ਨ
ਨਹੀਂ ਨਹੀਂ
ਹੁੰਦੀ
ਉਹ ਆ ਗਿਆ ਸਰਜੀਤ ਸੰਧੂ ਕਹਿੰਦੇ ਨੇ ਕਿ ਕਿਤੇ ਤਾਇਆ ਜੀ ਨਹੀਂ ਤਾਂ ਨਹੀਂ ਲੈ ਲਿਆ। ਉਹ ਤਾਇਆ ਜੀ ਤਾਂ ਆਪਣਾ ਘਰ ਵੇਚ ਕੇ ਗੁਰਦੁਆਰਾ ਸਾਹਿਬ ਹੀ ਰਹਿਣ ਨੂੰ ਤਿਆਰ ਹੋਏ ਹੋ ਰਹਿੰਦੇ ਆ, ਤੇ ਤੁਸੀਂ ਵੱਡੇ ਆ ਘਰ ਦਾ ਉਹਨੇ ਕੀ ਕਰਨਾ ਹੈ ਤੇ।
ਮੇਰੇ ਕਹਿਣ ਦਾ ਭਾਵ ਅਮਦੀਪ ਇਹ ਆ ਕਿ ਈਰਖਾ ਕਦੋਂ ਪੈਦਾ ਹੁੰਦੀ ਹੈ ਤੇ ਈਰਖਾ ਕਦੋਂ ਨਹੀਂ ਪੈਦਾ ਹੁੰਦੀ,
ਤੁਸੀਂ
ਇਸ ਗੱਲ ਤੇ ਮੈਂ
ਇੱਦਾਂ ਦੇ ਟੌਪਿਕ ਨਾ ਛੇੜਿਆ ਕਰੋ। ਪਰਮਜੀਤ ਸਿੰਘ ਭੱਟੀ ਕਹਿੰਦੇ ਭਾਜੀ ਗੈਂਗਸਟਰ ਐਕਟਿਵ ਨੇ ਆਸਟ੍ਰੇਲੀਆ 'ਚ, ਤੁਸੀਂ ਸਿੱਧੂ ਸਾਹਿਬ ਨਾਲ ਮਰਵਾ ਦਿਓ। ਸਹੀ ਗੱਲ ਹੈ,
ਮੈਂ ਤਾਂ
ਸਹੀ
ਕਈ ਦੇਰ ਤੱਕ ਸੋਚਦਾ ਰਿਹਾ ਕਿ ਮੁਲਾਜ਼ਮ ਭਾਈਚਾਰਾ ਕਿੱਡੀ ਵੱਡੀ ਮਰਜ਼ੀ ਜੌਬ ਹੋਵੇ ਤੁਹਾਡੀ, ਬੜੀ 5 ਲੱਖ ਹੋਊਗੀ ਤਨਖਾਹ ਸਾਲ ਦੀ, ਉਹਦਾ ਘਰ ਤੁਸੀਂ ਫਿਰ ਵੀ ਕਈ ਸਾਲ ਜੋੜ ਕੇ ਵੀ ਨਹੀਂ ਲੈ ਸਕਦੇ। ਫਿਰ ਕੁਸ਼ਚਨ ਇਹ ਆ ਵੀ ਘਰ ਲੈਂਦੇ ਕੌਣ ਆ, ਘਰ ਹੈ ਕਿਹਦਾ, ਘਰ ਇੱਦਾਂ ਦੇ ਵੱਡੇ ਵੱਡੇ ਹੈ ਕਿਹਨਾਂ ਦੇ।
ਭਾਜੀ ਦੇਖੋ ਮੈਨੂੰ ਮੈਨੂੰ ਤਾਂ ਆਪ ਕਈ ਵਾਰੀ ਸ਼ੱਕ ਪੈਂਦਾ, ਹੁਣ ਸਾਡੇ ਇੱਥੇ ਗਵਾਂਢ 'ਚ ਘਰ ਲੱਗਾ ਆ, ਉਹ ਸਾਡਾ ਸਾਬਕਾ MLA ਸੀਗਾ ਉਹਨੇ ਬਣਾਇਆ ਆ, ਅਤੇ ਉਹ ਆਪ ਤਾਂ ਚਲੇ ਗਏ ਹੁਣ ਵੇਚ ਗਏ, ਅਤੇ ਇਹ ਸੇਲ 'ਤੇ ਲੱਗਾ ਪਿਛਲੇ 1.5 ਸਾਲ ਤੋਂ, ਵਿਕਿਆ ਨਹੀਂ ਪਰ $3.4 million ਦਾ, ਠੀਕ ਹੈ। 25 ਏਕੜ ਜ਼ਮੀਨ ਹੈ ਅਤੇ ਜ਼ਮੀਨ ਵੀ ਕੋਈ ਬਹੁਤੀ ਖਾਸ ਨਹੀਂ, ਉਹਦੇ ਵਿੱਚੋਂ ਕਰੀਕ ਨਿਕਲਦੀ ਆ, ਅਤੇ ਸਾਨੂੰ ਪਤਾ ਕੀ ਹੋਇਆ ਆ, ਸਾਨੂੰ ਪਰੇਸ਼ਾਨੀ ਹੋਈ ਪਈ ਆ ਉਸ ਮਤਲਬ ਇੰਨੀ ਕੀਮਤ ਦੇਖ ਕੇ, ਕਿ ਦੇਖੋ ਜਿਨ੍ਹਾਂ ਨੇ ਖੇਤੀਆਂ ਕਰਨੀਆਂ ਉਹਨਾਂ ਨੂੰ ਜ਼ਮੀਨਾਂ ਦੀ ਲੋੜ ਹੁੰਦੀ ਆ, ਬੰਦਾ ਇੱਕ ਘਰ ਬਣਾ ਕੇ ਉਹਦੀ ਜਿਹੜੀ ਰੀਅਲ ਵੈਲਿਊ ਉਹ 1.2 million ਹੈ, 1.3 million, ਉਹ 3.4 ਦਾ 3 ਗੁਣਾ ਵੱਧ ਲਾਈ ਬੈਠੇ ਨੇ। ਹਾਂ ਉਹ ਕਿਸੇ ਨੇ ਲੈ ਲੈਣਾ ਆ ਸਿਡਨੀ ਤੋਂ ਆ ਕੇ, ਹੁਣ ਹੁਣ ਸਿਡਨੀ ਤੋਂ ਤੁਸੀਂ ਵੀ ਆ ਸਕਦੇ ਹੋ ਨਾ, ਤੇ ਤੁਸੀਂ ਮੇਰੀ ਤੁਸੀਂ 1 ਮਿੰਟ ਤੁਸੀਂ ਮੇਰੀ ਗੱਲ ਕਰ ਰਹੇ ਨਾ, ਅਮਨਦੀਪ ਲੈ ਲਊਗਾ ਉਹ ਲੈ ਲਊਗਾ, ਠੀਕ ਹੈ। ਸਾਡੇ ਇੱਥੇ ਉਲਟ ਰੌਲਾ ਪਿਆ ਹੋਇਆ ਹੈ, ਸਾਡੇ ਇੱਥੇ ਬੁਲਗੁਲ ਕੇ ਜਾਂ ਕੌਫ ਸਾਰਵਰ ਦੇ ਵਿੱਚ ਇਹ ਰੌਲਾ ਪਿਆ ਭਾਈ, ਜਿਸ ਹਿਸਾਬ ਨਾਲ ਘਰਾਂ ਦੇ ਭਾਅ ਲੱਗੇ ਹੋਏ ਨੇ ਨਾ, ਇੱਥੋਂ ਤਾਂ ਲੈ ਹੀ ਨਹੀਂ ਸਕਦੇ ਅਸੀਂ, ਕਿਸਾਨ ਤਾਂ ਜਮੇ ਨਹੀਂ ਲੈ ਸਕਦਾ ਨਾ। ਇਹ ਸਿਡਨੀ ਤੋਂ ਵੱਡੇ ਅਮੀਰ ਲੋਕ ਆ ਕੇ ਮੈਲਬਨ ਤੋਂ ਲੈਂਦੇ ਨੇ। ਹੁਣ ਤੁਸੀਂ ਇੱਕ ਇੱਕ ਤਿੱਕ ਤਾਂ ਤੁਹਾਡੇ 'ਤੇ ਲੱਗਦਾ ਵੀ ਤੁਸੀਂ ਸਿਡਨੀ ਤੋਂ ਹੈਗੇ ਹੀ ਆ, ਹੁਣ ਅਮੀਰ ਜਾਂ ਵੱਡੇ ਲੋਕ ਆ ਉਹ ਹੁਣ ਤੁਸੀਂ ਜਾਣਦੇ ਅੰਦਰੋਂ ਅੰਦਰ ਤੁਹਾਡੇ ਖਾਤੇ 'ਚ ਕਿੰਨੇ ਪੈਸੇ ਆ। ਪਰ ਮੈਂ ਤੁਹਾਨੂੰ ਇਦਾਂ ਦੱਸਦਾ ਹਾਂ ਵੀ ਮੈਂ ਆਪ ਸੋਚਦਾ ਹੁੰਦਾ ਵੀ ਜਿਹੜਾ 3.4 ਮਿਲੀਅਨ ਦਾ ਘਰ ਲਊਗਾ ਉਹ ਬੰਦੇ ਹੋਣਗੇ ਕੌਣ, ਅਤੇ ਉਹਨਾਂ ਨੇ ਉਹ ਘਰ ਲੈਣਾ ਕਿਉਂ ਆ, ਮੈਨੂੰ ਨਹੀਂ ਸਮਝ ਆਉਂਦੀ।
ਇੱਕ ਮੈਂ ਅਮਨਦੀਪ ਤੁਹਾਡੀ ਗੱਲ ਤੇ ਥੋੜਾ ਨੁਕਤਾਚੀਨੀ ਕਰਦਾ। ਤੁਸੀਂ 3.4 ਮਿਲੀਅਨ ਦਾ ਘਰ ਹੀ ਕਿਹਾ, ਤੁਹਾਡੇ ਲੱਗਾ ਆ ਬਹੁਤ ਮਹਿੰਗਾ ਲੱਗਦਾ ਤੁਹਾਨੂੰ, ਇਹੀ ਗੱਲ ਕਹੀ ਹੈ ਨਾ,
ਹਾਂਜੀ
ਤੁਸੀਂ
ਹਾਂਜੀ
ਮੰਨਦੇ ਆ ਤੁਹਾਡੀ ਗੱਲ ਮੰਨ ਲੈਂਦੇ ਆ। ਇੱਥੇ ਸਾਡੇ ਇਲਾਕੇ ਆ ਦਪੌਂਸ, ਜਿੱਥੇ ਆਪਣੇ ਚਾਲ ਸਾਹਿਬ ਰਹਿੰਦੇ ਆ,
ਹਾਂਜੀ
ਉਹਦੇ
ਹਾਂਜੀ
ਨਾਲ ਅੱਗੇ ਇਲਾਕਾ ਆ ਬੈਲਾ ਵਿਸਟਾ। ਬੈਲਾ ਵਿਸਟਾ ਦੇ ਵਿੱਚ ਜੇ ਤੁਸੀਂ ਪਲਾਟ ਲੈਣਾ ਹੋਵੇ ਨਾ, ਪਲਾਟ ਅੱਜ ਦੀ ਡੇਟ ਦੇ ਵਿੱਚ ਪਲਾਟ ਜਿਹੜਾ 3.2 ਮਿਲੀਅਨ ਦਾ ਪਲਾਟ ਹੀ ਹੈ, 600 ਸਕੁਅਰ ਮੀਟਰ ਦਾ ਤੁਸੀਂ ਐਡ ਘਰ ਦੀ ਗੱਲ ਕਰਦੇ ਆ, ਉਹਦੇ 'ਤੇ ਵੀ 3.2 ਮਿਲੀਅਨ ਦਾ ਜਾਂ 3.5 ਮਿਲੀਅਨ ਦਾ ਪਲਾਟ ਹੀ ਪਲਾਟ ਆਉਂਦਾ, ਉਹਦੇ 'ਤੇ 2-2.5 ਮਿਲੀਅਨ ਲਾ ਕੇ ਘਰ ਬਣਾਉਂਗੇ, ਉਹ ਘਰ 6 ਮਿਲੀਅਨ ਦਾ ਪੈਂਦਾ। ਹੁਣ ਜੇ ਤੁਹਾਡੀ 5 ਮਿਲੀਅਨ ਦੀ ਲੋਟਰੀ ਵੀ ਨਿਕਲ ਜਾਵੇ ਤਾਂ ਵੀ ਤੁਸੀਂ ਬੈਲਾ ਵਿਸਟਾ ਵਿੱਚ ਘਰ ਨਹੀਂ ਲੈ ਸਕਦੇ।
ਨਹੀਂ ਉਹੀ ਗੱਲ ਹੈ
ਹੁਣ
ਨਾ
ਤਾਂ
ਵੀ, ਉਹੀ ਗੱਲ ਹੈ
ਜੇ
ਵੀ
1.5 ਮਿਲੀਅਨ ਦੋ
ਤਰੀਕ
ਮਿਲੀਅਨ ਦੀ ਲੋਟਰੀ ਦਾ ਕੋਈ ਸਮਝਦਾ ਨਹੀਂ ਵੀ ਇਹ ਨਾ ਨਿਕਲੇ ਤਾਂ ਠੀਕ ਹੈ, ਜੇ ਨਿਕਲੇ ਨਾ ਇੱਧਰ ਦੇ ਨਾ ਉੱਧਰ ਦੇ।
3.4 ਮਿਲੀਅਨ ਦਾ ਪਲਾਟ ਹੈ ਅਤੇ ਇੱਥੇ 3.4 ਮਿਲੀਅਨ ਦਾ ਘਰ ਹੈ ਭਾਅ ਜੀ, ਹੁਣ ਉਹਦੇ ਪਰ ਥਰੀ ਪੁਆਇੰਟ
ਕਿੰਨੇ ਏਕੜ?
3.4 ਮਿਲੀਅਨ ਦਾ ਪਲਾਟ ਲੈ ਕੇ ਉਹਦੇ ਪਰ 4 ਲੱਖ ਦਾ ਥੋੜ੍ਹਾ ਘਰ ਬਣਾਉਣਾ, ਉਹਦੇ ਪਰ ਘੱਟੋ ਘੱਟ 2-3 ਮਿਲੀਅਨ ਦਾ ਲਾਊਗਾ ਹੀ ਬੰਦਾ, ਅਤੇ ਇਹ ਲੋਕ ਹੈ
ਨਹੀਂ ਨਹੀਂ
ਕੌਣ?
ਮਿਲੀਅਨ ਦੀ ਗੱਲ ਕਰਦਾ ਮੈਂ, 3.5 ਮਿਲੀਅਨ ਦਾ ਹੀ ਆ ਜਿਹੜਾ ਕਿ ਪਲਾਟ ਉਹਨਾਂ ਇਲਾਕਿਆਂ ਦੇ ਵਿੱਚ ਆ, ਤੇ ਉਹਨਾਂ ਦੇ ਉੱਪਰ 2.5 ਮਿਲੀਅਨ ਦਾ ਖਰਚਾ ਆ ਜਾਂਦਾ ਘਰ ਬਣਾਉਣ ਦਾ, 6 ਮਿਲੀਅਨ ਦਾ ਘਰ ਪੈਂਦਾ ਹੋਊਗਾ। ਹੁਣ ਜੇ ਕਿਸੇ ਦੀ ਲਾਟਰੀ 5 ਮਿਲੀਅਨ ਲੱਗ 5 ਮਿਲੀਅਨ ਦੀ ਲਾਟਰੀ ਲੱਗ ਵੀ ਜਾਵੇ ਤਾਂ ਉਹ ਤਾਂ ਲੋਨ ਦੇ ਬਰਾਬਰ ਵੀ ਨਹੀਂ ਹੈ। 2 ਮਿਲੀਅਨ 1 ਮਿਲੀਅਨ ਦਾ ਅੱਜ ਕੱਲ੍ਹ ਲਾਟਰੀਆਂ ਦਾ ਨਾ ਨਿਕਲੇ ਤਾਂ ਠੀਕ ਹੈ, ਵੀ ਨਾ ਇੱਧਰ ਦੇ ਨਾ ਉੱਧਰ ਦੇ।
ਚਲੋ
ਤੁਸੀਂ ਮੇਰੀ ਗੱਲ ਨਾਲ
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਪਰ ਆਪਾਂ ਆਪਣੇ ਸਰੋਤਿਆਂ ਨੂੰ ਪੁੱਛ ਲੈਂਦੇ ਹਾਂ ਭਾਈ, ਜਿਹੜੇ ਐਡੇ ਵੱਡੇ ਘਰਾਂ ਦੇ ਮਾਲਕ ਨੇ, ਐਡੇ ਐਡੇ ਮਹਿੰਗੇ ਲੈ ਰਹੇ ਨੇ, ਅਤੇ ਉਹ ਹੈ ਕੌਣ, ਅਤੇ ਉਹਨਾਂ ਦੀ ਮੋਟਿਵ ਕੀ ਆ, ਉਹਨਾਂ ਦੀ ਇੰਟੈਂਸ਼ਨ ਕੀ ਆ। ਪਰ ਮੈਂ ਤੁਹਾਨੂੰ ਘਰਾਂ ਦੀ ਗੱਲ ਦੱਸ ਦਿੰਦਾ ਹਾਂ ਕਿ ਅਸੀਂ ਆਹ ਜਿੱਥੇ ਘਰ 'ਚ ਰਹਿ ਰਹੇ ਹਾਂ ਫਾਰਮ ਦੇ ਉੱਤੇ, ਇਹ ਪਹਿਲਾਂ ਅਸੀਂ ਫਾਰਮ ਲਿਆ, ਫਿਰ ਅਸੀਂ ਸ਼ੈੱਡ ਬਣਾਈ, ਫਿਰ ਸ਼ੈੱਡ ਦੇ ਤੋਂ ਬਾਅਦ ਅਸੀਂ ਪਹਿਲਾਂ ਕੰਮ ਕੀਤਾ, ਉਹਦੇ 'ਚੋਂ ਪੈਸੇ ਕੱਢ ਕੱਢ ਕੇ ਫਿਰ ਇਹ ਘਰ ਬਣਾਇਆ 5 ਬੈੱਡਰੂਮ, ਠੀਕ ਹੈ। ਅਸੀਂ ਪਰਿਵਾਰ ਸਾਰਾ ਹੀ ਰਹਿੰਦੇ ਹਾਂ ਇੱਥੇ, ਹੈ ਨਾ, 6-7 ਜੀ ਰਹਿੰਦੇ ਹਾਂ, ਅਤੇ ਅਸੀਂ ਇਹਦੀ ਫੁੱਲ ਮੈਕਸੀਮਮ ਯੂਸੇਜ ਕਰਦੇ ਹਾਂ ਇਹ ਘਰ ਦੀ। ਅਸੀਂ ਨਾ ਜਾਣੀ ਕਿ ਸਾਡੇ ਗੈਸਟ ਵੀ ਤੁਹਾਨੂੰ ਪਤਾ ਆਉਂਦੇ ਰਹਿੰਦੇ ਬਹੁਤ, 1-2 ਬੈੱਡਰੂਮ ਉਹ ਵੀ ਰੱਖੇ ਹੋਏ ਨੇ ਯੂਨਿਟ, ਮਤਲਬ ਸਾਡਾ ਘਰ 100% ਯੂਸੇਜ ਵਰਤੋਂ ਦੇ ਵਿੱਚ ਆ ਰਿਹਾ ਆ, ਆ ਰਿਹਾ, ਅਤੇ ਆਲੇ ਦੁਆਲੇ ਵੀ ਜਿਹੜਾ ਮਤਲਬ ਏਰੀਆ ਆ ਸਾਰੇ, ਹੁਣ ਮੋਸਟਲੀ ਸੱਜਣ ਮਿੱਤਰ ਪਿਆਰੇ ਦੇ ਕੇ ਗਏ ਨੇ, ਉੱਥੇ ਗਾਰਡਨ ਵੀ ਲਾਇਆ ਹੋਇਆ, ਸਬਜ਼ੀਆਂ ਵੀ ਲਾਈਆਂ ਹੋਈਆਂ ਨੇ, ਅਸੀਂ ਉਹ ਸਬਜ਼ੀਆਂ ਉਗਾਉਂਦੇ ਹਾਂ, ਆਪ ਵੀ ਵਰਤਦੇ ਹਾਂ, ਅਸੀਂ ਆਪਣੇ ਵਰਕਰਸ ਨੂੰ ਵੀ ਦਿੰਦੇ ਹਾਂ, ਆਂਢ ਗੁਆਂਢ ਵੀ ਦਿੰਦੇ ਹਾਂ, ਬਹੁਤ ਜ਼ਿਆਦਾ ਹੁੰਦੀ ਹੈ ਤਾਂ ਅਸੀਂ ਗੁਰੂ ਘਰ ਵੀ ਅਸੀਂ ਪਹੁੰਚਾਉਂਦੇ ਹਾਂ। ਸੋ ਅਸੀਂ ਜਿੰਨੀ ਕੁ ਵੀ ਸਾਡਾ ਥੈਂ ਹੈਗਾ ਆ, ਅਸੀਂ ਉਹ ਮੈਕਸੀਮਮ ਉਹਦੀ ਯੂਸੇਜ ਕਰਦੇ ਹਾਂ, ਜਿੰਨੀ ਸਾਡੀ ਲੋੜ ਹੈ ਉਹ 'ਚ ਆਊਟਪੁੱਟ ਕੱਢਦੇ ਹਾਂ। ਪਰ ਮੈਂ ਦੇਖਿਆ ਹੁਣ ਆਪਣਾ ਇਹਦੀ ਗੱਲ ਕਰ ਲਈਏ $3.4 ਮਿਲੀਅਨ ਦੀ, ਉਹ ਬੰਦਾ ਜਾ ਕਈ ਵਾਰੀ ਤੁਹਾਨੂੰ ਬੰਦੇ ਹਾਇਰ ਕੀਤੇ ਹੁੰਦੇ ਆ, ਉਹ ਹਫ਼ਤੇ 'ਚ 3 ਦਿਨ ਨਾ ਉਹ ਘਾਹ ਹੀ ਕੱਟਦਾ ਰਹਿੰਦਾ ਆ, ਬਿੱਲਾਂ ਹੀ ਠੀਕ ਕਰਦਾ ਰਹਿੰਦਾ ਆ, ਮੇਨਟੇਨੈਂਸ ਹੀ ਕਰਦਾ ਰਹਿੰਦਾ ਆ, ਠੀਕ ਹੈ, ਅਤੇ ਆਊਟਪੁੱਟ ਕੁਛ ਵੀ ਨਹੀਂ ਹੈਗੀ ਉੱਥੇ, ਮਤਲਬ 1 ਟਮਾਟਰ ਦਾ ਬੂਟਾ ਵੀ ਨਹੀਂ ਹੁਣ ਲਾਇਆ ਹੋਇਆ, ਸਾਰੇ ਔਰਨਾਮੈਂਟਲ ਪਲਾਂਟਸ ਹੈ, ਬਾੜਾਂ ਨੇ ਹੋਰ ਨੇ, ਉਹਨਾਂ ਨੂੰ ਕੱਟ ਕੱਟ ਕੇ ਬਸ ਸ਼ਿੰਗਾਰਦੇ ਰਹਿੰਦੇ ਨੇ। ਸੋ ਤੇਲ ਫੂਕ ਹੁੰਦਾ ਰਹਿੰਦਾ ਆ, ਕੰਮ ਤਾਂ ਉਹ ਵੀ ਕਰ ਰਿਹਾ ਪਰ ਉਹਦੀ ਆਊਟਪੁੱਟ ਕੋਈ ਨਹੀਂ, ਹੈ ਨਾ। ਸੋ ਇਸ ਕਰਕੇ ਜੇ ਹੁਣ ਆਪਾਂ ਘਰ ਲੈ ਬਣਾਉਂਦੇ ਹਾਂ, ਕਰਦੇ ਹਾਂ, 7 ਬੈੱਡਰੂਮ ਬਣਾ ਲਏ, 10 ਬਣਾ ਲਏ, ਸਾਰੇ ਆਨ ਸਵੀਟ ਬਣਾ ਲਏ, ਅਤੇ ਉਹਦੀ ਵਰਤੋਂ ਕਿੰਨੀ ਕੁ ਹੈ, ਉਹ 'ਚੋਂ ਤੁਸੀਂ ਕੀ ਆਊਟਪੁੱਟ ਕੀ ਕੱਢ ਰਹੇ ਹੋ, ਹੈ ਨਾ। ਸੋ ਇਸ ਕਰਕੇ ਨਾ ਹੁਣ ਇਹਦੇ ਐਂਟੀ ਵੀ ਦੇਖ ਲੈਂਦੇ ਹਾਂ ਭਾਅ ਜੀ, ਸਾਡੇ ਗੁਆਂਢ ਗੋਰਾ ਸੀਗਾ, ਉਹਨੇ ਘਰ ਰੱਖਿਆ, ਹਸਬੈਂਡ ਵਾਈਫ ਸੀ, 30 ਸਾਲ ਉਹ ਇੱਥੇ ਰਹੇ, ਹੈ ਨਾ, ਹੁਣ ਉਹ ਹੋ ਗਏ ਓਲਡ ਬਹੁਤ, ਅਤੇ ਉਹਨਾਂ ਨੇ ਘਰੇ ਸਲਾਹ ਬਣਾਈ, ਇਹ ਮਸਲੇ ਨਾ ਮਤਲਬ ਡਿਸਕਸ਼ਨ ਕਰਨ ਵਾਲੇ ਆ, ਸਾਡੀ ਸੁਸਾਇਟੀ ਜਿਹਨੂੰ ਮੰਨਿਆ ਨਹੀਂ ਜਾਂਦਾ, ਮਨੌਤ ਨਹੀਂ ਹੁੰਦੀ, ਪਰ ਇਹ ਕਰਨ ਵਾਲੇ ਆ। ਉਹ ਪਰਿਵਾਰ ਬੈਠਾ ਉਹਨਾਂ ਦਾ, ਅਤੇ ਉਹ ਕਹਿੰਦੇ ਬਈ ਹੁਣ ਜਿਹੜਾ ਘਰ ਹੈ ਉਹਨਾਂ ਦਾ, ਉਹ ਨੋਰਮਲ ਘਰ ਹੈ, ਪੁਰਾਣੇ ਘਰਾਂ 'ਚੋਂ ਫਾਰਮ ਦੇ 25 ਏਕੜ ਨਾਲ ਉਹਨਾਂ ਦੇ ਵੀ ਹੈਗੇ ਆ। ਹੁਣ ਉਹਨਾਂ ਨੂੰ ਵੀ ਮੇਨਟੇਨ ਕਰਨ 'ਚ ਔਖੀ ਆਉਂਦੀ ਸੀ, ਘਾਹ ਕੱਟਣੋਂ ਵਿਚਾਰੇ ਲੋਨ ਮੂਵਰ 'ਤੇ ਹੁਣ ਨਹੀਂ ਕਰ ਸਕਦੇ, ਜਾਂ ਟਰੈਕਟਰ 'ਤੇ ਨਹੀਂ ਕਰ ਸਕਦੇ, ਬਿਰਧ ਹੋ ਗਏ ਸੀਗੇ, ਘਰ ਦੀ ਮੇਨਟੇਨੈਂਸ ਵੀ ਉਹਨਾਂ ਲਈ ਔਖੀ ਹੋ ਗਈ ਸੀ। ਸੋ ਉਹਨਾਂ ਨੇ ਕੀ ਕੀਤਾ, ਸਲਾਹ ਕਰਕੇ ਉਹ ਜਿਹੜਾ ਘਰ ਵੇਚਤਾ ਪਹਿਲਾਂ, ਬਸ ਚਲੋ ਸਾਡੇ ਕੋਲ ਆਏ ਸੀ, ਅਸੀਂ ਕਿਹਾ ਨਹੀਂ ਅਸੀਂ ਤਾਂ ਲੈਣਾ ਨਹੀਂ ਹੈਗਾ, ਅਤੇ ਉਹਨਾਂ ਨੇ ਉਹ ਮਾਰਕੀਟ 'ਚ ਵੇਚਤਾ 1.1 ਜਿੰਨੇ ਦਾ ਵੀ ਵਿਕਿਆ ਉਹ। ਅਤੇ ਇੱਥੇ ਇੱਕ ਨਾ ਏਜਡ ਕੇਅਰ ਫੈਸਿਲਿਟੀ ਬਣ ਰਹੀ ਸੀ, ਬਿਲਕੁਲ ਬ੍ਰੈਂਡ ਨਿਊ, ਔਰ ਬਿਲਕੁਲ ਉਹ ਸ਼ੋਪਿੰਗ ਸੈਂਟਰ ਦੇ ਨਾਲ ਹੈ, ਡਾਕਟਰਾਂ ਦੇ ਨਾਲ ਹੈ, ਬੀਚ ਦੇ ਉੱਤੇ ਹੈ। ਅਤੇ ਉਹਨਾਂ ਨੇ ਉੱਥੇ ਮਤਲਬ ਫਲੈਟ ਜਿਹੜਾ 2 ਬੈਡਰੂਮ ਦਾ, ਹਸਬੈਂਡ ਵਾਈਫ ਨੇ ਉਹ ਲੈ ਲਿਆ $5.5 ਲੱਖ ਦਾ। ਸੋ ਉਹਨਾਂ ਨੂੰ ਮਤਲਬ $5-6 ਲੱਖ ਬਚ ਵੀ ਗਿਆ, ਉਹਨਾਂ ਨੂੰ ਲੋਨ ਵੀ ਨਹੀਂ ਚੱਕਣਾ ਪਿਆ, ਅਤੇ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਉਹ ਉਹਨਾਂ ਨੇ ਉਹਨਾਂ ਨੂੰ ਲਿਖਾ ਦਿੱਤੀ ਵੀ ਇਹਨਾਂ ਨੇ ਕੇਅਰ ਕਰਨੀ ਹੈ ਸਾਰੀ, ਉਹ ਫੈਸਿਲਿਟੀ ਇੱਦਾਂ ਦੀ ਬਣਾਈ ਹੋਈ ਹੈ। ਸੋ ਦੇ ਮੇਡ ਅ ਵੈਰੀ ਗੁੱਡ ਡਿਸੀਜਨ ਕਿ ਉਹ ਸੈਲਫ ਕੇਅਰ ਪਲਾਨਸ ਹੁੰਦੇ ਨੇ ਉਹ, ਵੀ ਆਪਣਾ ਬਿਰਧ ਜਿਹੜਾ ਆਪਣਾ ਬੁਢਾਪਾ ਆ ਉਹਨਾਂ ਨੇ ਸਹੀ ਤਰੀਕੇ ਨਾਲ ਮਤਲਬ ਉਹ ਸੰਕੋਚ ਲਿਆ, ਇਕੱਠਾ ਕਰ ਲਿਆ, ਅਤੇ ਉਹਨਾਂ ਨੇ ਉੱਥੇ ਵਧੀਆ ਫੈਸਿਲਿਟੀ ਜਾ ਕੇ ਲੈ ਲਈ। ਹੁਣ ਅਸੀਂ ਐਡੇ ਐਡੇ ਘਰ ਆਪਣੇ ਗਲ ਪਵਾ ਰੱਖੀਦੇ ਆ, ਘਾਹ ਕੱਟੀ ਜਾਈਦੇ ਆ, ਅਤੇ ਉਹਦਾ ਕੋਈ ਆਉਟਪੁੱਟ ਨਿਕਲਦੀ ਨਹੀਂ, ਅਤੇ ਤੁਸੀਂ ਫਿਰ ਸ਼ੁਕਰ ਕਰ ਰਹੇ ਹੋ $16 ਮਿਲੀਅਨ ਆ। ਮਤਲਬ ਮੈਂ ਤਾਂ ਮਤਲਬ ਕੋਈ ਫਿਰੇ ਮਤਲਬ ਨੱਕ ਬਣਾਉਣ ਨੂੰ, ਕੋਈ ਫਿਰੇ ਨੱਕ ਵਢਾਉਣ ਨੂੰ, ਹੈ ਨਾ, ਮੈਂ ਤਾਂ ਮਿਨੀਮਲ ਜ਼ਿੰਦਗੀ ਜੀਉਣ ਦੀ ਟਰਾਈ ਕਰ ਰਿਹਾ, ਤੁਸੀਂ ਮੈਨੂੰ $16 ਮਿਲੀਅਨ ਦੇ ਘਰ ਵੱਲ ਨੂੰ ਲੈ ਕੇ ਜਾ ਰਹੇ ਹੋ ਭਾਜੀ।
ਅੱਗੇ ਸਟੋਰੀ ਸੁਣਾਈ ਸੀ ਕਿ ਕੋਈ ਗੋਰਾ ਸੀ ਜਾਂ ਕੋਈ ਵਿਅਕਤੀ ਸੀ, ਉਹਨੇ ਕੈਲਕੂਲੇਟ ਕਰ, ਸ਼ਾਇਦ ਸਰ ਮੁਹੱਬਤ ਨੂੰ ਸੁਣਾਈ ਸੀ,
ਸਰ ਮੁਹੱਬਤ
ਉਹਨੇ ਕਿਹਾ ਵੀ ਮੈਂ 75 ਸਾਲ ਦੀ ਉਮਰ ਤੱਕ ਜੀਣਾ ਤੇ ਮੈਂ ਸਾਰੇ ਪੈਸੇ ਖਰਚ ਲੈ। ਉਹਨੇ 75 ਸਾਲ ਦੀ ਉਮਰ ਤੱਕ ਸਾਰੇ ਪੈਸੇ ਖਰਚ ਲੈ, ਉਹ ਫੌਤ ਹੋਇਆ ਹੀ ਨਹੀਂ ਹੈ, ਉਹਨੂੰ ਬਾਅਦ ਚ ਨੌਕਰੀ ਕਰਨੀ,
ਉਹ ਹੁਣ ਸਰ ਮੁਹੱਬਤ ਦੇ ਨੌਕਰੀ ਕਰਦਾ।
ਉਹੀ ਤਾਂ ਮੈਂ ਗੱਲ ਕਰਦਾ ਤੇ ਕੈਲਕੂਲੇਸ਼ਨ ਵੀ ਵੈਲ ਵੈਲ ਐਜੂਕੇਟਡ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ, ਉਹਨਾਂ ਦੇ ਪਹਿਲੇ ਸਾਰਾ ਪੈਸਾ ਖਰਚ ਲਓ ਮਗਰ ਤੁਹਾਡੇ ਕੋਲ ਕੁਛ ਬਚੇ ਬਿਨਾ।
ਨਹੀਂ,
ਜਿੱਦਾਂ ਗੋਰਿਆਂ ਨੇ ਕੀਤਾ ਉਹ ਵਧੀਆ ਹੈ,
ਨਹੀਂ ਉਹ ਬਹੁਤ ਵਧੀਆ, ਮਤਲਬ ਉਹ ਬਹੁਤ ਐਪਰੀਸ਼ੀਏਟਿਵ ਆ ਉਹ ਬੰਦੇ, ਮਤਲਬ ਸਾਨੂੰ ਦੱਸ ਕੇ ਵੀ ਗਏ, ਤੇ ਉਹ ਬਹੁਤ ਵਧੀਆ, ਕਿਉਂਕਿ ਉਹਨਾਂ ਦੇ ਜਿਹੜੇ ਹਾਲਾਤ ਸੀ ਨਾ, ਉਹ ਹੁਣ ਉਹ ਸੈਲਫ ਕੇਅਰਿੰਗ ਵਾਲਾ ਰਿਹਾ ਨਹੀਂ ਸੀ ਕੰਮ, ਉਹ ਉਹਨਾਂ ਨੂੰ ਉਹ ਡਿਪੈਂਡੈਂਟ ਹੋ ਗਏ ਸੀਗੇ, ਤੇ ਉਹਨਾਂ ਨੂੰ ਉੱਥੇ ਸਰਵਿਸਿਜ਼ ਮਿਲਦੀਆਂ ਉੱਥੇ ਚਲੇ ਗਏ।
ਸਾਡੀ ਸਮਾਜ ਦੀਆਂ ਨਾ, ਪੰਜਾਬੀ ਸਮਾਜ ਦੀਆਂ ਜਾਂ ਹਿੰਦੁਸਤਾਨ ਦੇ ਸਮਾਜਾਂ ਦੀਆਂ ਜਿਹੜੀਆਂ ਪਰਿਵਾਰਕ ਮੋਹ ਦੀਆਂ ਤੰਦਾਂ ਆ, ਇਹ ਨਹੀਂ ਤੁਹਾਨੂੰ ਬਾਹਰ ਜਾਣ ਦਿੰਦੀਆਂ, ਇਹ ਨਾ ਤੰਦਾਂ ਤੋਂ ਬਾਹਰ ਆਉਣਾ ਬੜਾ ਮੁਸ਼ਕਲ ਆ। ਚਾਹੇ ਤੁਸੀਂ ਜਿੱਦਾਂ ਵੀ ਆਪਣੇ ਘਰ 'ਚ ਰਹਿੰਦੇ ਹਾਂ, ਆਪਣੇ ਪਰਿਵਾਰ 'ਚ ਰਹਿਣਾ ਮੰਗਦੇ ਹਾਂ, ਚਾਹੁੰਦੇ ਹਾਂ, ਅਤੇ ਉਹ ਜਿਹੜੀਆਂ ਗੰਢਾਂ ਆ ਜਾਂ ਤੰਦਾਂ ਆ ਜਾਂ ਪਿਆਰ ਦਾ ਭਰਿਆ ਜਾਲ ਆ, ਫੈਮਿਲੀ ਦਾ ਮੋਹ ਆ, ਉਹ ਤੁਹਾਨੂੰ ਦੂਰ ਜਾਣ ਨਹੀਂ ਦਿੰਦਾ। ਪਰ ਇਹ ਹੁਣ ਥੋੜ੍ਹੀ ਜਿਹੀ ਜਿਹੜੀ ਸਾਡੀ ਅੱਗੇ ਜਨਰੇਸ਼ਨ ਆ, ਇਹ ਇੰਨੀਆਂ ਪਿਆਰ ਦੀਆਂ ਮੋਹ ਦੀਆਂ ਤੰਦਾਂ ਵਿੱਚ ਨਹੀਂ ਫਸੀ, ਉਹ ਇਹ ਇੱਦਾਂ ਦੀ ਆ, ਜਿੱਦਾਂ ਆਸਟ੍ਰੇਲੀਅਨ ਸੋਸਾਇਟੀ ਐਜ ਅ ਵੈਸਟਰਨ ਸੋਸਾਇਟੀ ਇੱਦਾਂ ਦੀ ਬਣ ਰਹੀ, ਪਰ ਉਹ ਵੀ ਇੰਨੀ ਠੀਕ ਨਹੀਂ ਹੁੰਦੀ। ਮੋਹ ਦੀਆਂ ਤੰਦਾਂ ਵੀ ਬਹੁਤ
ਨਹੀਂ,
ਜ਼ਰੂਰੀ
ਦੇਖੋ
ਹੁੰਦੀਆਂ
ਉੱਥੇ ਉੱਥੇ
ਨਾਲ ਵੀ।
ਉੱਥੇ ਭਾਜੀ ਪਤਾ ਕੀ ਆ, ਇਹ ਤਾਂ ਬਣਾਇਆ ਬਹੁਤ ਵਧੀਆ ਡਿਸੀਜਨ ਗੋਰਿਆਂ ਨੇ, ਪਰ ਇਹ ਵਨ ਸਾਈਡਡ ਵਧੀਆ ਹੈ। ਦੂਜੇ ਪਾਸੇ ਸਾਡੇ ਜਿਹੜੇ ਨੇ ਉਹ ਵਨ ਸਾਈਡਡ ਗਲਤ ਡਿਸੀਜਨ ਹੈ ਕਿ ਆਪਾਂ ਮੋਹ ਦੀਆਂ ਤੰਦਾਂ ਛੱਡਦੇ ਨਹੀਂ ਹੈਗੇ, ਮਤਲਬ ਆਪਾਂ ਮੋਹ ਨਹੀਂ, ਆਪਾਂ ਪ੍ਰੋਪਰਟੀ ਨੂੰ ਛੱਡਣਾ, ਮਤਲਬ ਜੱਫਾ ਮਾਰ ਕੇ ਐਂਡ ਤੱਕ ਪੈਸਾ 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 ਕਰੀ ਜਾਣਾ, ਆਹ ਮੇਰਾ ਆਹ ਮੇਰਾ, ਜਦੋਂ ਧੀ ਪੁੱਤ ਸਾਰਾ ਕੁਝ ਤੁਹਾਨੂੰ ਕੇਅਰ ਕਰਦਾ ਆ, ਸਭ ਕੁਝ ਕਰਦਾ ਆ, ਤੁਸੀਂ ਕਿਉਂ ਇੱਦਾਂ ਦੇ ਕਲੇਸ਼ਾਂ ਦੇ ਵਿੱਚ ਪੈਣਾ ਆ? ਪਰ ਇਨ ਦਾ ਐਂਡ ਜਿਹੜੇ ਬਜ਼ੁਰਗ ਹੁੰਦੇ ਨਾ, ਉਹਨਾਂ ਨੂੰ ਕੰਪਨੀ ਦੀ ਲੋੜ ਹੁੰਦੀ ਹੈ, ਉਹਨਾਂ ਦੇ ਆਲੇ ਦੁਆਲੇ ਧੀ ਪੁੱਤ ਘੁੰਮਦੇ ਹੋਣ, ਪੋਤੇ ਪੋਤੀਆਂ ਪੜੋਤੇ ਪੜੋਤੀਆਂ ਖੇਡਦੇ ਹੋਣ, ਦੈਟਸ ਵਟ ਦੇ ਨੀਡ, ਰਾਈਟ? ਉਹਨਾਂ ਦੀ ਜ਼ਿੰਦਗੀ ਹੋਰ ਵੱਧ ਜਾਂਦੀ ਹੈ ਅਤੇ ਫਾਇਦਾ ਬੱਚਿਆਂ ਨੂੰ ਵੀ ਹੁੰਦਾ। ਭਾਅ ਜੀ ਕੁਛ ਸੁਨੇਹੇ ਲੈਣੇ ਆ ਆਪਾਂ, ਹਰਜਿੰਦਰ ਘੁੰਮਣ ਭਾਅ ਜੀ ਜੁੜੇ ਨੇ ਐਡਲੇਡ ਤੋਂ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਸੀਸਾਂ ਦਿੰਦੇ ਨੇ ਸਭ ਨੂੰ, ਅਤੇ ਕਹਿੰਦੇ ਨੇ ਕਿ ਖੁਸ਼ੀਆਂ ਖੇੜਿਆਂ ਨਾਲ ਜ਼ਿੰਦਗੀ ਬਤੀਤ ਕਰੋ, ਹੋਰ ਕੁੱਲੀ ਕੱਖਾਂ ਦੀ ਰਹਿ ਕੇ ਗੁਜ਼ਾਰ, ਜਿਨ੍ਹਾਂ ਦੀ ਯੁੱਗ ਰਹਿ, ਮਤਲਬ ਉਹ ਭਾਅ ਜੀ ਥੋੜ੍ਹਾ ਜਿਹਾ ਮੈਸੇਜ ਪੰਜਾਬੀ 'ਚ ਲਿਖਿਆ ਹੋਇਆ, ਪਰ ਕੌਮੀਆਂ ਬਿੰਦੀਆਂ ਕਰਕੇ ਨਾ ਪਤਾ ਨਹੀਂ ਲੱਗਦਾ ਕਵਿਤਾ ਹੈ ਜਾਂ ਮੈਸੇਜ ਹੈ, ਪਰ ਉਹ ਕਹਿੰਦੇ ਵੀ ਕੁੱਲੀਆਂ 'ਚ ਰਹਿ ਕੇ ਵੀ ਲੋਕ ਆਪਣੀ ਜ਼ਿੰਦਗੀ ਗੁਜ਼ਾਰ ਗਏ ਨੇ, ਯੁੱਗਾਂ ਜੁਗੰਤਰਾਂ ਤੋਂ ਇੱਦਾਂ ਹੀ ਚੱਲਿਆ ਆਉਂਦਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਸੇਜ ਲਈ। ਅਤੇ ਸਾਡੇ ਨਾਲ ਸੁਰਜੀਤ ਸੰਧੂ ਕਹਿੰਦੇ ਨੇ, ਉਹ ਜੁੜੇ ਨੇ, ਕਹਿੰਦੇ ਸਮਗਲਰ ਹੀ ਲੈ ਸਕਦੇ ਨੇ ਜੀ ਐਡੇ ਵੱਡੇ ਵੱਡੇ ਘਰ। ਦੇਖੋ ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਕਿ 10-9 ਦੀ ਕਿਰਤ ਜਿਹੜੇ ਕਰਦੇ ਨੇ ਤਾਂ ਉਹਨਾਂ ਲਈ ਤਾਂ ਬਹੁਤ ਮੁਸ਼ਕਲ ਹੋ ਜਾਂਦਾ, ਕਿਉਂਕਿ ਹੱਡਾਂ ਦੀ ਕਟਾਈ ਕਰਾ ਕੇ ਕੰਮ ਕਰਕੇ ਅਤੇ ਫਿਰ ਲਗਜ਼ਰੀ ਹੁੰਦੀ ਆ ਪਰ ਐਡੀ ਨਹੀਂ ਹੁੰਦੀ। ਖੈਰ ਭੁਪਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ।
ਦਿਨਾਂ ਦੀ ਗੱਲ ਤਾਂ ਬਹੁਤ ਵਧੀਆ ਮੈਨੂੰ ਲੱਗੀ ਆ ਕਿ ਸਮਗਲਰ ਜਿਹੜੇ, ਸਮਗਲਰ ਦਾ ਮਤਲਬ ਉਹ ਨਹੀਂ ਜਿਹੜੀ ਚੀਜ਼ਾਂ ਇੱਧਰ ਉੱਧਰ ਕਦੇ, ਕੋਈ ਵੀ ਹੇਰਾ ਫੇਰੇ ਵਾਲੀ, ਹੇਰਾ ਫੇਰੇ ਵਾਲਾ ਬੰਦਾ ਉਹ ਲੈ ਸਕਦਾ ਇੱਦਾਂ ਦੇ ਵੱਡੇ ਵੱਡੇ ਘਰ, ਜਾਂ ਕੋਈ ਕੈਲਕੂਲੇਟਡ ਬੰਦੇ ਹੁੰਦੇ ਜਿਹਨਾਂ ਦੇ ਬਿਜ਼ਨਸ ਕਈ ਕਈ ਚੱਲਦੇ ਹੁੰਦੇ ਆ। ਇੱਕ ਬਿਜ਼ਨਸ ਜੇ ਤੁਸੀਂ ਇੱਕ ਸ਼ੋਪ ਖੋਲ੍ਹ ਲਓ ਤਾਂ ਉਹਦੇ ਨਾਲ ਵੀ, ਉਹਦੇ ਨਾਲ ਤਾਂ ਗੁਜ਼ਾਰਾ ਹੀ ਹੁੰਦਾ। ਸ਼ੋਪ ਜੇ ਬਿਜ਼ਨਸਮੈਨ ਬਣਨਾ ਤਾਂ ਬਿਜ਼ਨਸਮੈਨ ਬਣੋ, ਤੁਹਾਡੇ ਕਈ ਆਊਟਲੈਟ ਹੋਣੇ ਚਾਹੀਦੇ ਆ, 15-20 ਤੁਹਾਡੇ ਚਾਈਲਡ ਕੇਅਰ ਸੈਂਟਰ ਹੋਣੇ ਚਾਹੀਦੇ ਆ, 2-4 ਤੁਹਾਡੇ ਦੁਕਾਨਾਂ ਚਾਹੀਦੀਆਂ, 15-20 ਤੁਹਾਡੇ ਕੋਈ ਹੋਰ ਬਿਜ਼ਨਸ ਚਾਹੀਦੇ ਆ, ਉਹ ਤਾਂ ਤੁਸੀਂ ਕਾਮਯਾਬ ਹੁੰਦੇ। ਜੇ 2 ਬਿਜ਼ਨਸ ਘਾਟੇ ਵਿੱਚ ਵੀ ਚੱਲਣ ਤਾਂ 4 ਬਿਜ਼ਨਸ ਮੁਨਾਫੇ ਵਿੱਚ ਜਾ ਕੇ ਥੋੜ੍ਹਾ ਥੋੜ੍ਹਾ ਪ੍ਰੋਫਿਟ ਦੇ ਕੇ ਉਹ ਇੱਕ ਵੱਡਾ ਪ੍ਰੋਫਿਟ ਬਣ ਜਾਂਦਾ ਆ। ਤੇ ਇਦਾਂ ਬਿਜ਼ਨਸ ਕਰਨਾ ਚਾਹੀਦਾ ਵੀ, ਜੇ ਚਲੋ ਇੱਕ ਅੱਧੀ ਦੁਕਾਨ ਕਰਕੇ ਤੁਸੀਂ ਬੜੇ ਆਰਾਮ ਦੇ ਨਾਲ ਰਹਿ ਸਕਦੇ ਆ, ਜਿੱਦਾਂ ਨੌਕਰੀ ਪੇਸ਼ਾ ਵਾਲੇ ਰਹਿੰਦੇ ਆ, ਪਰ ਜੇ
ਬਾਕੀ
ਤੁਸੀਂ ਐਡੇ ਐਡੇ ਘਰ ਲੈਣੇ ਆ ਫਿਰ ਤਾਂ
ਹਾਂ
ਤੁਹਾਨੂੰ
ਭਾਜੀ,
ਹਾਂ ਕੋਈ ਨਾ ਕੋਈ
ਪਿੰਡਾ ਕਰੋੜ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਵੀਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਐਲਿਸ ਸਪ੍ਰਿੰਗ ਤੋਂ, ਅਤੇ ਸਤਿ ਸ਼੍ਰੀ ਅਕਾਲ ਹਰਮੋਨ ਵਾਲੀਆ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਸਤਿ ਸ਼੍ਰੀ ਅਕਾਲ ਵਾਲੀਆ ਸਾਹਿਬ। ਅਤੇ ਸਾਡੇ ਨਾਲ ਸੁਖਵੰਤ ਸਿੰਘ ਐਡਲੇਡ ਵਾਲੇ ਜੁੜੇ ਨੇ, ਕਹਿੰਦੇ ਮਹਿੰਗੇ ਘਰ ਘਰ ਨਹੀਂ ਹੁੰਦੇ, ਉਹ ਸਿਰਫ ਇਮਾਰਤਾਂ ਦਾ ਵਪਾਰ ਹੁੰਦਾ ਆ, ਘਰ ਹੁੰਦਾ ਜਿੱਥੇ ਸ਼ਾਂਤੀ ਹੋਵੇ, ਪਰਿਵਾਰ ਆਪਣਾ ਸਮਾਂ ਦੇਵੇ। ਬਿਲਕੁਲ ਸਹੀ ਗੱਲ। ਰਾਜ ਲਾਂਬਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਜਸਵੰਤ ਰਾਏ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ। ਭਾਜੀ ਜਿਹੜੇ ਘਰਾਂ ਦੀ ਆਪਾਂ ਗੱਲ ਕਰਦੇ ਹਾਂ, ਰਹਿਣ ਸਹਿਣ ਦੀ ਜ਼ਿੰਦਗੀ ਦੀ ਗੱਲ ਕਰਦੇ ਹਾਂ ਕਿ ਸ਼ੌਂਕ ਹੁੰਦੇ ਨੇ ਵੀ ਆਪਾਂ ਆਹ ਚੀਜ਼ ਬਣਾਈਏ, ਆਹ ਚੀਜ਼ ਰੱਖੀਏ, ਹੈ ਨਾ, ਅਤੇ ਉਹਦੀ ਕਈ ਵਾਰੀ ਲੋੜ ਵੀ ਹੁੰਦੀ ਆ ਕਿ ਘਰ ਦੀ ਤਾਂ ਸਾਰਿਆਂ ਨੂੰ ਲੋੜ ਹੈ, ਤਾਂ ਆਪਣੇ ਆਪ ਨੂੰ ਸੇਫ ਰੱਖਣਾ ਇਨਵਾਇਰਮੈਂਟ ਤੋਂ, ਅਤੇ ਉਹ ਜਦੋਂ ਆਪਾਂ ਬਣਾਓ ਤਾਂ ਉਹਨੂੰ ਵਧੀਆ ਬਣਾਓ ਅਤੇ ਦਾਇਰੇ ਦੇ ਵਿੱਚ ਬਣਾਓ। ਹੁਣ ਅਸੀਂ ਇੱਥੇ ਵੀ ਬਣਾਇਆ, ਇੰਡੀਆ ਵੀ ਮੈਂ ਘਰ ਬਣਾਇਆ, ਹੈ ਨਾ, ਅਤੇ ਉਹ ਲੌਂਗ ਟਰਮ ਸੋਚ ਕੇ ਬਣਾਇਆ, NRI ਬੇਸਡ, ਕਿ ਆਪਾਂ ਇੱਥੇ ਆਉਂਦੇ ਹਾਂ ਕਿ 2 ਮਹੀਨੇ ਸਾਡੇ ਪੇਂਟ ਕਰਾਉਣ ਨੂੰ ਲੱਗ ਜਾਂਦੇ, ਸਾਨੂੰ ਛੁੱਟੀਆਂ ਮੁੱਕ ਜਾਂਦੀਆਂ, ਹੈ ਨਾ, ਹਰੇਕ ਸਾਲ। ਸੋ ਉਹ ਥੋੜ੍ਹਾ ਜਿਹਾ ਪੈਸਾ ਵੱਧ ਖਰਚ ਹੋਇਆ, ਪਰ ਉਹ ਅਸੀਂ ਜਿਹੜੇ ਸਾਰੇ ਪ੍ਰੋਬਲਮ ਸੋਲਵ ਕੀਤੀਆਂ, ਐਨਰਜੀ ਇਫੀਸ਼ੀਐਂਟ ਬਣਾਇਆ ਘਰ, ਹੈ ਨਾ, ਅਤੇ ਨਵੀਂ ਟੈਕਨੋਲੋਜੀ ਨਾਲ ਬਣਾਇਆ। ਸੋ ਜੇ ਹੁਣ ਦੂਜੇ ਪਾਸੇ ਇਹ ਆ ਕਿ ਸਾਡਾ ਖਰੜ ਵੀ ਸੀਗਾ ਘਰ, ਹੈ ਨਾ, ਅਤੇ ਉਹ ਅਸੀਂ ਸਾਰੇ ਸਮੇਟ ਕੇ ਇੱਕ ਥਾਂ ਕਰ ਲਿਆ। ਇੱਕ ਹੁੰਦਾ ਖਿਲਾਰਾ ਪੈਲਣਾ। ਮੇਰਾ ਇੱਕ ਦੋਸਤ ਹੈ, ਉਹਦੇ ਫਾਦਰ ਸਾਹਿਬ ਨੇ ਨਾ ਪਲਾਟ ਲਏ ਹੋਏ ਸੀ ਕਾਫੀ, ਖਰੜ ਵੀ ਸੀਗੇ ਉਹਨਾਂ ਕੋਲ ਪਲਾਟ, ਨਵਾਂ ਸ਼ਹਿਰ ਵੀ 4-5 ਹੈਗੇ ਆ, ਅਤੇ ਉਹ ਅਸੀਂ ਇਕੱਠੇ ਪੜ੍ਹੇ, ਉਹ ਤਾਂ ਸ਼ੁਰੂ ਤੋਂ ਕਨੇਡਾ ਦੇ ਗਏ ਹੋ ਆ, ਅਤੇ ਹੁਣ ਉਹ ਜਦ ਮੈਂ ਜਾਂਦਾ ਤਾਂ ਉਹ ਅੰਕਲ ਵੀ ਆ ਜਾਂਦੇ ਆ, ਅਤੇ ਉਹ ਕਹਿੰਦੇ ਨਾ, ਤੁਹਾਨੂੰ ਹਾਸੇ ਦੀ ਗੱਲ ਦੱਸਦਾ, ਕਹਿੰਦੇ ਅਮਨ ਮੈਂ, ਸਾਡੇ ਕੋਲ 5 ਪਲਾਟ ਹੈ ਅਤੇ ਆਪਾਂ ਨਾ ਉਹਨਾਂ ਨੂੰ ਕਿੱਦਾਂ ਕਰੀਏ। ਅਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ, ਅੰਕਲ ਵੀ ਦੇਖੋ ਮੇਰਾ ਦੋਸਤ ਹੈ ਤੁਹਾਡਾ ਬੇਟਾ, ਉਹ ਤਾਂ ਬਾਹਰ ਹੈ, ਉਹਨੂੰ ਤਾਂ ਲੱਭਣੇ ਵੀ ਨਹੀਂ ਉਹ ਪਲਾਟ, ਉਹਨੇ ਕਰਨੇ ਵੀ ਕੀ ਹੈ, ਵੀ ਤੁਸੀਂ ਆਪਣੇ ਹੁੰਦੇ ਹੁੰਦੇ ਨਾ ਇਹਨਾਂ ਨੂੰ ਸਮੇਟ ਕੇ ਇੱਕ ਥਾਂ ਕਰ ਲਓ ਸਾਰਾ ਕੁਛ, ਕੰਸੋਲੀਡੇਟ ਕਰੋ, ਵੀ ਬਾਅਦ ਦੇ ਵਿੱਚੋਂ ਬੱਚਿਆਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ। ਅਤੇ ਉਹਨਾਂ ਦੇ ਮਨ ਨੂੰ ਗੱਲ ਲੱਗੀ ਅਤੇ ਕਹਿੰਦੇ ਠੀਕ ਹੈ ਆਪਾਂ ਇੱਦਾਂ ਕਰਦੇ ਹਾਂ। ਚਲੋ ਚੰਡੀਗੜ੍ਹ ਗਏ, ਉਹਨੇ ਵੇਚਤਾ ਇੱਕ, ਅਤੇ ਕਹਿੰਦੇ ਨੇ ਆਪਾਂ ਕਰਿਆਮ ਰੋਡ 'ਤੇ ਜਾਣਾ ਪਲਾਟ 'ਤੇ ਦੇਖਣ, ਅਤੇ ਅਸੀਂ ਸਾਡਾ ਕਹਿੰਦੇ ਉੱਥੇ ਪਲਾਟ ਹੈ। ਮੈਂ ਕਿਹਾ ਅੱਛਾ ਚਲੋ ਜੀ ਚਲੀਏ, ਅਤੇ ਅਸੀਂ ਚਲੇ ਗਏ। ਉਹ ਨਾ 5-6 ਸਾਲ ਬਾਅਦ ਗਏ ਅਤੇ ਮੈਨੂੰ ਕਹਿੰਦੇ ਇੱਥੇ ਇੱਕ ਰੋਕ ਲਾ, ਕਹਿੰਦੇ ਇੱਥੇ ਇੱਕ ਪਲਾਟ ਹੈ ਸੱਜੇ ਹੱਥ, ਹੈ ਨਾ, ਅਤੇ ਉਹ ਪਲਾਟ ਨਾ ਜੀ ਲੱਭੇ, ਅਸੀਂ 2 ਗਲੀਆਂ ਪਿੱਛੇ ਨੂੰ ਕਦੇ ਜਾਈਏ, 2 ਗਲੀਆਂ ਗਾਂਹ ਨੂੰ, ਕਹਿੰਦੇ ਨਹੀਂ ਯਾਰ ਇੱਥੇ ਪਲਾਟ ਹੈ, ਇੱਥੇ ਤਾਂ ਹੁਣ ਘਰ ਬਣੇ ਹੋ, ਇੱਥੇ ਕੁਛ ਵੀ ਨਹੀਂ ਸੀ ਹੁੰਦਾ, ਹੈ ਨਾ, ਅਤੇ ਸਾਨੂੰ ਅੱਧਾ ਘੰਟਾ ਲੱਗ ਗਿਆ। ਅਤੇ ਅਸੀਂ ਫਿਰ ਉਹ ਜਿਨ੍ਹਾਂ ਦਾ ਘਰ ਗਵਾਂਢ 'ਚ ਕੋਠੀ ਪਾਈ ਸੀ ਉਹ ਕਾਰਨਰ 'ਤੇ, ਪਿੱਛੇ ਕੋਠੀ ਵਾਲਿਆਂ ਨੂੰ ਪੁੱਛਿਆ ਬਈ ਆਹ ਪਲਾਟ ਕਿਹਦਾ ਜੀ, ਉਹ ਕਹਿੰਦੇ ਜੀ ਹਜੂਰਾ ਸਿੰਘ ਜੀ ਹੈ, ਕਨੇਡਾ ਗਏ ਉਹ, ਉਹਨਾਂ ਦਾ ਪਲਾਟ, ਉਹ ਕਹਿੰਦਾ ਮੈਂ ਹੀ ਹਾਂ, ਮੇਰਾ ਹੀ ਹੈ, ਕਹਿੰਦੇ ਲੱਭਿਆ ਲੱਭਿਆ ਲੱਭਿਆ।
ਕਿਤੇ ਕਿਤੇ ਇਹ ਵੀ ਉਹਨਾਂ ਨੂੰ ਕਹਿ ਤਾ ਵੀ ਇਹ ਪਲਾਟ ਕੋਈ ਅੰਬਾਲੇ ਬੰਦਾ ਰਹਿੰਦਾ, ਉਹ ਵੇਚਦਾ ਹੈ, ਤੁਸੀਂ
ਆ
ਲੈਣਾ, ਤੁਸੀਂ ਐਨ ਆਰ ਆਈ ਹੈ,
ਆਹੋ ਕਿਤੇ ਉਹਨਾਂ ਨੂੰ ਵੇਚਣ
ਇੱਧਰ
ਨਹੀਂ
ਤੋਂ
ਲੱਗ ਜਾਂਦਾ,
ਤੁਹਾਡਾ
ਕਹਿੰਦਾ ਮੇਰਾ ਹੈ।
ਪਲਾਟ ਤੁਹਾਨੂੰ ਹੀ ਦਿਖਾ ਦਿੰਦੇ ਆ,
ਹਾਂ ਉਹ,
ਤੁਹਾਡਾ ਪਲਾਟ ਤੁਹਾਨੂੰ ਹੀ ਦਿਖਾ
ਹਾਂ
ਦਿੰਦੇ।
ਉਹ ਫੇਰ ਕੀ ਕੀਤਾ, ਮੈਂ ਕਿਹਾ ਅੰਕਲ ਜੀ ਇਦਾਂ ਨਾ ਕਰੋ, ਫੇਰ ਅਸੀਂ ਕਾਗਜ਼ ਕੱਢਿਆ, ਉੱਤੇ ਨਕਸ਼ਾ ਬਣਾਇਆ ਤੇ ਫੋਟੋਆਂ ਖਿੱਚੀਆਂ, ਉੱਤੇ GPS ਦੀਆਂ ਲੋਕੇਸ਼ਨਾਂ ਲਿਖੀਆਂ। ਉਹ ਫੇਰ ਸਾਰੇ 5 ਦੇ 5 ਪਲਾਟ ਉਹ ਮਾਰਕ ਕੀਤੇ, ਉਹਨਾਂ ਦੇ ਕਾਗਜ਼ ਪੱਤਰ ਅੰਕਲ ਲੋਕਰ 'ਚ ਗਏ ਬੈਂਕ 'ਚ, ਉਹਨਾਂ ਦੇ ਕੱਢੀਆਂ ਰਜਿਸਟਰੀਆਂ ਉਹਨਾਂ ਦੀ ਮੈਨੂੰ ਦਿੱਤੀਆਂ। ਕਹਿੰਦੇ ਇਹ ਫਾਈਲ ਬਣਾ ਕੇ ਤੂੰ ਆਪਣੇ ਕੋਲ ਰੱਖ ਲਾ, ਜੇ ਕੱਲ੍ਹ ਨੂੰ ਕਹਿੰਦਾ ਮੇਰੇ ਤੇ ਗੁਆਚ ਗਈਆਂ ਤੇ ਮੁੰਡੇ ਨੂੰ ਦੱਸ ਤਾਂ ਦਈ ਆ ਵੀ ਇਹ ਚੀਜ਼ਾਂ ਭਰਾਵਾ ਤੇਰੀਆਂ ਹੈਗੀਆਂ। ਸੋ ਇਸ ਕਰਕੇ ਨਾ ਮਤਲਬ ਜਿਹੜੀ ਦੇਖੋ ਵਧਣਾ ਚਾਹੀਦਾ, ਨੋ ਡਾਊਟ ਹੈ ਨਾ, ਪ੍ਰੋਪਰਟੀ ਇਨਵੈਸਟਮੈਂਟ ਇਹ ਆਪਣੇ ਆਪ ਦੇ ਵਿੱਚ ਇੱਕ ਬਿਜ਼ਨਸ ਵੀ ਹੋ ਸਕਦਾ ਆ, ਹੈਗਾ ਵੀ ਆ। ਪਰ ਉਹ ਜੇ ਤੁਸੀਂ ਕਰਦੇ ਹੋ ਤਾਂ ਤੁਹਾਡੇ ਬੱਚੇ ਉਹ ਨਹੀਂ ਕਰਦੇ, ਤਾਂ ਤੁਹਾਨੂੰ ਉਹ ਸਮੇਟਣਾ ਚਾਹੀਦਾ ਆ, ਸਮੇਟ ਕੇ ਹਾਂ ਕੰਸੋਲੀਡੇਟ ਕਰਨਾ ਚਾਹੀਦਾ ਆ।
ਜੇ ਤੁਹਾਡੇ ਬੱਚੇ ਇੰਟਰਸਟ ਨਹੀਂ ਲੈਂਦੇ ਨਾ ਉਹਦੇ ਵਿੱਚ,
ਹਾਂ
ਉਹ ਤੁਹਾਨੂੰ ਸਮੇਟਣਾ ਬੜਾ ਮੁਸ਼ਕਲ ਹੋ ਜਾਂਦਾ।
ਹਾਂ ਸਮੇਟਣਾ ਬੜਾ ਮੁਸ਼ਕਲ, ਇਹਦੇ ਜਿਹੜੇ ਕਈ ਤਰੀਕੇ ਆ, ਇਹ ਇੱਕ ਨਾ ਮੈਂ ਇਹ ਕਹਿੰਦਾ ਕਿ ਅਸੀਂ ਡਿਸਕਰੇਜ ਨਹੀਂ ਕਰ ਰਹੇ ਜਾਂ ਇਨਕਰੇਜ ਨਹੀਂ ਕਰ ਰਹੇ, ਇਹ ਇੱਕ ਐਂਗਲ ਹੈ ਜਿਹੜਾ ਅਸੀਂ ਵੱਖਰੇ ਐਂਗਲ ਤੋਂ ਇਸ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ, ਅਤੇ ਇਹਦੇ ਬਾਰੇ ਸੋਚਣਾ ਜ਼ਰੂਰ ਬਣਦਾ ਕਿ 50 ਤੋਂ ਬਾਅਦ, 50 ਸਾਲ ਤੋਂ ਬਾਅਦ ਐਕਸਪੈਂਸ਼ਨ ਬਾਰੇ ਨਹੀਂ ਸੋਚਣਾ ਚਾਹੀਦਾ। ਠੀਕ ਹੈ, ਜੋ ਤੁਸੀਂ 50 ਤੱਕ ਬਣਾ ਲਿਆ ਨਾ ਉਹ ਠੀਕ ਹੈ, 19 ਦੇ ਵਿੱਚ ਤੁਸੀਂ ਫਿਰ ਉਹ ਤੋਂ ਬਾਅਦ ਇੰਜੋਏ ਕਰੋ 10 ਸਾਲ, ਉਹ 50 ਸਾਲ ਤੋਂ 60 ਸਾਲ ਤੱਕ ਉਹ ਗੋਲਡਨ ਗੋਲਡਨ ਪੀਰੀਅਡ।
ਸੁਣੋ ਗੱਲ ਸੁਣੋ, ਤੁਹਾਡਾ ਵੱਡਾ ਵੀਰ ਜੀ ਆਇਆ ਇੱਥੇ, ਉਹ 50 ਸਾਲ ਦੀ ਉਮਰ ਚ ਤਾਂ ਉਹਨੇ ਇੱਥੇ ਆ ਕੇ ਕਰ ਲਿਆ, ਤੇ ਉਹ ਇਨਵੈਸਟਮੈਂਟ ਬਾਰੇ ਕੀ ਸੋਚੂਗਾ, ਵੇਚਣ ਬਾਰੇ ਕੀ ਸੋਚੂਗਾ, ਲੈਣ ਬਾਰੇ ਕੀ ਸੋਚੂਗਾ?
ਨਹੀਂ ਨਹੀਂ ਮੈਂ
ਤੁਹਾਡੀ ਤਾਂ ਗੱਲ ਕਰਦੀ,
ਉਹ
50 ਸਾਲ
ਚਲੋ
ਤੋਂ ਬਾਅਦ ਕੁਛ ਕਰਨਾ ਹੀ
ਨਹੀਂ,
ਨਹੀਂ
ਨਹੀਂ
ਅਸੀਂ ਤਾਂ ਘਰੇ 50 ਸਾਲ ਦੀ ਉਮਰ 'ਚ ਲਿਆ
ਜਾ
ਕੇ।
ਭਾਜੀ ਸਰਕਮਸਟੈਂਸਿਸ ਵੱਖਰੇ ਹੁੰਦੇ ਆ, ਪਰ ਜੇ ਹੁਣ ਤੁਹਾਡਾ ਬੇਟਾ ਵੀ 50 ਸਾਲ ਤੱਕ, ਦੇਖੋ ਤੁਹਾਡੇ ਘਰ ਵੀ ਹੈਗੇ, ਉਹਦੇ ਆਪਣੇ 3-4 ਘਰ ਵੀ ਹੋਣੇ ਆ, ਉਹ 50 ਸਾਲ ਤੋਂ ਬਾਅਦ ਵੀ ਐਕਸਪੈਂਸ਼ਨ ਕਰੀ ਜਾਵੇ, ਐਕਸਪੈਂਸ਼ਨ ਕਰੀ ਜਾਵੇ ਨਾ, ਉਹ ਲੈਟ ਹਿਸ ਚਿਲਡਰਨ ਡੂ ਇਟ।
ਉਹੀ ਗੱਲ ਆ ਮਨਦੀਪ, ਅਸੀਂ 50 ਸਾਲ ਦੀ ਉਮਰ 'ਚ ਕਰ ਲਿਆ, ਜਿਹੜੇ ਬੱਚੇ ਆ ਇੱਥੇ ਸਾਡੀ ਉਮਰਾਂ ਦੇ, ਉਹਨਾਂ ਕੋਲ 3-3 ਘਰ ਹੋਣੇ ਹੀ ਆ, 35-35 ਸਾਲ ਦੇ ਨਿਆਣੇ ਆ।
ਆਹੋ ਤਾਂ ਮਤਲਬ ਥੋੜ੍ਹਾ ਜਿਹਾ ਆਪਾਂ ਨੂੰ ਨਾ,
ਪਰ ਗੱਲ ਇਹ ਆ ਵੀ ਉਹਨਾਂ ਨੂੰ ਵੀ ਸਮੇਟਣੇ ਬੜੇ ਮੁਸ਼ਕਲ ਹੋ ਜਾਣੇ ਜਿਹੜੇ ਸਾਡੀ ਉਮਰਾਂ 'ਚ ਜਾਣੇ ਆ।
ਹਾਂਜੀ ਹਾਂਜੀ, ਇਹ ਕਈ ਵਾਰੀ ਨਾ,
ਇਹ
ਕਈ ਵਾਰੀ ਜਿਹੜੀ ਆ ਪਹਿਲਾਂ ਤਾਂ ਇਨਵੈਸਟਮੈਂਟ ਸਹੀ ਹੁੰਦੀ, ਮਗਰ ਉਹ ਸਮੇਟਣਾ ਬੜਾ ਮੁਸ਼ਕਲ ਹੋ ਜਾਂਦਾ। ਤੇ
ਬੜਾ ਮੁਸ਼ਕਲ ਹੁੰਦਾ।
ਸੁਖਵੰਤ ਸਿੰਘ ਕਹਿੰਦੇ ਕਿ ਸਾਰੀ ਗੱਲ ਜ਼ਿੰਦਗੀ ਸੌਖੀ ਕਰਨ ਦੀ ਆ, ਅਤੇ ਇਹ ਜ਼ਰੂਰੀ ਨਹੀਂ ਕਿ ਪੈਸੇ ਨਾਲ ਜ਼ਿੰਦਗੀ ਸੌਖੀ ਹੋਵੇ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਅਤੇ ਮੈਂ ਮੈਂ ਦੇਖੋ ਜਿਹੜਾ 50 ਸਾਲ ਦਾ ਨਾ, 50 ਸਾਲ ਦਾ ਫਾਰਮੂਲਾ ਮੈਂ ਤਾਂ ਕਰ ਰਿਹਾ ਕਿ ਬੰਦਾ 50 ਸਾਲ ਤੱਕ ਦੱਬ ਕੇ ਕੰਮ ਕਰੇ ਨਾ, ਆਪਣਾ ਇਨਵੈਸਟਮੈਂਟਾਂ ਕਰੇ ਜੋ ਵੀ ਕਰੇ, ਪਰ 50 ਸਾਲ ਤੋਂ ਬਾਅਦ ਉਹ ਬਿਰਤੀ ਜਿਹੜੀ ਹੈ ਘਟਾ ਦੇਣੀ ਚਾਹੀਦੀ ਹੈ, ਅਤੇ ਥੋੜ੍ਹਾ ਬਹੁਤਾ ਮਤਲਬ ਮੈਂ ਪਹਿਲਾਂ ਵੀ ਕਿਹਾ ਕਿ 50 to 65 ਜਿਹੜੇ 15 ਸਾਲ ਹੈ ਇਹ ਬੰਦੇ ਦੇ ਗੋਲਡਨ ਪੀਰੀਅਡ ਹੋਣੇ ਚਾਹੀਦੇ ਆ। ਇਹਦੇ ਵਿੱਚ ਬੱਚੇ ਵੀ ਵੱਡੇ ਹੋਏ ਹੁੰਦੇ ਆ, ਪੋਤੇ ਪੋਤੀਆਂ ਵੀ ਹੋਣੇ ਚਾਹੀਦੇ ਆ, ਅਤੇ ਤੁਸੀਂ ਇੰਡੀਪੈਂਡੈਂਟ ਵੀ ਹੋਣੇ ਚਾਹੁੰਦੇ, ਫਾਈਨੈਂਸ਼ਲੀ ਸਟਰੋਂਗ ਵੀ ਹੋਏ ਹੁੰਦੇ ਆ, ਅਤੇ ਤੁਸੀਂ ਜਿਹੜੀਆਂ ਤੁਹਾਡੀਆਂ ਮਨ ਦੀਆਂ ਇੱਛਾਵਾਂ ਨੇ, ਕਿਤੇ ਜਾਣਾ ਆ ਤੁਸੀਂ, ਠੀਕ ਹੈ ਉੱਥੇ ਵੀ ਜਾਓ, ਹੈ ਤੁਸੀਂ ਆਪਣੇ ਧਰਮ ਨਾਲ ਜੁੜਨਾ ਆ, ਤੀਰਥ ਯਾਤਰਾਵਾਂ 'ਤੇ ਜਾਣਾ, ਉੱਥੇ ਵੀ ਜਾਓ ਤੁਸੀਂ, ਫਿਰ ਦੇਖੋ ਇਹ ਟਾਈਮ ਆ ਜਾਂਦਾ ਆ ਕਬੀਲਦਾਰੀਆਂ ਕਰਨ ਦਾ। ਇਸ ਮੌਕੇ ਦੇ ਉੱਤੇ ਤੁਹਾਡੇ ਬੱਚਿਆਂ ਦੇ ਗਾਂ, ਦੋਸਤਾਂ ਦੇ ਬੱਚਿਆਂ ਦੇ ਗਾਂ, ਰਿਸ਼ਤੇਦਾਰਾਂ ਦੇ ਬੱਚਿਆਂ ਦੇ ਵਿਆਹ ਹੋ ਰਹੇ ਹੁੰਦੇ ਨੇ, ਸ਼ਾਦੀਆਂ ਹੋ ਰਹੀਆਂ ਹੁੰਦੀਆਂ ਨੇ, ਜਨਮ ਹੋ ਰਹੇ ਹੁੰਦੇ ਨੇ ਗਾਂ, ਪੋਤੇ ਪੋਤੀ, ਸੋ ਤੁਸੀਂ ਉੱਥੇ ਵੀ ਹਾਜ਼ਰੀਆਂ ਭਰਨੀਆਂ ਹੁੰਦੀਆਂ। ਕਹਿਣ ਦਾ ਮਤਲਬ ਹੈ ਸੁਖਮਨੀ ਸਾਹਿਬ ਵੀ ਕਈ ਹੋਣੇ ਹੁੰਦੇ ਆ, ਅਖੰਡ ਪਾਠ ਵੀ ਹੋਣੇ ਹੁੰਦੇ, ਜਨਮ ਦਿਨ ਦੀਆਂ ਪਾਰਟੀਆਂ ਵੀ ਹੋਣੀਆਂ ਹੁੰਦੀਆਂ। ਲੈਟ ਲੈਟ ਚਿਲਡਰਨ ਡੂ ਦਾ ਵਰਕ ਐਂਡ ਯੂ ਯੂ ਅਟੈਂਡ ਦੋਜ਼ ਪਾਰਟੀਜ਼, ਹੈ ਨਾ, ਬੱਚਿਆਂ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਤੁਹਾਡੀ। ਸੋ ਇਹ ਗੋਲਡਨ ਪੀਰੀਅਡ ਹੈ ਜਿੱਥੇ ਤੁਸੀਂ ਫਾਈਨੈਂਸ਼ਲੀ ਸਿਕਿਓਰ ਹੁੰਦੇ ਆ, ਅਤੇ ਜੇ ਤੁਸੀਂ ਫਿਰ ਵੀ ਮਤਲਬ ਉਹ ਗਿਣਤੀਆਂ ਮਿਣਤੀਆਂ 'ਚ ਫਸੇ ਰਹਿੰਦੇ ਆ, ਤਾਂ ਫਿਰ ਤੁਸੀਂ ਉਹ ਗਵਾ ਲੈਂਦੇ ਆ, ਤੁਸੀਂ ਉਹ ਪੀਰੀਅਡ ਗਵਾ ਲੈਂਦੇ ਆ, ਤੁਸੀਂ ਬੱਚਿਆਂ ਨੂੰ ਪਿੱਛੇ ਸੁੱਟ ਲੈਂਦੇ ਆ, ਟਾਈਮ ਨਹੀਂ ਦੇ ਪਾਉਂਦੇ, ਆਪਣਾ ਆਪ ਵੀ ਤੁਸੀਂ ਉਹੀ ਸਿਸਟਮ ਗਵਾ ਲੈਂਦੇ। ਖੈਰ
ਨਹੀਂ ਠੀਕ ਹੈ ਮਨਦੀਪ, ਡਿਪੈਂਡ ਕਰਦਾ ਸਰਕਮਸਟਾਂਸਿਸ ਦੇ, ਜਿਹੜੇ ਅੱਜ ਕੱਲ੍ਹ ਨੌਜਵਾਨ 20-22 ਸਾਲ ਦੀ ਉਮਰ ਵਿੱਚ ਇੱਥੇ ਆਉਂਦੇ ਆ, ਉਹ ਬਹੁਤ ਜ਼ਿਆਦਾ ਕਾਮਯਾਬ ਹੋਊਗੇ, ਤਮੰਨਾ ਕਰਦੇ ਹਾਂ ਕਿ ਉਹ ਸੋਹਣੇ ਕੰਮ ਕਰੂਗੇ। ਉਹ ਜਿਹੜੇ ਫਾਰਮੂਲੇ ਦੱਸ ਰਹੇ ਨਾ, ਉਹ ਉਹਨਾਂ ਲਈ ਆ ਜਿਹੜੇ ਸਾਡੇ ਵਰਗੇ ਬਹੁਤ ਲੇਟ ਆਏ ਜ਼ਿੰਦਗੀ ਦੇ ਵਿੱਚ। ਉਹ ਇਨਵੈਸਟਮੈਂਟ ਜਿਹੜੇ ਹੁੰਦੇ ਨਾ ਬੰਦੇ, ਜਿਹੜੇ ਕੈਲਕੂਲੇਟਰ ਹੁੰਦੇ, ਦੱਸ ਦਿੰਦੇ ਫਾਈਨੈਂਸ਼ੀਅਲ ਐਡਵਾਈਜ਼ਰ, ਅਸੀਂ ਉਹਨਾਂ ਕੋਲ ਗਏ 50 ਸਾਲ ਦੀ ਉਮਰ 'ਚ, ਹਾਲੇ ਘਰ ਵੀ ਨਹੀਂ ਲਿਆ ਸੀ, ਕਿ ਫਾਈਨੈਂਸ਼ੀਅਲ ਐਡਵਾਈਜ਼ਰ ਸਾਨੂੰ ਐਡਵਾਈਸ ਦਿਓ। ਕਹਿੰਦਾ ਤੁਹਾਡੇ ਕੋਲ ਦੁੱਕੀ ਨੂੰ ਦੇਣ ਵਾਲੀ ਤਾਂ ਗੱਲ ਆ, ਹੈ ਪੈਸਾ ਤੁਹਾਡੇ ਕੋਲ ਕੋਈ ਹੈ ਨਹੀਂ, ਹੈ ਘਰ ਤੁਹਾਡੇ ਕੋਲ ਹੈ ਨਹੀਂ ਹੈ। ਕਹਿੰਦਾ ਮੇਰੇ ਕੋਲ ਕੀ ਐਡਵਾਈਸ ਲੈਣ ਆਏ ਆ? ਕਹਿੰਦੇ ਜੇ ਤੁਸੀਂ ਲੈ ਸਕਦੇ ਆ ਨਾ, ਇੱਧਰ ਉੱਧਰ ਕਰਕੇ ਘਰੇ ਹੀ ਲੈ ਲਓ, ਇੰਨਾ ਹੀ ਬਹੁਤ ਆ, ਇਹੀ ਫਾਈਨੈਂਸ਼ੀਅਲ ਐਡਵਾਈਜ਼ਰ ਹੈ,
ਤੁਸੀਂ ਕਹਿਣਾ,
ਐਡਵਾਈਜ਼ਰੀ ਹੈ ਤੂੰ।
ਤੁਸੀਂ ਕਹਿਣਾ ਸੀਗਾ ਅਸੀਂ ਤਾਂ ਪਾਰਟੀ ਦਾ ਨਾਮ ਵੀ ਦੁੱਕੀ ਨਹੀਂ ਦੇਣੀ ਪਾਰਟੀ ਰੱਖਿਆ ਹੋਇਆ ਤੇ ਉਹਦੇ ਅਸੀਂ ਐਡਵਾਈਜ਼ਰ ਹਾਂ ਤੇ ਦੁੱਕੀ ਨਹੀਂ ਦੇਣੀ ਪਾਰਟੀ
ਕਹਿੰਦਾ
ਦੇ।
10-15 ਸਾਲ ਹੈਗੇ ਤੁਹਾਡੇ ਕੋਲ, ਜੋਬ ਜੂਬ ਕਰ ਲਓ, ਪਰ ਮੋਟਾ ਘਰ ਘੁਰ ਬਣਾ ਲਓ, ਸਿਰ ਢੱਕਣ ਨੂੰ ਥਾਂ ਕਰ ਲਓ।
ਠੀਕ
ਉਹ
ਹੈ,
ਉਹਦੀ ਚੰਗੀ ਐਡਵਾਈਸ ਸੀ ਉਦਾਂ।
ਠੀਕ ਹੈ। ਸਾਡੇ ਭਾਅ ਜੀ ਮਨਜੀਤ ਸਿੰਘ ਜੁੜੇ ਨੇ, ਸਾਡੇ ਗ੍ਰਾਈ ਹੈ। ਆਹ ਘਰ ਜਿਹੜਾ ਤਸਵੀਰ 'ਚ ਲਾਇਆ ਹੈ ਬਿਲਕੁਲ ਸਾਡੇ ਸਾਹਮਣੇ ਘਰ ਹੈ, ਅਤੇ ਗਰੀਸ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਵਿੱਚ ਪ੍ਰੋਡਿਊਸ ਸਟੋਰ ਦੇ ਵਿੱਚ ਬਹੁਤ ਅਰਸੇ ਤੋਂ ਕੰਮ ਕਰ ਰਹੇ ਨੇ, ਇਹ ਵੀ ਸਾਡੇ ਨਾਲ ਜੁੜੇ ਨੇ। ਇਹਨਾਂ ਨੇ ਵੀ ਬਹੁਤ ਵਧੀਆ ਸ਼ੌਂਕ, ਰੀਲਸ ਬਣਾਉਂਦੇ ਨੇ, ਦੱਸਦੇ ਨੇ, ਗੱਲਾਂ ਕਰਦੇ ਨੇ, ਬੜੇ ਵਧੀਆ ਨਾਈਸ ਬੰਦੇ ਜੀ ਆਇਆਂ ਨੂੰ ਭਾਅ ਜੀ। ਅਤੇ ਭਾਅ ਜੀ ਚਾਲ ਸਾਹਿਬ ਨੇ ਵੀ ਆਉਣਾ ਹੈ ਅਤੇ ਆਪਾਂ ਸਾਰੀਆਂ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਨੀਆਂ ਨੇ, ਅਤੇ ਬੜੇ ਮਤਲਬ ਮਸਲੇ ਨੇ ਜਿਹੜੇ ਆਪਾਂ ਸਾਂਝੇ ਕਰਨੇ ਆ। ਇਸ ਤੋਂ ਪਹਿਲਾਂ ਕਿ ਆਪਾਂ ਨਾ ਇਹ ਇਹ ਗੱਲ ਅੱਗੇ ਤੋਰੀਏ, ਇਹਦੇ ਨਾਲ ਹੀ ਰਿਲੇਟਡ ਹੈ ਪ੍ਰੋਪਰਟੀਆਂ ਦੀ ਐਂਡ ਘਰਾਂ ਦੀ ਐਂਡ ਆਲ ਦੈਟ, ਅਤੇ ਉਹ ਉਹ ਤੋਂ ਪਹਿਲਾਂ ਨਾ ਇੱਕ ਭਾਅ ਜੀ ਫਰਮਾਇਸ਼ ਆਈ ਸੀਗੀ ਯੋਗੀ ਹੁਣਾਂ ਦੀ ਕਿ ਭਾਅ ਜੀ ਤੋਂ ਗੀਤ ਸੁਣਨਾ ਆ, ਅਤੇ ਤੁਸੀਂ ਪਿਛਲੇ ਹਫ਼ਤੇ ਗਏ ਵੀ ਸੀਗੇ ਸ਼ਾਇਦ, ਗੀਤ ਸੁਣਾ ਕੇ ਵੀ ਆਏ ਸੀ, ਤਾਂ ਇਹਦਾ ਪੱਕਾ ਫੀਚਰ ਹੀ ਰੱਖ ਲਏ ਨਾਲੇ। ਤਾਂ ਜਿੱਦਾਂ ਕਹਿ ਲਓ ਕਿ ਜਿਹੜਾ ਸਾਡੇ ਰੰਜ ਹੈ ਮਿੱਤਰਾਂ ਦੋਸਤਾਂ ਨੂੰ ਵੀ ਗੀਤ ਬੰਦ ਕਰਤੇ ਯੂਟਿਊਬ, ਅਸੀਂ ਕਹਿੰਦੇ ਹਾਂ ਯੂਟਿਊਬ ਫੇਸਬੁੱਕ ਸਟ੍ਰਾਈਕ ਕਰ ਦਿੰਦੇ ਜੀ ਉਹ ਇੱਦਾਂ, ਪਰ ਸਾਡੇ ਕੋਲ ਉਹ ਕਹਿੰਦੇ ਵੀ ਉਹ ਤਾਂ ਦੀਵੇ ਥੱਲੇ ਹਨੇਰੇ ਵਾਲੀ ਗੱਲ ਕਰਦੇ ਹਾਂ, ਤੁਸੀਂ ਤੁਹਾਡੇ ਕੋਲ ਆਪਣੇ ਕੋਲ ਸਿੰਗਰ ਹੈ ਹੈ ਨਾ, ਅਮਰੀਕ ਭਾਅ ਜੀ ਮਤਲਬ ਕਿਆ ਬਾਤ ਹੀ ਸਿੰਗਰ ਹੈ, ਕਲਾਸੀਕਲ ਸਿੰਗਰ ਹੈ, ਅਤੇ ਉੱਧਰੋਂ ਉਹ ਭੁੱਲਰ ਸਾਹਿਬ ਨੇ, ਹੈ ਨਾ, ਵੀ ਤੁਸੀਂ ਉਹਨਾਂ ਨੂੰ ਲਾਈਵ ਏ ਕਰਾ ਦਿਆ ਕਰੋ, ਆਪਣੇ ਅਮਨਪ੍ਰੀਤ ਰੰਧਾਵਾ ਆ ਆਪਣੇ ਬਲਗੁਲਗੇ ਵਾਲਾ, ਇਹਨਾਂ ਮੇਰੀ ਗੱਲ ਹੋਈ ਸੀ, ਕਹਿੰਦਾ ਭਾਅ ਜੀ ਉਹ ਤਾਂ ਤੁਹਾਡੇ ਬਹੁਤ ਵੱਡਾ ਫੈਨ ਆ, ਕਹਿੰਦੇ ਉਹਦਾ ਕਿਆ ਬਾਤ ਹੈ ਜੀ। ਸੋ ਇਸ ਕਰਕੇ ਮਤਲਬ ਇੱਕ ਹੁਣ ਤੁਸੀਂ ਸੁਣਾ ਦਿਆ ਕਰੋ ਗੀਤ।
ਅੱਜ ਵਿਸ਼ ਕੰਨਿਆਂ ਦੀ ਗੱਲ ਕੀਤੀ ਸੀ ਨਾ, ਤੇ ਉਹਦੇ ਤੇ ਗਜ਼ਲਾਂ ਵੀ ਕਾਫੀ ਬਣੀਆਂ ਆ।
ਅੱਛਾ,
ਉਹ ਇੱਕ ਗਜ਼ਲ ਆ, ਉਹ ਮੈਨੂੰ ਥੋੜੀ ਥੋੜੀ ਯਾਦ ਆ ਰਹੀ, ਮੈਂ ਉਦਾਂ ਹੀ ਸੁਣਾਉਣਾ, ਮੈਨੂੰ ਉਹਦਾ ਬਹੁਤਾ ਪਤਾ ਨਹੀਂ ਹੈ।
ਨਹੀਂ ਨਹੀਂ ਉਦਾਂ ਹੀ
ਉਹਦੇ 'ਚ
ਕਹਿੰਦਾ, ਉਦਾਂ ਨਹੀਂ ਸੁਣਾਣੀ, ਥੋੜਾ ਜਿਹਾ ਜਿੱਦਾਂ ਹਾਂ ਤਰੰਨਮ 'ਚ।
ਉਹਦੇ 'ਚ ਮੈਂ ਪਹਿਲਾਂ ਆਪਣੇ ਹੋਰ ਕੋਈ ਸੁਣਾਉਣਾ, ਮਤਲਬ ਮੇਰੇ ਮਨ ਦੇ ਵਿੱਚ ਹੋਰ ਖਿਆਲ ਸੀਗਾ ਇੱਕ,
ਠੀਕ ਹੈ,
ਤੇ ਉਹ ਆਪਣੇ ਜਿੱਦਾਂ ਜਿਹੜੇ ਜੱਟ ਭਾਈਚਾਰਾ ਜਾਂ ਫਾਰਮਰ ਆ, ਇਹਨਾਂ ਤੋਂ ਤਾਂ ਕਹਿੰਦੇ ਜਿੱਦਾਂ ਰੱਬ ਵੀ ਡਰਦਾ, ਉਹ ਵੀ ਇਹਨਾਂ ਤੋਂ ਪੁੱਛ ਕੇ ਹੀ ਗੱਲ ਕਰਦਾ, ਤੇ ਉਹ ਜੇ ਰੱਬ ਨੂੰ ਵੀ ਚਾਹਣ ਨਾ, ਉਹਨੂੰ ਵੀ ਫੜ ਕੇ ਲੈ ਆਉਂਦੇ।
ਤੁਸੀਂ ਕਿਤੇ ਮੈਨੂੰ ਫੂਕ, ਮੈਨੂੰ ਤੁਸੀਂ ਮੈਨੂੰ ਕਿਤੇ ਫੂਕ ਛਕਾਉਣ ਦੇ ਚੱਕਰ 'ਚ ਤਾਂ ਨਹੀਂ ਗੀਤ ਸੁਣਾਉਣ ਲੱਗੇ?
ਤੁਹਾਨੂੰ ਫੂਕ ਨਹੀਂ ਛਕਾਉਣ ਦੇ ਚੱਕਰ 'ਚ, ਮੈਂ ਤਾਂ ਇਹੀ ਗੱਲ ਕਹਿਣਾ ਵੀ ਵੱਡੇ ਵੱਡੇ ਰਾਜੇ ਮਹਾਰਾਜੇ ਗਲਤੀ ਮੰਨ ਲੈਂਦੇ, ਉਹਨਾਂ ਦੇ ਸਾਹਮਣੇ ਇਹ ਕਹਿੰਦੇ ਵੀ ਅਸੀਂ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਏ ਤਾਂ ਇਹ ਗੱਲ ਬਣੀ। ਉਹਨਾਂ ਤੋਂ ਤਾਂ ਰੱਬ ਵੀ ਪ੍ਰਗਟ ਹੋ ਜਾਂਦੇ ਆ, ਤੇ ਜਿਹੜੇ ਰਾਜੇ ਆ ਪ੍ਰਧਾਨ ਮੰਤਰੀ ਆ, ਇਹ ਤਾਂ ਉਹਨਾਂ ਦੇ ਭਾਗ ਦੀ ਮੂਲੀ ਵੀ ਨਹੀਂ ਹੁੰਦੇ, ਕਈ ਵਾਰ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ। ਮੇਰੇ ਕਹਿਣ ਦਾ ਭਾਵ ਆ ਵੀ ਜੇ ਸ਼ਰਧਾ ਹੋਵੇ, ਵਿਸ਼ਵਾਸ ਹੋਵੇ ਆਪਣੇ ਆਪ ਤੇ, ਤੁਹਾਡਾ ਕੰਟਰੋਲ ਹੋਵੇ, ਤਾਂ ਤੂੰ ਕੁਛ ਵੀ ਕਰ ਸਕਦੇ ਆ। ਕੁਛ ਵੀ ਕਰਨ ਦਾ ਭਾਵ ਇਹ ਆ ਕਿ ਤੁਸੀਂ ਅਸਮਾਨ ਤੋਂ ਤਾਰੇ ਨਹੀਂ ਤੋੜ ਕੇ ਲਿਆ ਸਕਦੇ, ਉਹਦਾ ਭਾਵ ਹੈ ਰੀਜਨੇਬਲ ਜੁਰਿਸਡਿਕਸ਼ਨ ਦੇ ਵਿੱਚ ਤੁਸੀਂ ਆਪਣੀ ਸਮਰੱਥਾ ਦੇ ਅਨੁਸਾਰ ਕੰਮ ਕਰ ਸਕਦੇ ਆ। ਕਈ ਵਾਰੀ ਇੱਦਾਂ ਦੇ ਵੀ ਕੰਮ ਕੀਤੇ ਜਾ ਸਕਦੇ ਜਿਹੜੀ ਤੁਹਾਡੀ ਸਮਰੱਥਾ ਤੋਂ ਵੀ ਬਾਹਰ ਹੁੰਦੇ ਆ, ਉਹ ਵੀ ਹੋ ਜਾਂਦੇ ਆ, ਪਰ ਉਹਦੇ ਲਈ ਹਿੰਮਤ ਅਤੇ ਵਿਸ਼ਵਾਸ ਬਹੁਤ ਜ਼ਰੂਰੀ ਹੁੰਦਾ। ਇਹ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ ਨਾ, ਇਹ ਇੱਦਾਂ ਦਾ ਹੀ ਆ।
ਅੱਛਾ, ਸੁਣਾਓ ਫਿਰ।
ਹੁਣ ਮੈਨੂੰ
ਇੰਨੀ ਭੂਮਿਕਾ ਤਾਂ ਤੁਸੀਂ ਬੰਨ ਦਿੱਤੀ।
ਹਾਂਜੀ, ਨਿਪਮ ਗਸਾ ਸਾਰੇ ਗਮ ਪਾਪਨੀ ਗਸਾ ਨੀਮ ਗਸਾ ਰਮ ਗਸਾ ਪਾਨੀ ਪਾਵਾਂਗਾ ਸਾ ਹਾ ਨੀ ਪਾਵਾਂਗਾ ਸਾਰੇ ਗਾ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਜਦੋਂ ਦੇ ਮੈਨੂੰ ਮੇਰੇ ਰਾਮ ਮਿਲੇ ਨੇ ਸਾਹਮਣੇ ਤੱਕ ਕੇ ਸਾਹਮਣੇ ਤੱਕ ਕੇ ਸਾਹਮਣੇ ਤੱਕ ਕੇ ਪਰ ਆਈਆਂ ਅੱਖੀਆਂ ਤੰਨੇ ਨੂੰ ਜਦੋਂ ਭਗਵਾਨ ਦਿਸੇ ਨੇ ਦਰਦਾਂ ਤੋਂ ਆਰਾਮ ਮਿਲੇ ਨੇ ਸਾਹਮਣੇ ਤੱਕ ਕੇ ਪਰ ਆਈਆਂ ਅੱਖੀਆਂ ਤੰਨੇ ਨੂੰ ਜਦੋਂ ਪੱਥਰ ਦੇ ਵਿੱਚੋਂ ਭਗਵਾਨ ਦਿਸੇ ਨੇ
ਵਾਹ ਜੀ ਵਾਹ ਭਾਜੀ, ਤੁਸੀਂ ਤਾਂ ਕਹਿੰਦੇ ਜੱਟਾਂ ਵਾਲਾ ਗੀਤ ਸੁਣਾ, ਜੱਟ 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 ਤਾਂ ਆਇਆ ਹੀ ਨਹੀਂ ਇਹਦੇ ਵਿੱਚ।
ਤੰਨਾ ਕੌਣ ਆ? ਜੱਟ ਹੀ ਆ,
ਓ ਅੱਛਾ,
ਕੀ ਸਮਝਦੇ ਆ?
ਉਹ ਮੈਂ
ਤੰਨੇ ਨੂੰ ਜਦੋਂ
ਹਾਂ ਉਹਨਾਂ ਨੇ, ਇਹ
ਭਗਵਾਨ
ਕਿਆ ਬਾਤ ਹੈ, ਕਿਆ ਬਾਤ
ਵਿੱਚੋਂ ਕੱਢ ਲਿਆ ਸੀ,
ਹੈ।
ਤੰਨੇ ਨੇ ਭਗਵਾਨ ਪੱਥਰ ਚੋਂ ਕੱਢ ਲਿਆ ਸੁੱਤਾ ਪਿਆ।
ਉਹ ਦੇਖੋ, ਮੈਂ ਤਾਂ ਸੋਚਦਾ ਸੀ ਤੁਸੀਂ ਰਵਾਇਤੀ ਸਿੰਗਰਾਂ ਵਾਂਗਰ ਜੱਟ ਐ ਕਰ ਦਊਗਾ, ਜੱਟ ਓ ਕਰ ਦਊਗਾ,
ਅਸੀਂ
ਜੱਟ
ਰਵਾਇਤੀ ਸਿੰਗਰ ਨਹੀਂ, ਅਸੀਂ
ਹਾਂ।
ਤਾਂ ਜੜ ਚ ਜਾਈਦਾ।
ਮੈਂ ਪਤਾ ਕੀ ਸਮਝਿਆ ਸੀ, ਮੈਂ ਕਿਹਾ ਕੋਈ ਵੀ ਸਿੰਗਰ ਮਕਬੂਲ ਨਹੀਂ ਹੁੰਦਾ ਜਦ ਤੱਕ ਉਹ ਜੱਟਾਂ ਦੇ ਗੀਤ ਨਹੀਂ ਗਾਉਂਦਾ, ਚੱਕਵੇਂ ਰੱਖਵੇਂ
ਮੈਂ
ਵਾਲੇ।
ਕਿਹਾ ਜੱਟ ਦੇ ਗੁਰੂ ਦੀ ਗੱਲ ਕੀਤੀ, ਤੁਸੀਂ ਜੱਟ ਕਹਿੰਦੇ ਆ?
ਭਾਜੀ ਆਹ ਤਾਂ ਕਮਾਲ
ਕਮਾਲ
ਕਰਦੇ,
ਕਰਦੇ ਤੁਸੀਂ।
ਨਹੀਂ, ਕਮਾਲ ਤਾਂ ਤੁਸੀਂ ਕੀਤੀ ਹੈ, ਮਤਲਬ ਤੁਸੀਂ ਗੱਲ ਵੀ ਕਰ ਗਏ ਹੈ, ਤੇ ਮਤਲਬ ਕਿਆ ਬਾਤ ਹੈ, ਮਤਲਬ ਕਿਆ ਬਾਤ ਹੈ। ਸੋ ਇਹ ਹੈ ਵੀ ਮਤਲਬ ਇੱਕ ਸਿੰਗਰ ਹੁੰਦਾ ਹੈ, ਇੱਕ ਸਿੰਗਰ ਦਾ ਦਿਮਾਗੀ ਸਿੰਗਰ ਹੁੰਦਾ ਆ, ਤੇ ਇਮੋਸ਼ਨਲ ਸਿੰਗਰ ਹੁੰਦਾ। ਬਹੁਤ ਬਹੁਤ ਵਧੀਆ, ਬਹੁਤ ਵਧੀਆ। ਨਹੀਂ ਨਹੀਂ
ਕਿਤੇ ਮੋਸ਼ਨ ਜੁੜੇ ਨੇ ਜੀ ਉੱਪਰ ਨੂੰ।
ਉਹ ਹੁਣ ਆਪਾਂ ਨੂੰ ਦੋਨਾਂ ਨੂੰ ਨਾ ਸੀਟ ਬੈਲਟਾਂ ਲਵਾਉਣੀਆਂ ਪੈਣੀਆਂ, ਕਿਉਂਕਿ ਅਸੀਂ ਇੱਕ ਦੂਜੇ ਨੂੰ ਫੂਕੇ ਇੰਨੀ ਛਕਾ ਦੇਈ ਦੀ ਹੈ ਵੀ ਕਈ ਵਾਰੀ ਦੂਜਾ ਬੰਦਾ ਉੜਨ ਨੂੰ ਫਿਰਦਾ ਰਹਿੰਦਾ। ਪਹਿਲਾਂ ਤੁਸੀਂ ਮੇਰੀ ਭੂਮਿਕਾ ਬੰਨੀ, ਤੇ ਹੁਣ ਮੈਂ ਵੀ ਤਾਂ ਬੰਨਣੀ ਆ।
ਚਲੋ, ਮਰਜ਼ੀ ਬੰਨਣੀ ਚਾਹੀਦੀ ਵੀ ਆ, ਇਹਦੇ ਨਾਲ ਸੰਸਾਰ ਚੱਲਦਾ।
ਬਿਲਕੁਲ, ਫੂਕ ਤੇ ਹੀ ਚੱਲਦਾ ਭਾਜੀ, ਹਵਾ ਨਾਲ ਹੀ ਚੱਲਦਾ, ਜੇ ਹਵਾ ਬੰਦ ਹੋ ਜਾਵੇ ਤਾਂ ਸਾਹ ਬੰਦ ਹੋ ਜਾਂਦਾ। ਸੋ ਇਸ ਕਰਕੇ ਰੱਬ ਵੀ ਸਾਨੂੰ ਫੂਕ ਹੀ ਛਕਾ ਰਿਹਾ, ਦੇ ਵਿੱਚ ਫੂਕ ਛਕਾ ਕੇ ਇੱਥੇ ਦੁਨੀਆ ਤੇ ਭੇਜਿਆ ਹੋਇਆ ਹੈ ਨਾ।
ਇਹ ਤਾਂ ਉਹਦੀ ਮਰਜ਼ੀ,
ਹਾਂ
ਇਹ ਤਾਂ
ਭਾਜੀ,
ਉਹਦੀ ਮਰਜ਼ੀ।
ਨਹੀਂ, ਹੁਣ ਦੇਖੋ,
ਪੱਤੇ ਵੀ ਚਲਦੇ, ਅੱਖਾਂ ਵੀ ਇੱਧਰ ਉੱਧਰ ਹੁੰਦਾ ਜੇ ਉਹਦੀ ਰਹਿਮਤ
ਹਾਂ
ਨਾ ਹੋਵੇ ਤਾਂ।
ਦੇਖੋ, ਅੰਮ੍ਰਿਤਪਾਲ ਕਹਿੰਦੇ ਨੇ ਕਿ ਜੱਟ ਸਿਰਫ ਫਾਇਰ ਕਰਦੇ ਨੇ, ਜਿੱਥੇ ਪਾਬੰਦੀ ਹੋਵੇ ਉੱਥੇ ਫਾਇਰ ਕਰਦੇ ਨੇ। ਵਾਲੀਆ ਸਾਹਿਬ ਕਹਿੰਦੇ ਨੇ, ਅਮਰੀਕ ਫਲੋਰਾ ਜੀ, ਐਕਸਲੈਂਟ ਸਿੰਗਿੰਗ, ਕੀਪ ਇਟ ਅਪ। ਦੇਖੋ ਕਿਆ ਬਾਤ ਹੈ। ਨਵ ਪੱਡਾ ਜੀ ਵੀ ਆ ਗਏ ਨੇ, ਕਹਿੰਦੇ ਕਲਾਸਿਕ ਸਿੰਗਰ ਭਾਜੀ, ਗੁੱਡ ਵੋਇਸ ਲਾਈਕ ਮਾਸਟਰ ਸਲੀਮ। ਕਿਆ ਬਾਤ ਹੈ ਭਾਜੀ, ਬੈਲਟ ਲਾਓ, ਬੈਲਟ ਲਾਓ, ਛੇਤੀ ਬੈਲਟ ਲਾਓ। ਤੇ ਜਗਵੀਰ ਸੇਖੋਂ ਵੀ ਵਾਹ ਵਾਹ ਜੀ ਕਰ ਰਹੇ ਨੇ, ਤੇ ਗੈਰੀ ਨੱਤ ਆਏ ਨੇ, ਕਾਫੀ ਦਿਨਾਂ ਬਾਅਦ ਆਏ ਨੇ, ਕਹਿੰਦੇ ਸਤਿ ਸ੍ਰੀ ਅਕਾਲ ਦੋਨੋਂ ਸਤਿਕਾਰਯੋਗ ਸ਼ਖਸੀਅਤ, ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਸਾਡੇ ਗ੍ਰਾਈ ਜੁਝਾਰ ਸਿੰਘ ਭਾਜੀ ਨਿਊਜ਼ੀਲੈਂਡ ਵਾਲੇ, ਪੁੰਨੂ ਮਜਾਰੀਏ, ਗੁੱਡ ਮਾਰਨਿੰਗ, ਕਹਿੰਦੇ ਮੈਂ ਤੁਹਾਡੇ ਨਾਲ ਅਗਰੀ ਕਰਦਾ, ਜਿਹੜਾ ਪਹਿਲਾਂ ਅਸੀਂ ਟੌਪਿਕ ਚਲਾਇਆ ਸੀ। ਤੇ ਸੁਖਵੰਤ ਸਿੰਘ ਕਹਿੰਦੇ ਨੇ ਕਿ ਬਿਲਕੁਲ ਬਾਈ ਜੀ, ਸਮੇਂ ਨਾਲ ਚੀਜ਼ਾਂ ਸਮੇਟੀਆਂ ਜਾਣ ਤਾਂ ਜ਼ਿੰਦਗੀ 'ਚ ਦੌੜ ਭੱਜ ਘੱਟਦੀ ਹੈ। ਜੇ ਪੰਜ ਘਰ ਜਾਂ ਪਲਾਟ ਨੇ, ਕੋਸ਼ਿਸ਼ ਕਰੋ ਇੱਕ ਵੱਡਾ ਹੋਵੇ, ਜੇ ਇੱਕ ਤੋਂ ਵੱਧ ਵਪਾਰ ਨੇ ਤਾਂ ਇੱਕ 'ਤੇ ਕੇਂਦਰਿਤ ਕਰੋ, ਆਪਣੇ ਅਗਲੇ ਸਫ਼ਰ ਦੀ ਤਿਆਰੀ ਖਿੱਚੋ। ਬਿਲਕੁਲ ਬਿਲਕੁਲ, ਇਹੀ ਸਮਰਾਈਜ਼ ਤੁਸੀਂ ਕਰਤਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਮੈਸੇਜਿਸ ਦੇ ਜ਼ਰੀਏ ਹਰਜਿੰਦਰ ਘੁੰਮਣ ਜੀ ਜੁੜੇ ਨੇ, ਕਹਿੰਦੇ ਜੀ, ਮਾਰਕੰਡਾ ਰਿਸ਼ੀ ਦੀ 4 ਯੁੱਗ ਉਮਰ ਸੀ, ਕੁੱਲੀ ਕੱਖਾਂ ਵਿੱਚ ਰਹਿ ਕੇ ਗੁਜ਼ਾਰ ਕੇ ਚਲੇ ਗਏ ਜੀ। ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦਾ। ਅਤੇ ਬਾਕੀ ਵਿਜੇ ਵਿਰਦੀ ਜੀ ਕਹਿੰਦੇ, ਕਿਆ ਬਾਤ ਹੈ ਜੀ, ਵੈਰੀ ਗੁੱਡ ਅਟੈਂਪਟ, ਬਹੁਤ ਵਧੀਆ ਗੀਤ ਗਾਇਆ। ਅਤੇ ਰਾਜਨਦੀਪ ਕੈਨਬਰਾ ਵਾਲਿਆਂ ਨੇ ਨਾ ਇੱਕ ਵੀਡੀਓ ਭੇਜਿਆ, ਉਸ ਤੋਂ ਬਾਅਦ ਫਿਰ ਆਪਾਂ ਥੋੜ੍ਹੀਆਂ ਗੱਲਾਂ ਕਰਾਂਗੇ ਵਿਸ਼ ਕੰਨਿਆਂ ਦੀਆਂ ਵੀ। ਅਤੇ ਆਪਾਂ ਇੱਕ ਇਹ ਜਿਹੜਾ ਵੀਡੀਓ ਹੈ ਉਹ ਦੇਖ ਲਈਏ ਜਿਹੜਾ ਉਹਨਾਂ ਨੇ ਸਾਂਝਾ
ਪਲਾਟ
ਕੀਤਾ।
ਲਏ ਹੋਏ ਸੀ ਕਾਫੀ,
ਨਾਲ ਸਾਡੀ ਆਵਾਜ਼ ਵੀ ਆ ਰਹੀ ਹੈ।
ਖਰੜ ਵੀ ਸੀਗੇ ਉਹਨਾਂ ਕੋਲ,
ਇਹ
ਪਲਾਟ, ਨਵਾਂ ਸ਼ਹਿਰ ਵੀ 4-5 ਹੈਗੇ ਆ, ਤੇ ਉਹ
ਇਹ
ਅਸੀਂ ਇਕੱਠੇ
ਭਾਜੀ
ਹੋਏ ਉਹਨਾਂ ਨੂੰ
ਮੋਰ
ਇੱਕ ਕਲਿੱਪ
ਕੈਨਬਰਾ ਦੇ
ਦਿੰਦੇ
ਵਿੱਚ,
ਹਾਂ
ਦੇਖੋ ਕਿਆ
ਤੇ
ਬਾਤ ਹੈ,
ਹੁਣ ਉਹ
ਆਸਟ੍ਰੇਲੀਆ 'ਚ
ਹੈ
ਤੇ
ਉਹ ਅੰਕਲ ਵੀ ਆ ਜਾਂਦੇ ਆ ਤੇ ਉਹ ਕਹਿੰਦੇ
ਨਾਲ ਸਾਡਾ
ਤੁਹਾਨੂੰ
ਰੇਡੀਓ ਵੀ
ਮਰਜ਼ੀ ਆ
ਚੱਲਦਾ, ਤੇ
ਜਾਓ,
ਮੈਨੂੰ ਲੱਗਦਾ ਕਾਰ 'ਚ ਬੈਠੇ ਵੀਡੀਓ ਬਣਾ ਰਹੇ ਨੇ।
5 ਪਲਾਟ ਹੈ ਤੇ ਆਪਾਂ ਉਹਨਾਂ ਨੂੰ ਕਿੱਦਾਂ ਕਰੀਏ, ਤੇ ਮੈਂ ਉਹਨਾਂ ਨੂੰ ਸਲਾਹ ਦਿੱਤੀ, ਅੰਕਲ ਭਈ
ਕਿਆ ਬਾਤ ਹੈ,
ਦੇਖੋ ਮੇਰਾ ਦੋਸਤ ਹੈ ਤੁਹਾਡਾ ਬੇਟਾ, ਉਹ ਤਾਂ ਬਾਹਰ ਹੈ, ਉਹਨੂੰ ਤਾਂ ਲੱਭਣੇ ਵੀ ਨਹੀਂ ਉਹ ਪਲਾਟ,
ਚਲੋ
ਉਹਨੇ ਕਰਨੇ ਵੀ ਕੀ ਹੈ, ਭਈ ਤੁਸੀਂ ਆਪਣੇ ਹੁੰਦੇ ਹੁੰਦੇ ਨਾ ਇਹਨਾਂ ਨੂੰ ਸਮੇਟ ਕੇ ਇੱਕ ਥਾਂ ਕਰ ਲਓ ਸਾਰਾ ਕੁਝ ਕੰਸੋਲੀਡੇਟ।
ਭਾਜੀ
ਅਮਨਦੀਪ,
ਹਾਂਜੀ,
ਜਿਹੜੇ ਤੁਹਾਡੇ ਸਿੰਗਰ ਗਾਇਕ ਆ ਉਹਨਾਂ ਨੂੰ ਵੀ ਲਿਆਓ।
ਉਹ ਮੈਨੂੰ ਮੈਸੇਜ ਆਇਆ ਹੁਣੇ ਅਮਨਪ੍ਰੀਤ ਦਾ, ਕਹਿੰਦੇ ਮੈਂ ਬਹੁਤ ਬਿਜ਼ੀ ਸੀਗਾ ਉਹ ਵਿਚਾਰਾ, ਅਸੀਂ ਤਾਂ ਖੇਤੀ ਵਾਲੇ ਬੰਦੇ ਹਾਂ, ਅਤੇ ਉਹ ਉਹ ਖੀਰੇ ਖੂਰੇ ਤੋੜਦਾ ਸੀਗਾ, ਅਤੇ ਕਹਿੰਦੇ ਮੈਂ ਤਾਂ ਫੋਨ ਨਹੀਂ ਚੱਕ ਹੋਇਆ। ਮੈਂ ਕਿਹਾ ਕੋਈ ਗੱਲ ਨਹੀਂ, ਉਹ ਮੈਂ ਉਹਨੂੰ ਦੱਸਿਆ ਸੀਗਾ, ਅਤੇ ਹੁਣ ਅਗਲੇ ਹਫ਼ਤੇ ਉਹਨਾਂ ਤੋਂ ਵੀ ਗੀਤ ਸੁਣਾਂਗੇ। ਉਹ ਵੀ ਸ਼ੌਂਕ ਪੂਰਾ ਕਰਦੇ ਨੇ, ਸਾਲ 'ਚ ਇੱਕ ਗੀਤ ਰਿਲੀਜ਼ ਕਰਦੇ ਨੇ, ਅਤੇ ਬੜਾ ਵਧੀਆ ਆਪ ਹੀ ਲਿਖਦੇ ਨੇ, ਅਤੇ ਮੇਰੇ ਕਜ਼ਨ ਲੱਗਦੇ ਨੇ।
ਪਿਛਲੇ ਸੰਡੇ ਕਈ ਤਾਂ ਜਿਮੀਦਾਰ ਰਾਬਤ ਤੇ ਜਾਂਦੇ ਹੁੰਦੇ ਆ, ਕਿਨੇ ਛਲੀਆਂ ਵੱਢਣੀਆਂ ਹੁੰਦੀਆਂ, ਕਿਸੇ ਨੇ ਸਫੈਦੀ ਕਰਨੀ ਹੁੰਦੀ ਆ, ਕਿਸੇ ਨੇ ਟਰਾਲੀ ਵਿੱਚ ਕੰਨੀ ਲੱਦਣੇ ਹੁੰਦੇ ਆ, ਤੇ ਮੈਨੂੰ ਸਾਨੂੰ ਰਾਬਤ ਤੇ ਸੱਦ ਲਿਆ ਵੀ ਦੇ ਗੀਤ ਗਾਣੇ ਆ ਉਹਨਾਂ ਕੋਲ। ਗੀਤ ਜਿਹੜੇ ਇੱਕ ਗਰੁੱਪ ਸੀ ਨਾ ਸਿੰਗਰਸ ਦਾ, ਉਹਨਾਂ ਦੇ 2-3 ਸਿੰਗਰ ਜਿਹੜੇ ਨਾ ਉਹ ਗਿਵ ਅਪ ਕਰ ਗਏ, ਚਲੇ ਗਏ, ਉਹ ਗੈਪ ਪੈਦਾ ਹੋ ਗਿਆ ਉੱਥੇ, ਉਹ ਗੈਪ ਪੈਦਾ ਕਰਨ ਦੇ ਲਈ ਸਾਡੇ ਵਰਗੇ ਆਪਦੀ ਸੱਦ ਲੈ ਕਿ ਤੁਸੀਂ ਆ ਜਾਇਓ, ਫਿਰ ਤੁਹਾਡੇ ਤੋਂ ਗੀਤ ਗਵਾ ਲਵਾਂਗੇ। ਉੱਥੇ ਟਾਈਮ ਦਿੱਤਾ ਹੁੰਦਾ ਉਹਨੇ ਕਾਨਸਰਟ ਦੇ ਵਿੱਚ, ਫਿਰ ਉਹ ਟਾਈਮ ਕਵਰ ਅਪ ਕਰਨਾ, ਫਿਰ ਉਹ ਤੁਹਾਡੇ ਤੋਂ ਗਵਾ ਲਾਂਗੇ। ਅਸੀਂ ਤਾਂ ਅੱਗੇ ਚਾਹੁੰਦੇ ਹੁੰਦੇ ਵੀ ਸਾਨੂੰ ਇੱਦਾਂ ਸੱਦਣ ਤਾਂ ਅਸੀਂ ਗੀਤ ਗਾਈਏ ਜਾ ਕੇ, ਤਾਂ ਫਿਰ ਸਾਡੇ ਤੋਂ ਇੱਕ ਅੱਧਾ ਗੀਤ ਉਹਨੇ ਗਵਾ ਲਿਆ ਸੀ।
ਗਵਾ ਲਿਆ ਸੀ ਭਾਜੀ ਪਰਮਿੰਦਰ
ਜੀ, ਓਰਕੈਸਟਰਾ ਦੇ ਨਾਲ ਜਿਹੜਾ ਗੀਤ ਗਾਣੇ ਆ ਨਾ, ਉਹਦੇ ਚ ਓਰਿਜਨੈਲਿਟੀ ਬੜੀ ਹੁੰਦੀ ਹੈ, ਉਹਦੇ ਚ ਤੁਹਾਨੂੰ ਜਿੱਦਾਂ ਮਜ਼ਾ ਬਹੁਤ ਆਉਂਦਾ। 5-6 ਓਰਕੈਸਟਰਾ ਵਾਲੇ ਹੁੰਦੇ ਬੰਦੇ ਜਿਹੜੇ ਸੰਗੀਤ ਦੇ ਮਿਊਜ਼ਿਕ ਦੇ ਹੁੰਦੇ ਆ ਨਾ, ਉਹ ਫਿਰ ਤੁਹਾਨੂੰ ਕਵਰ ਅਪ ਵੀ ਕਰ ਲੈਂਦੇ, ਜੇ ਤੁਸੀਂ ਗਲਤੀ ਕਰਦੇ ਤਾਂ ਉਹ ਸੰਗੀਤ ਹੀ ਤੁਹਾਨੂੰ ਕਈ ਵਾਰੀ ਕਵਰ ਅਪ ਕਰ ਲੈਂਦੇ, ਉਹ ਜਾਣਦੇ ਹੁੰਦੇ ਤੁਹਾਨੂੰ, ਤੁਹਾਡੇ ਫਰੈਂਡ ਹੀ ਹੁੰਦੇ, ਜਿਹਦੇ ਜਾਂਦੇ ਰਹਿੰਦੇ ਆ ਫਿਰ ਤੁਹਾਡੇ ਫਰੈਂਡ ਬਣ ਜਾਂਦੇ।
ਭਾਜੀ ਪਰਮਿੰਦਰਜੀਤ ਭੱਟੀ ਕਹਿੰਦੇ ਨੇ ਕੈਨਬਰਾ ਦੀ ਗੱਲ ਹੈ, ਕਹਿੰਦੇ ਮੈਨੂੰ ਹੁਣੇ ਪੁਲਿਸ ਵਾਲੇ ਨੇ ਰੋਕ ਲਿਆ ਸੀ ਬ੍ਰੈਥ ਟੈਸਟ ਕਰਨ ਦੇ ਲਈ, ਅਤੇ ਉਹ ਵੀ ਭਾਜੀ ਦਾ ਗਾਣਾ ਸੁਣ ਕੇ ਕਹਿੰਦਾ ਨਾਈਸ ਵੋਇਸ, ਇਜ਼ ਇਟ ਬਾਲੀਵੁੱਡ ਮਿਊਜ਼ਿਕ। ਬਈ ਜੇ ਨਾ ਮਤਲਬ ਕਹਿ ਲਓ ਕਿ ਫੂਕ ਛਕਾਉਣ ਦਾ ਅੱਜ ਅਵਾਰਡ ਦਿੱਤਾ ਜਾਵੇ ਤਾਂ ਪਰਮਿੰਦਰਜੀਤ ਭੱਟੀ ਨੂੰ ਜਾਏਗਾ।
ਇਹਨਾਂ ਨੂੰ ਦੇ ਦਿਓ ਅਮਨਦੀਪ, ਇਹਨਾਂ ਨੂੰ ਐਰੋ ਰੇਡੀਓ ਸੱਦ ਕੇ ਨਾ ਉਹ ਜਿਹੜੀ ਪਲੇਟ ਖਾਏ ਦਿਓ,
ਇਹਨਾਂ ਇਹਨਾਂ ਨੂੰ ਅਵਾਰਡ ਮਿਲਣਾ ਚਾਹੀਦਾ ਹੈ ਕਿ ਵਾਕਈ ਕਮਾਲ ਕਰਤੀ ਇਹਨੀ। ਦੇਖੋ ਆਸਟ੍ਰੇਲੀਅਨ ਪੁਲਿਸ ਵੀ ਇਨਵੋਲਵ ਕਰ ਲਈ ਵਿੱਚ ਫੂਕ ਦੇ, ਫੈਡਰਲ ਪੁਲਿਸ, ਕਿਆ ਬਾਤ ਹੈ। ਤੇ ਹਾਂਜੀ, ਤੇ ਹਾਂਜੀ ਸੱਜਣ ਮਿੱਤਰ ਪਿਆਰੇ ਕਹਿੰਦੇ ਮੈਨੂੰ ਵੀ ਐਡ ਕਰ ਦੇਣਾ ਜੀ ਗਰੁੱਪ ਵਿੱਚ। ਬਾਈ ਜੀ ਨਾਮ ਨਹੀਂ ਆ ਰਿਹਾ ਤੁਹਾਡਾ, ਅਤੇ ਮੈਂ ਤੁਹਾਨੂੰ ਲਿੰਕ ਬਾਅਦ ਦੇ ਵਿੱਚੋਂ ਕਮੈਂਟ 'ਤੇ ਭੇਜ ਦਾਂਗਾ, ਤੁਸੀਂ ਜੁਆਇਨ ਕਰ ਲੈਣਾ। ਬਲਜੀਤ ਬਾਜਾ ਖਾਨਾ ਜੀ ਵੀ ਆਏ ਨੇ, ਸਤਿ ਸ਼੍ਰੀ ਅਕਾਲ ਬੁਲਾਏ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਸਾਡੇ ਨਾਲ ਵੀਰਪਾਲ ਭੈਣ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਇੱਕ ਵੀਡੀਓ ਸਾਡੇ ਨਾਲ ਭਾਜੀ ਸਾਂਝਾ ਕਰ ਰਹੇ ਨੇ ਸੁਖਵੰਤ।
ਘੁੰਮ ਜਾ ਬਾਈ,
ਹਾਂ ਆ ਲੈ ਮੋਰ, ਅੱਜ ਤਾਂ ਮੋਰ ਮੋਰ ਹੋਈ ਪਈ ਆ, ਦਿਲ ਮੰਗੇ ਮੋਰ, ਮੋਰ ਪਹਿਲਾਂ ਪਾ ਰਹੇ ਨੇ ਆਸਟ੍ਰੇਲੀਆ 'ਚ, ਕਿਆ ਬਾਤ ਹੈ। ਇਹ ਐਡਲੇਟ ਦੀ ਹੈ ਜੀ, ਸੋ ਜੇ ਕਹੋ ਕਿ ਮੋਰ ਇਕੱਲੇ ਪੰਜਾਬ ਦੇ ਵਿੱਚ ਜਾਂ ਇੰਡੀਆ 'ਚ ਆ, ਨਹੀਂ ਹੁਣ ਮੋਰ ਜਿਹੜੇ ਨੇ ਐਵਰੀਵੇਅਰ ਆ, ਕਿਆ ਬਾਤ ਹੈ। ਭਾਜੀ ਇਹਨੂੰ ਕਹਿੰਦੇ ਸ਼ੋ ਆਫ ਕਰਨਾ,
ਬਿਲਕੁਲ ਬਿਲਕੁਲ।
ਹੁਣ ਕਈ ਲੋਕ ਕਹਿਣਗੇ ਮੋਰ ਫੁਕਰੇ ਹੁੰਦੇ ਆ, ਐਵੇਂ ਦਿਖਾਲੀ ਜਾਂਦੇ, ਪਤਾ ਹੀ ਆ ਉਹਨਾਂ ਕੋਲ ਹੈਗੇ ਆ। ਆ ਦੇਖੋ ਸਟਾਈਲ ਦੇਖੋ ਨਾ, ਕੁਦਰਤ ਨੇ ਦੇਖੋ ਕਿਆ ਚੀਜ਼ਾਂ ਬਣਾਈਆਂ ਨੇ,
ਕੁਦਰਤ ਨੇ ਕੀ ਕੀ ਵੰਡਿਆ, ਕਿਹਨੂੰ ਕਿਹਨੂੰ ਵੰਡਿਆ, ਕਾਹਦੇ ਵੰਡਿਆ, ਕਿੱਥੇ ਵੰਡਿਆ, ਕੋਈ ਨਹੀਂ ਜਾਣਦਾ,
ਵੈਰੀ
ਇਹ ਉਹੀ ਜਾਣਦਾ, ਇਹ ਉਹੀ ਜਾਣਦਾ,
ਉਹੀ ਜਾਣਦਾ,
ਇਹ ਜੇ ਤੁਸੀਂ ਉਹਦੀ ਭਗਤੀ ਕਰੋ ਤਾਂ ਹੀ ਪ੍ਰਗਟ ਹੁੰਦਾ,
ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਸੋ ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਹਰ, ਦੇਖੋ ਹਾਂ ਕਿਆ ਬਾਤ ਹੈ। ਖੈਰ ਭਾਜੀ ਗੱਲਬਾਤ ਵੀ ਚੱਲ ਰਹੀ ਹੈ ਤੇ ਗੀਤ ਸੰਗੀਤ ਵੀ ਚੱਲ ਰਿਹਾ, ਵੀਡੀਓ ਵੀ ਆਦਾਨ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਹਰਮਨ ਰੇਡੀਓ ਤੇ, ਸੱਜਣ ਮਿੱਤਰ ਪਿਆਰੇ ਸਾਂਝ ਪਾ ਰਹੇ ਨੇ। ਤੇ ਗੁਰਦੇਵ ਸਿੱਧੂ ਅੰਕਲ ਕਹਿੰਦੇ ਨੇ ਕਿ ਭਾਜੀ ਅਮਰੀਕ ਹੋਣਾ ਦਾ ਗਾਣਾ ਸੁਣ ਕੇ ਚਿੱਤ ਕਰਦਾ ਹੈ ਕਿ ਇਹਨਾਂ ਨੂੰ ਗੁਰੂ ਧਾਰ ਲਵਾਂ।
ਕਿਹਨਾਂ ਦਾ ਸੁਨੇਹਾ ਆਇਆ?
ਗੁਰਦੇਵ ਗੁਰਦੇਵ ਸਿੱਧੂ ਜੀ।
ਅੱਛਾ, ਸਿੱਧੂ ਸਾਹਿਬ।
ਹਾਂ
ਚਲੋ, ਗੁਰੂ ਤਾਂ ਕੀ ਧਾਰਨਾ ਸਾਨੂੰ,
ਹਾਂ ਇੱਦਾਂ ਕਰੋ,
ਕਿਰਪਾ
ਮੈਂ ਦੱਸਦਾ, ਜਿਹੜਾ
ਕਿਰਪਾ ਰੱਖ
ਜਿਹੜਾ ਇਹਨਾਂ ਦਾ ਗੁਰੂ ਹੈ ਨਾ, ਇੱਕ ਉੱਤੋਂ ਥੋੜ੍ਹੀ ਦੇਰ ਇਹਨਾਂ ਨੇ ਇਲਮ ਲਿਆ ਅਤੇ ਉਹੀ ਬੀਜ ਬੀਜ ਗਿਆ, ਉਹੀ ਕੰਮ ਕਰ ਗਿਆ ਜਿਹੜਾ ਕਰਨਾ ਸੀਗਾ, ਹੈ ਨਾ। ਅਤੇ ਚਲੋ ਉਹਦਾ ਫਿਰ ਆਪਾਂ ਨਾਮ ਲਵਾਂਗੇ ਕਿਤੇ। ਅਤੇ ਸਾਡੇ ਨਾਲ ਹਰਪ੍ਰੀਤ ਸਿੰਘ ਐਡਲੇਡ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਭਾਅ ਜੀ। ਬਹੁਤ ਵਧੀਆ ਭਾਅ ਜੀ ਆਵਾਜ਼ ਅਮਰੀਕ ਭਾਅ ਜੀ ਦੀ, ਕਹਿੰਦੇ ਕਿਆ ਬਾਤ ਹੈ। ਅਤੇ
ਹਰਪ੍ਰੀਤ ਜਿਨ੍ਹਾਂ ਦੇ ਘਰ ਗਏ
ਹਾਂ ਜੀ,
ਸੀ ਆਪਾਂ,
ਹਾਂ ਜਿਨ੍ਹਾਂ ਦੇ ਕੋਲ ਗਏ ਸੀ,
ਜਿਨ੍ਹਾਂ ਨੇ ਕਸਟਮ ਟ੍ਰੈਡੀਸ਼ਨਸ ਆਪਣੇ ਜਿਹੜੇ
ਹਾਂ
ਪੁਰਾਣੇ
ਕਾਇਮ
ਰੀਤੀ
ਰੱਖੇ
ਰਿਵਾਜ ਉਹਨਾਂ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਤੇ
ਭਾਅ
ਬਹੁਤ
ਜੀ।
ਚੰਗਾ ਲੱਗਾ ਹਰਪ੍ਰੀਤ
ਹਾਂ
ਮਿਲ ਕੇ,
ਹਾਂ
ਤੇ
ਜੀ,
ਤੁਹਾਡੀ ਤੁਹਾਡਾ ਫੋਨ ਆਇਆ ਇਸ ਲਈ ਤੁਹਾਨੂੰ ਤੁਹਾਡਾ ਸੁਨੇਹਾ ਆਇਆ, ਇਹਦੇ ਤੇ ਅਸੀਂ ਫੁੱਲ ਚਾੜਦੇ ਹਾਂ। ਕਿਰਪਾ ਕਰੋ, ਇੱਦਾਂ ਹੀ ਸੁਨੇਹੇ ਭੇਜਦੇ ਰਿਹਾ ਕਰੋ, ਸਾਨੂੰ ਚੰਗਾ ਲੱਗਦਾ ਹੈ।
ਜੀ ਭਾਅ ਜੀ, ਕੁਛ ਗੱਲਾਂ ਹੁਣ ਆਪਾਂ ਕਰਨੀਆਂ ਨੇ ਜਿਹੜੀਆਂ ਕਿ ਉਹ ਥੋੜ੍ਹੀਆਂ ਮਤਲਬ ਸਾਰਥਕ ਗੱਲਾਂ, ਸੀਰੀਅਸ। ਆਪਾਂ ਸਵੇਰ ਦਾ ਆਪਾਂ ਕਰ ਰਹੇ ਹਾਂ ਗੱਲਬਾਤ ਕਿ ਵਿਸ਼ ਕੰਨਿਆਂ ਦੀ ਗੱਲ ਕਰ ਰਹੇ ਹਾਂ, ਹੈ ਨਾ। ਅਤੇ ਉਹਦੇ ਸੰਬੰਧ ਦੇ ਵਿੱਚ ਦੋ ਤਿੰਨ ਖਬਰਾਂ ਨੇ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਇਹਦੇ ਵਿੱਚ ਇਹ ਗੱਲ ਜਿਹੜੀ ਆ, ਇਹ ਸਾਡੇ ਸਾਰੇ ਸਰੋਤਿਆਂ 'ਤੇ ਲੱਗੇਗੀ, ਸਾਰੇ ਸਰੋਤਿਆਂ ਦੇ ਲਈ ਆ ਇਹ। ਇਹ ਆਗਰਾ ਕਰਨ ਨੂੰ ਇਹ ਅੱਜ ਟੌਪਿਕ ਚੁਣਿਆ ਕਿ ਜਿਸ ਤਰ੍ਹਾਂ ਦੇ ਦੁਨੀਆ ਦੇ ਵਿੱਚ ਹਾਲਾਤ ਚੱਲ ਰਹੇ ਨੇ, ਉਹ ਟਾਈਮ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਵੀ ਇਸ ਚੀਜ਼ ਦਾ ਸ਼ਿਕਾਰ ਹੋ ਸਕਦੇ ਹੋ। ਸੋ ਪਹਿਲੀ ਜਿਹੜੀ ਖਬਰ ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਕੈਸ਼ ਪਟੇਲ, ਸੋਰੀ ਮਾਫ਼ ਕਰਨਾ, ਕਾਸ਼ ਪਟੇਲ ਹੈਗਾ, ਕੈਸ਼ ਪਟੇਲ FBI ਦਾ ਡਾਇਰੈਕਟਰ ਹੈ ਅਮਰੀਕਾ ਦੇ ਵਿੱਚ, ਅਤੇ ਉਹਦੀ ਇਹ ਗਰਲਫ੍ਰੈਂਡ ਹੈ। ਅਤੇ ਉਹਦੀ ਗਰਲਫ੍ਰੈਂਡ ਦੇ ਬਾਰੇ ਇੱਕ ਦੋ ਅਖਬਾਰਾਂ ਦੇ ਵਿੱਚ ਖਬਰ ਛਪੀ ਵੀ ਇਹ ਹਨੀਪੋਟ ਮੋਸਾਡ ਏਜੰਟ ਹੈ। ਮੋਸਾਡ ਯਾਨੀ ਕਿ ਇਜ਼ਰਾਈਲ ਦੀ ਜਿਹੜੀ ਸੁਰੱਖਿਆ ਏਜੰਸੀ, ਸਿਕਿਉਰਿਟੀ ਏਜੰਸੀ, ਇੰਟੈਲੀਜੈਂਸ ਏਜੰਸੀ ਉਹਦੀ ਹੈ ਵੀ ਉਹਨਾਂ ਨੇ ਉਹਦੀ ਜਿਹੜੀ ਗਰਲਫ੍ਰੈਂਡ ਹੈ ਉਹਨਾਂ ਨੇ ਇੰਸਟਾਲ ਕੀਤੀ ਹੈ, ਉਹਦੀ ਗਰਲਫ੍ਰੈਂਡ ਬਣਾ ਕੇ ਭੇਜੀ ਹੋਈ ਹੈ। ਅਤੇ ਹਨੀਪੋਟ ਹੈ, ਹਨੀਪੋਟ ਦਾ ਮਤਲਬ ਮਿੱਠੀ, ਜਿਹਨੂੰ ਸਿੱਧੂ ਮੂਸੇਵਾਲਾ ਮਿੱਠੀ ਹੈ ਮਿੱਠੀ ਹੈ ਕਹਿੰਦਾ ਨਾ, ਅਤੇ ਉਹ ਮਿੱਠੀ ਹੈ ਮੋਸਾਡ ਦੀ। ਅਤੇ ਇਹ ਇਹ ਖਬਰ ਲੱਗੀ ਆ ਅਤੇ ਇਹ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਤੇ ਕੈਸ਼ ਪਟੇਲ ਨੇ ਇਸ ਨੂੰ ਖੰਡਨ ਕੀਤਾ। ਅਤੇ ਹੁਣ ਇਹ ਜਿਹੜੀ ਬੀਬੀ ਹੈ ਅਲੈਕਸਿਸ ਵਿਲਕਿਨਸ, ਹੈ ਨਾ, ਅਤੇ ਇਹਨੂੰ ਇਜ਼ਰਾਈਲ ਸਿਕਿਉਰਿਟੀ ਏਜੰਸੀ ਦੀ ਏਜੰਟ ਦੱਸਿਆ ਜਾ ਰਿਹਾ ਵੀ ਉਹਨਾਂ ਨੇ ਫਿੱਟ ਕੀਤੀ ਹੋਈ ਆ ਅਮਰੀਕਾ ਦੇ ਵਿੱਚ FBI ਡਾਇਰੈਕਟਰ ਦੇ ਨਾਲ। ਅਤੇ ਉਸਦਾ ਇਸਨੇ ਖੰਡਨ ਕੀਤਾ। ਉਹ ਕਹਿੰਦੀ ਵੀ ਤੁਸੀਂ ਮੇਰਾ ਪਾਸਪੋਰਟ ਦੇਖ ਸਕਦੇ ਹੋ, ਮੈਂ ਤਾਂ ਇਜ਼ਰਾਈਲ ਕਦੇ ਗਈ ਹੀ ਨਹੀਂ। ਠੀਕ ਹੈ, ਸੋ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਇਹ ਫੈਲਦੀਆਂ ਨੇ। ਇਹ ਇੱਕ ਇਹ ਖਬਰ ਹੈਗੀ ਆ, ਕਹਿ ਲਓ ਕਿ ਔਨਟਰੇ ਵਾਂਗਰ। ਅਤੇ ਜਿਹੜੀ ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਉਹ ਹੈਗੀ ਹੈ ਵੀ ਬਠਿੰਡਾ ਹਨੀ ਟਰੈਪ, ਗੈਂਗਸਟਰ ਬੇਨਕਾਬ। ਵੈਸੇ ਤਾਂ ਸਾਰਿਆਂ ਦੇ ਨਕਾਬ ਪਾਏ ਹੋਏ ਆ, ਮੂੰਹ ਢੱਕੇ ਹੋਏ ਨੇ, ਅਤੇ ਇਹ ਬੇਨਕਾਬ ਕੀਤੇ ਨੇ। ਇਹਦੇ ਜਿਹੜੀਆਂ ਇੰਪਲੀਕੇਸ਼ਨ ਹੈ ਉਹ ਆਪਣੇ 'ਤੇ ਹੋ ਸਕਦੀਆਂ ਨੇ। ਇਹ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਗਰੋਹ ਫੜਿਆ ਆ ਇਹ ਯਾਤਰੀਆਂ ਨੂੰ, ਖਾਸ ਕਰਕੇ NRI-ਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ ਅਤੇ ਪੈਸੇ ਵਸੂਲਦਾ ਸੀ, ਜਿਸ ਦੇ 7 ਮੈਂਬਰ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ। ਅਤੇ DSP ਅੰਮ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਨੇੜੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਨੇ ਕਾਰਵਾਈ ਕਰਕੇ ਗ੍ਰਿਫਤਾਰੀਆਂ ਕੀਤੀਆਂ ਅਤੇ ਇਹਨਾਂ ਨੂੰ ਅਦਾਲਤ ਦੇ ਵਿੱਚ ਲਿਜਾਇਆ ਜਾਏਗਾ ਅਤੇ ਪੁੱਛਗਿੱਛ ਕੀਤੀ ਜਾਏਗੀ। ਮਾਫ਼ੀ ਚਾਹੁੰਦਾ, ਸਕਰੀਨ ਥੋੜ੍ਹੀ ਜਿਹੀ ਵੱਡੀ ਹੋ ਗਈ। ਖੈਰ ਭਾਅ ਜੀ, ਇਹ ਨਾ ਪੁਰਾਣਾ ਜਿਹੜਾ ਸਿਸਟਮ ਚੱਲਦਾ ਆ, ਹੈ ਨਾ, ਅਤੇ ਉਹਦੇ ਨਾਲ ਸੰਬੰਧਿਤ ਹੈ ਕਿ ਪਹਿਲਾਂ ਤੋਂ ਜੋ ਵਿਸ਼ ਕੰਨਿਆਂ ਦਾ ਚੱਲ ਰਿਹਾ, ਹੁਣ ਇਹ ਹਨੀ ਪੋਟ ਆ ਗਈ, ਹਨੀ ਟਰੈਪ ਆ ਗਿਆ। ਠੀਕ ਹੈ, ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਵੀ ਚਲੰਤ ਨੇ। ਹੁਣ ਅਸੀਂ ਐਜ਼ ਏ NRI ਜਦੋਂ ਇੰਡੀਆ ਜਾਂਦੇ ਹਾਂ ਤਾਂ ਅਸੀਂ ਸਤਰਕ ਰਹਿਣਾ ਆ ਇਹਨਾਂ ਚੀਜ਼ਾਂ ਤੋਂ ਕਿ ਉੱਥੇ ਇਹ ਜਿਹੜੇ ਗਰੋਹ ਹੈ ਉਹ ਤੁਰੇ ਫਿਰਦੇ ਨੇ, ਸੜਕਾਂ 'ਤੇ ਤੁਰੇ ਫਿਰਦੇ ਨੇ, ਤੁਹਾਡੇ ਘਰ ਵੀ ਆ ਜਾਂਦੇ ਨੇ, ਤੁਹਾਨੂੰ ਭਰਮਾਉਂਦੇ ਨੇ, ਤੁਹਾਨੂੰ ਲੁਭਾਉਂਦੇ ਨੇ, ਫਿਰ ਤੁਹਾਡੇ ਵੀਡੀਓ ਬਣਾਉਂਦੇ ਨੇ, ਬਲੈਕਮੇਲਿੰਗ ਕਰਦੇ ਨੇ, ਅਤੇ ਇੱਥੋਂ ਤੱਕ ਕਿ ਕਤਲ ਵੀ ਹੋ ਜਾਂਦੇ ਨੇ। ਠੀਕ
ਇਹਨਾਂ
ਹੈ,
ਤੋਂ ਬਚ ਕੇ ਰਹਿਣਾ ਚਾਹੀਦਾ ਹੁੰਦੀ। ਪਹਿਲੀ ਗੱਲ ਤਾਂ ਇਹੀ ਹੈ
ਹਾਂ,
ਜਿਹੜੀ ਤੁਸੀਂ ਗੱਲ ਕਹੀ ਨਾ, ਬਹੁਤ ਵਡਮੁੱਲੀ ਗੱਲ ਕਹੀ ਆ ਵੀ ਇੱਦਾਂ ਦੇ ਟਰੈਪ ਜਿਹੜੇ ਨਾ, ਖਾਸ ਤੌਰ 'ਤੇ NRI ਨੂੰ ਜਾਂ ਜਿਹੜੇ ਪੈਸੇ ਵਾਲੇ ਵਿਅਕਤੀ ਆ ਉਹਨਾਂ ਨੂੰ ਲਾਏ ਜਾਂਦੇ ਆ। ਇਹਨਾਂ ਤੋਂ ਬਹੁਤ ਹੀ ਤੁਹਾਨੂੰ ਬਚ ਕੇ ਰਹਿਣ ਵਾਲੀ ਗੱਲ ਆ, ਕਿਉਂਕਿ ਅੱਜ ਕੱਲ੍ਹ ਜਿਹੜੀ ਵੀਡੀਓਗ੍ਰਾਫੀ ਆ, ਕੈਮਰਾ ਆ, ਕੁਛ ਵੀ ਆ, ਪਤਾ ਨਹੀਂ ਕਿੱਥੇ ਕੋਈ ਕੈਮਰਾ ਲਗਾਇਆ ਹੁੰਦਾ, ਅਤੇ ਉਹਨਾਂ ਤੋਂ ਤੁਹਾਨੂੰ ਬਹੁਤ ਜ਼ਿਆਦਾ ਬਚ ਕੇ ਰਹਿਣਾ ਚਾਹੀਦਾ। ਮੈਂ ਤਾਂ ਇਹ ਵੀ ਐਡਵਾਈਸ ਆਪਣੇ ਭਰਾਵਾਂ ਨੂੰ ਕਹਾਂਗਾ ਜਿਹੜੇ NRI ਆ, ਜਿਹੜੇ ਜਾਂਦੇ ਇੰਡੀਆ ਨੂੰ, ਕਿ ਸਰਕਾਰਾਂ ਦੇ ਖਿਲਾਫ਼ ਵੀ ਨਾ ਬੋਲੋ, ਕਿਸੇ ਵੀ ਸਰਕਾਰ ਦੇ ਖਿਲਾਫ਼ ਨਾ ਬੋਲੋ, ਕਿਸੇ ਵੀ ਇੰਸਟੀਟਿਊਸ਼ਨ ਦੇ ਖਿਲਾਫ਼ ਨਾ ਬੋਲੋ, ਕਿਸੇ ਬੰਦੇ ਦੇ ਖਿਲਾਫ਼ ਨਾ ਬੋਲੋ। ਬੋਲਣ ਨਾਲ ਕੀ ਹੁੰਦਾ ਕਿ ਤੁਸੀਂ ਟ੍ਰੈਪ ਆਊਟ ਹੋ ਜਾਂਦੇ ਆ, ਕਿਸ ਵੇਲੇ ਤੁਹਾਨੂੰ ਜਾਣ ਬੁੱਝ ਕੇ ਫਸਾ ਕੇ ਤੁਹਾਡੇ ਪੈਸੇ ਲੈਣ ਦੀ ਕੋਸ਼ਿਸ਼ ਕਰਦੇ ਆ। ਜੇ ਤੁਸੀਂ ਰਹਿ ਸਕਦੇ ਸਾਦਾ ਰਹੋ, ਬਹੁਤੀ ਬਹੁਤੀ ਟੋਰ ਟਾਰ ਵੀ ਨਾ ਕੱਢੋ, ਜਦੋਂ ਕਈ ਹਾਰ ਪਾਏ ਹੁੰਦੇ, ਹੁਣ ਤਾਂ ਹਾਰ ਹੂਰ ਪਾਉਣੋਂ ਹਟ ਗਿਆ, ਹੁਣ ਤਾਂ ਇੰਡੀਆ 'ਚ ਪੈਸਾ ਬਹੁਤ ਹੋ ਗਿਆ। ਪਹਿਲਾਂ ਜਾਂਦੇ ਹੁੰਦੇ ਸੀ ਜਿੱਦਾਂ ਨਾ ਰੋਪੜ ਮੰਡੀ 'ਚ ਬੋਲਦ ਵੇਚਦੇ ਹੁੰਦੇ ਆ, ਉਹਨਾਂ 'ਚ ਸ਼ਿੰਗਾਰੇ ਹੁੰਦੇ, ਜੰਜੀਰਾਂ ਪਾਈਆਂ ਹੁੰਦੇ, ਹਾਰ ਪਾਏ ਹੁੰਦੇ, ਇੱਦਾਂ ਲਪੇਟੇ ਹੁੰਦੇ, ਕੜੇ ਪਾਏ ਹੁੰਦੇ, ਸ਼ਿੰਗਾਰ ਕੇ ਇੱਦਾਂ ਲੋਕ ਕਰਦੇ ਹੁੰਦੇ ਸੀ। ਹੁਣ ਤਾਂ ਉੱਦਾਂ ਘੱਟ ਗਏ ਬਹੁਤ, ਹੁਣ ਤਾਂ NRI ਵੀ ਬਹੁਤ ਸਾਦੇ ਰੂਪ ਵਿੱਚ ਜਾਂਦੇ ਆ। ਪਹਿਲੇ ਜਿਹੜੇ NRI ਹੁੰਦੇ ਸੀ ਉਹ ਥੋੜ੍ਹੇ ਜਿਹੇ ਇੱਦਾਂ ਕਰਦੇ ਹੁੰਦੇ ਸੀ, ਅਤੇ ਹੁਣ ਵੀ ਕਰਦੇ ਹੋਣਗੇ ਪਤਾ ਨਹੀਂ ਹੈ, ਪਰ ਹੁਣ ਦੂਜੇ ਰੂਪ ਵਿੱਚ ਕੰਨ ਲੱਪ ਹੈ। ਅੱਗੇ ਜਿਹੜੇ ਪਾਰਟੀਆਂ ਵਗੈਰਾ ਹੁੰਦੀਆਂ ਸੀਆਂ, ਸ਼ਾਦੀਆਂ ਵਿਆਹਾਂ ਦੀਆਂ, ਉਹ ਬਹੁਤ ਸਾਦੀਆਂ ਹੁੰਦੀਆਂ ਸੀਆਂ, ਹੁਣ ਉੱਥੇ ਬਹੁਤ ਖੌਰੂ ਪੈਣ ਲੱਗ ਪਿਆ। ਜੇ ਉਹ ਆਪਣੇ ਸਰੀਰ ਤੋਂ ਉਹਨਾਂ ਨੇ ਇੱਦਾਂ ਚੀਜ਼ਾਂ ਹਟਾ ਲਈਆਂ, ਲੇਕਿਨ ਉਹਨਾਂ ਨੇ ਦੂਜੇ ਪਾਸੇ ਬਹੁਤ ਜ਼ਿਆਦਾ ਖੱਪ ਪਾਉਣੀ ਸ਼ੁਰੂ ਕਰ ਦਿੱਤੀ ਆ। ਜਾਣੇ ਹੀ ਦਿਓ ਤੁਸੀਂ ਪਾਰਟੀਆਂ ਦੀ ਤਾਂ ਕੀ ਗੱਲ ਕਰਨੀ, ਪਹਿਲਾਂ ਹੀ ਬਹੁਤ ਬਾਰੀ ਕੀਤੀ ਆ
ਭਾਜੀ। ਜਿਹੜੇ ਜਿੱਦਾਂ ਜਿਹੜਾ ਟਰੈਪ ਲੱਗਣਾ ਆ ਸਾਡੀਆਂ, ਅਸੀਂ ਜਾਂਦੇ ਹਾਂ ਇੱਥੋਂ ਹੋਲੀਡੇ ਕਰਨ, ਠੀਕ ਹੈ, ਉਹਨਾਂ ਨੂੰ ਪਤਾ ਵੀ ਇੰਜੋਏ ਕਰਨ ਆ ਰਹੇ ਨੇ, ਅਤੇ ਇਹਨਾਂ ਦੇ ਆਰ ਫੁੱਲੀ ਲੋਡਡ ਕੈਸ਼ ਨਾਲ ਭਰੇ ਪਏ ਨੇ, ਅਤੇ ਇਹ ਪੈਸੇ ਖਰਚਣੇ ਇਹਨਾਂ ਨੇ $10,000-$20,000, ਹੈ ਨਾ। ਅਤੇ ਉਹਦੇ ਵਿੱਚ ਕੀ ਹੈ ਕਿ ਇਹਨਾਂ ਦਾ ਜਿਹੜਾ ਗਰੋਹ ਹੈ ਜਾਂ ਇੱਦਾਂ ਦੀਆਂ ਜਿਹੜੇ ਮਤਲਬ ਬਣੇ ਹੋਏ ਬੰਦੇ ਵੀ ਆ, ਜਨਾਨੀਆਂ ਵੀ ਆ, ਕੁੜੀਆਂ ਵੀ ਆ,
ਸਾਈਡ ਚੱਲਦੇ ਆ।
ਹਾਂ,
ਸਾਈਡ ਉਹ ਕਬਰ ਜਿੱਦਾਂ ਕਬਰ ਨਹੀਂ ਹੁੰਦਾ ਦਿੱਤਾ ਆ, ਉਹ ਇੱਦਾਂ ਚੱਲਦੇ ਇੱਧਰ ਦੋ ਫੀਮੇਲ ਹੋ ਗਈਆਂ, ਉਹਦੇ ਪਿੱਛੇ ਦੋ ਮੇਲ ਵੀ ਹੁੰਦੇ ਨੇ, ਅੱਗੇ ਵੀ ਹੋਊਗੇ,
ਉਹ ਉਹ ਉਹ
ਟ੍ਰੈਪ ਹੁੰਦਾ।
ਉਹ ਵੀ ਆ, ਪਰ ਉਹ ਘਰੀ ਵੀ ਆ ਜਾਂਦੇ ਨੇ ਨਾ, ਤੁਹਾਨੂੰ ਵਿਆਹ ਸ਼ਾਦੀਆਂ ਦੇ ਵਿੱਚ ਤੁਹਾਡੇ ਪਿੱਛੇ ਆਉਣ ਲੱਗ ਜਾਂਦੇ ਨੇ, ਤੁਹਾਡੇ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ, ਗੱਲਾਂ ਕਰਕੇ ਫਿਰ ਉਹ ਲੁਭਾਉਣਾ ਸ਼ੁਰੂ ਕਰ ਦਿੰਦੇ ਨੇ, ਜਾਂ ਬੰਦਿਆਂ ਦੇ ਥਰੂ ਲਿੰਕ ਬਣਾਉਣਾ ਸ਼ੁਰੂ ਕਰ ਦਿੰਦੇ ਨੇ ਜਨਾਨੀਆਂ ਨਾਲ, ਹੈ ਨਾ। ਸੋ ਉਹ ਹੌਲੀ ਹੌਲੀ ਤੁਸੀਂ ਉਹਨਾਂ ਦੇ ਟ੍ਰੈਪ 'ਚ ਫਸ ਜਾਂਦੇ, ਅਤੇ ਉਹਨਾਂ ਉਹਨਾਂ ਦਾ ਜਿੰਨੇ ਦਾ ਵੀ ਗਰੋਹ ਹੈ ਉਹਨਾਂ ਨੇ 15-20 ਮੁਰਗੇ ਪਸਾਏ ਹੁੰਦੇ ਆ ਇੱਦਾਂ, ਠੀਕ ਹੈ। ਇਹ ਮੈਂ ਸੁਣੀਆਂ ਉੱਥੇ ਗੱਲਾਂ, ਅਤੇ ਆਹ ਚਲੋ ਹੁਣ ਖਬਰ ਤਾਂ।
ਮੈਂ ਤਾਂ ਇਹ ਵੀ ਸੁਣਿਆ ਕਿੱਟੀ ਪਾਰਟੀ ਜਿਹੜੀ ਹੁੰਦੀ ਹੈ ਨਾ, ਉਹਨਾਂ ਵਿੱਚ ਵੀ ਸ਼ਾਮਿਲ ਹੁੰਦੇ ਕਿੱਟੀ ਪਾਰਟੀਜ਼ ਨਹੀਂ ਕਰਦੇ ਬੰਦੇ, ਕਿੱਟੀ ਪਾਰਟੀ ਕਰਨੀਆਂ ਇਕੱਠੇ ਹੋ ਪਾਰਟੀਆਂ ਕਰਨੀਆਂ, ਉਹਨੇ ਆਰਗੇਨਾਈਜ਼ਡ ਬੰਦੇ ਹੁੰਦੇ ਕਈ, ਉਹਨਾਂ ਜਿਹਨਾਂ ਦਾ ਕੰਮ ਹੀ ਹੁੰਦਾ
ਜਿਹਨਾਂ ਦਾ ਕੰਮ ਹੁੰਦਾ
ਕਿੱਟੀ ਪਾਰਟੀ ਆਰਗੇਨਾਈਜ਼ ਕਰੋ, ਉਹਦੇ ਵਿੱਚੋਂ ਉਹਨਾਂ ਨੂੰ ਲਵਾਓ।
ਸੋ ਇਹ
ਜੇ ਤੁਸੀਂ ਮਾੜੀ ਮਾੜੀ ਸਨ ਕਿਸੇ ਦੇ ਘਰ ਲਾਤੀ ਉਹ ਕਰ ਗਿਆ।
ਸੋ ਇਸ ਕਰਕੇ ਨਾ ਮਤਲਬ ਆਪਾਂ ਨੂੰ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ ਆ, ਇਕੱਲੇ NRI ਨੂੰ ਨਹੀਂ, ਜਿਹੜੇ ਇੰਡੀਆ 'ਚ ਵੀ ਆ ਵੱਡੇ ਅਮੀਰ ਅਮੀਰ, ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ। ਇਹਦਾ ਹੱਲ ਕੀ ਆ, ਇਹ ਇੱਕ ਮਸਲਾ ਬਣਦਾ ਜਾ ਰਿਹਾ ਆ ਔਰ ਇਹ ਦਿਨ ਪਰ ਦਿਨ ਵੱਧਦਾ ਜਾ ਰਿਹਾ। ਇਹਦਾ ਹੱਲ ਸਿੰਪਲ ਹੈ, ਜੋ ਸਾਨੂੰ ਸਾਡਾ ਕਿਰਦਾਰ ਗੁਰੂ ਸਾਹਿਬ ਨੇ ਸੈੱਟ ਕੀਤਾ ਆ, ਗ੍ਰਹਿਸਥ ਵਾਲਾ ਕੀਤਾ ਆ, ਆਪਾਂ ਆਪਣਾ ਕਿਰਦਾਰ ਸਹੀ ਰੱਖੀਏ, ਸਪਸ਼ਟ ਰੱਖੀਏ। ਇੱਦਾਂ ਦੀਆਂ ਜਿਹੜੀਆਂ ਬੁਲਾਵਾਂ ਨੇ, ਅਲਾਮਤਾਂ, ਇਹਨੂੰ ਕਹਿੰਦੇ ਚੜੇਲਾਂ ਚੰਬੜ ਜਾਣੀਆਂ, ਹੈ ਨਾ।
ਇੱਕ ਜਗਜੀਤ ਸਿੰਘ ਨੇ ਗਾਣਾ ਵੀ ਗਾਇਆ ਜੀ, ਤੁਸੀਂ ਇਹਨਾਂ ਬਾਰੇ ਅੱਜ ਗੱਲ ਕਰਤੀ, ਉਹ ਵੀ ਦੋ ਬੋਲ ਗੁਣਗੁਣਾ ਲੈਂਦੇ ਆ।
ਹਾਂਜੀ ਹਾਂਜੀ, ਵਾਈ ਨੋਟ,
ਜੇ ਤੁਹਾਡੀ ਇਜਾਜ਼ਤ ਹੋਵੇ ਤਾਂ। ਉਹ ਉਹਨੇ ਜਗਜੀਤ ਸਿੰਘ ਜਿਹੜੇ ਬਹੁਤ ਅੱਛੇ ਗਜ਼ਲਕਾਰ ਹੋਏ ਆ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਵੇਲੇ ਦੁਨੀਆਂ ਤੇ ਨਹੀਂ ਆ, ਉਹਨਾਂ ਦੀ ਇੱਕ ਗਜ਼ਲ ਆ, ਬਹੁਤ ਹਸੀਨ ਹੋਤੀ ਹੈ ਬਲਾ ਕੀ ਦੋ ਆਂਖੇ, ਬਹੁਤ ਹਸੀਨ ਹੋਤੀ ਹੈ ਬਲਾ ਕੀ ਦੋ ਆਂਖੇ, ਉਸੀ ਬਲਾ ਕੀ ਉਨ ਆਂਖੋਂ ਮੇ ਜਾਲ ਹੋਤੇ ਹੈ।
ਕਿਆ ਬਾਤ ਹੈ ਭਾਜੀ, ਇਹ ਇੰਸਟੈਂਟ, ਇਹਨੂੰ ਕਹਿੰਦੇ ਆ ਕਿ ਇੰਸਟੈਂਟ ਪੇਸ਼ਕਾਰੀ।
ਹਸੀਨ ਹੋਤੀ ਹੈ ਬਲਾ ਕੀ ਦੋ ਆਂਖੇ, उन्हीं आंखों में, उन बला की आंखों में जाल हो, जाल होंगे ना, पता जाल दा
जाल
जाल,
नेट नेट
जिदा
नेट
नेट।
नेट जिहदे विच मच्छी फड़ी जांदी है। खैर भाजी टॉपिक साडा चलिया कि आपां किस तरह बचा करना है, ते एक दो खबरां असीं होर भी शेयर करनी है। वर्ल्ड मसले जिहड़े चल रहे ने, ते तुहाडा मित्र ट्रंप जिहड़ा है भाजी, वो काफ़ी तड़थली मचा रहा है, ते वो भी मतलब खज्जल खुआरी कर रहा सारी दुनिया की। तो मैं शेयर करा अपनी स्क्रीन दे उत्ते, तां ट्रंप ने कनेडा दे नाल चीन व्यापार करन ते 100% टैरिफ दी धमकी दित्ती है। ते हालांकि जदों ये डील चल रही सी तां ट्रंप ने बयान दिता सीगा कि वो जिहड़ा कनेडा दा प्रधानमंत्री कारनी है उहदी ये मतलब ड्यूटी बनती है डीलां बनाउणियां, जे वो बना सकदा गुड ऑन। जदों वो बन गई ते हुण कहिंदा वी मैं 100% टैरिफ लाऊंगा। भाजी मैनूं एक गल समझ नहीं आउंदी, हुण आ पिछे डैवोस स्विट्जरलैंड दे विच जिहड़ा समिट हो के हटिया वर्ल्ड इकनोमिक फोरम दे विच, ते तुसीं लीडरां दी परफॉर्मेंस देखी उत्थे वर्ल्ड लीडरां दी?
मैं तो अमनदीप थोड़ी गल तो पहली वाली ते आनी चाहना आ, जिदा जिदा ट्रंप कहता जे तुसी मेरी गल नहीं मनूगे तो मैं थोड़े 100% टैरिफ लाऊंगा। फिर ये हूँ ट्रंप की जे तुम डूंघाई देखो चोन जे वादे वे की सके, वो चोन वादे यही सी कि मैं अमेरिका न अमेरिका बनाना आ, इतने के लोगों इतने व्यापार करने की आदत पानी आ, जड़िया बहर तो चीज़ा आ रही मैं उन्होंने रोकना आ, ता कि जेडे अमेरिका का व्यापार प्रफुल्लित होवे, अमेरिकन
भाजी
सोसाइटी प्रफुल्लित होवे।
मैं थोड़े नाल सहमत हैं, पर वो बनावे
वो
नहीं,
तही हो सकता जे वाली चीजें इतनी नहीं आऊंगी, टैरिफ
वो नहीं,
लाऊगा चीजें वो आऊंगे
वो
ने
भाजी
आऊंगे उदा बाद नहीं होगा।
नहीं वो तो ठीक है, पर गल ये है भी ये तो धमकी हो गई ना, ये तो ये कोई पॉलिसी थोड़ा हो गई, पॉलिसी दे अधीन वो ला रहा, ये तो ब्लैकमेलिंग है, ये तो धमकी है भी जे तू इदा किया तो मैं तेरे नाल इदा कर दूंगा। ठीक
गल होंगी ये
है
टैक्टिक्स होंगे अमनदीप, तो
टैक्टिक कह दे भाजी।
सीधा टैरिफ ला नहीं सकते किसी से ना, वो इकोनॉमिकली व्यापार के एथिक्स के खिलाफ है। उन्होंने कह दो भाई जे तुम आ गल कर नहीं मेरे लिए करोगे वो गल इदा की होनी जो कर नहीं सकते, फिर टैरिफ ला
नहीं
दो,
भाजी
क्या
फिर
मतलब
नहीं
टैरिफ
नहीं
लाने का?
देखो ये तो वो गल हो गई जिद्दां ना साडे जिहड़े पंजाबी भारती लोग ने ना, वो जदों कोई ऑर्गेनाइजेशन बनाउंदे आ उहदे विच प्रधान दी पोजीशन हुंदी आ, सकत्तर दी हुंदी आ, खजानची दी हुंदी आ, असिस्टेंट हुंदी आ, होर कई पोजीशनां हुंदियां ने। ठीक है, वो साडे इस साइकोलॉजी दे विच बड़िया होया कि जिहड़ा प्रधान बन गया वो इदां समझदा कि बाकी तां सारे माता दा माल आ, मैं बस हुण चमदियां चलाउणियां ने। हालांकि प्रेजिडेंट दा कम सिर्फ अपनी टीम नूं कट्ठे रखना हुंदा आ, उहदे कामकाज चलाउणे हुंदे, ओवरसीज करना हुंदा, पर जिहड़ी से हुंदी आ उह जिन्ने 7 मैंबर 8 मैंबर 11 मैंबर उहनां कोल इक इक वोट हुंदी आ, जे उह मीटिंग दे विच जिहड़े कि हुण बराबर हो जाण वोटां तां फिर प्रधान कोल इक एक्सट्रा वोट हुंदी आ भी उहने किधरला पासा लैणा आ। इन्नी क ही पावर प्रधान दी हुंदी आ। हुण अमरीका आ, अमरीका दे विच प्रेजिडेंट आ, उहदे उहदे डिफेंस सैकटरी आ, उहदा ट्रेड सैकटरी आ, उह ट्रेड सैकटरी दा बोलदा वी नहीं। इहदा हालात पंजाब सरकार वर्गा होया पिया, हर गल
नहीं
भगवंत
नहीं
मान।
पंजाब सरकार का नहीं है, ये अपने वादे पूरे कर रहे हैं, जेड़े वादे तुम पहला कहते होंगे सी
ओ भाजी
ते जेड़े हुण वादे तो पूरे करने
नहीं
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 है,
नहीं
उन्हें
नहीं
दस
मैं वो
दस
नहीं कर रहा,
दस
मैं कह रहा पे पूरे
दस
पूरे कर रहा होएगा, पर रौला ये है कि ये बयान जिहड़ा आ ये इहदे ट्रेड मिनिस्टर नूं देना चाहिए सी, फाइनेंस मिनिस्टर दे नूं देना चाहिए, उन्हों पुछ के देना चाहिए सीगा। ठीक है, वो अपनी सलाह कर दे फिर ये स्टेटमेंट रिलीज़ कर दे। हैं ये तो जहाज चढ़न लगा वक्खरा बयान दिंदा, उतरन लगा वक्खरा दिंदा, जहाज दे विच वक्खरा दिंदा आ। ठीक है, दूजी गल जिहड़ी आ, नहीं नहीं दूजी गल भाजी जिहड़ा आ जिहड़ा इंसल्ट है ना, वो एक्स दे उत्ते इंसल्ट करी जांदा आ ट्विटर दे उत्ते, ਜਿਹੜਾ ਵੀ ਕੋਈ ਹੈਗਾ ਬੰਦਾ ਉਹਦੀ ਉਹ ਆਈ ਡੋਂਟ ਲਾਈਕ ਹਿਮ, ਹੈ ਮਤਲਬ ਤੂੰ 13 ਚੋਂ ਮਤਲਬ ਚਲੋ ਹੈਗਾ ਆ ਅਮਰੀਕਾ ਦਾ ਪ੍ਰੈਜੀਡੈਂਟ,
ਹੈ
13 ਚੋਂ ਹੀ ਹੈ, ਪਰ ਸਪੇਰਾਂ 'ਚ ਹੁਣ ਇਹ ਬਿਹੇਵ ਕੀ ਕਰ ਰਿਹਾ ਆ? ਬਿਹੇਵ ਤਾਂ ਇਹ ਮਤਲਬ ਬੁਲੀ ਵਾਂਗਰ ਕਰ ਰਿਹਾ ਆ। ਹੁਣ ਉਹ ਡੈਵੋਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਜਾਂ ਉੱਥੇ ਸਪੀਚ ਹੋਏ, ਕਨੇਡਾ ਦੇ ਪ੍ਰਧਾਨ ਮੰਤਰੀ ਨੇ ਜਿੱਤ ਲਿਆ ਉਹ ਅਖਾੜਾ, ਉਹ ਮਤਲਬ ਕਹਿੰਦੇ ਆ ਕਿ ਮਤਲਬ ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਜਿਹੜਾ ਸਪੀਚ ਹੈ ਪੜ੍ਹਾਇਆ ਜਾਊਗਾ ਯੂਨੀਵਰਸਿਟੀਆਂ ਦੇ ਵਿੱਚ। ਮਤਲਬ ਉਹਨੇ ਐਨ ਤਸੱਲੀ ਬਖਸ਼ ਡਿਪਲੋਮੈਟਿਕ ਤਰੀਕੇ ਨਾਲ ਭਿਉਂ ਭਿਉਂ ਕੇ ਮਾਰੀਆਂ, ਖਾਸ ਕਰਕੇ ਅਮਰੀਕਾ ਦੇ ਅਤੇ ਆਪਣੇ ਆਪ 'ਤੇ ਵੀ, ਕਿ ਜਿਹੜਾ ਅਸੀਂ ਸਾਰਾ ਇਹ ਨੈਰੇਟਿਵ ਚਲਾ ਰਹੇ ਸੀ ਰੂਲ ਬੇਸਡ, ਉਹ ਸਾਰਾ ਫੇਕ ਸੀਗਾ, ਗਲਤ ਸੀਗਾ, ਝੂਠਾ ਸੀਗਾ। ਠੀਕ ਹੈ, ਹੁਣ ਉਨੀ ਤਾਂ ਤਰੀਕੇ ਨਾਲ ਸਾਰਾ ਕੁਛ ਕੀਤਾ ਯੂਰਪੀਅਨ ਨੇ ਤਰੀਕੇ ਨਾਲ ਕੀਤਾ, ਅਤੇ ਇੱਕ ਇਹਨੇ ਮਤਲਬ ਨਾਂ ਲੈ ਲੈ ਕੇ ਬੇਇੱਜ਼ਤੀਆਂ ਕੀਤੀਆਂ, ਹੈ ਨਾ। ਫਿਰ ਇਹਨੇ ਮੈਸੇਜ ਜਿਹੜੇ ਕੋਈ ਪਰਸਨਲ ਮੈਸੇਜ, ਮੈਂ ਤੁਹਾਨੂੰ ਮੈਸੇਜ ਪਾਉਂਦਾ ਹਾਂ, ਤੁਸੀਂ ਜਾ ਕੇ ਪ੍ਰੋਗਰਾਮ ਤੋਂ ਪਹਿਲਾਂ ਸਾਰੇ ਫੇਸਬੁੱਕ 'ਤੇ ਖਿਲਾਰ ਦਿਓ ਵੀ ਅਮਨਦੀਪ ਨੇ ਮੈਨੂੰ ਆਹ ਮੈਸੇਜ ਪਾ ਦਿੱਤਾ। ਠੀਕ ਹੈ, ਉਹ 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 ਬਰੀਚ ਕੀਤਾ। ਹੁਣ ਕੌਣ ਕਹੇ ਰਾਣੀ ਅੱਗਾ ਢੱਕ, ਇਹਨੂੰ ਕੌਣ ਕਹੇ ਵੀ ਇੱਦਾਂ ਨਹੀਂ ਕਰਨਾ? ਹੈਂ, ਤੁਹਾਨੂੰ ਕੋਈ ਮੈਸੇਜ ਕਰਦਾ?
ਜਿਹੜੇ ਆਪਣੇ ਟਰੰਪ ਸਾਹਿਬ ਆ, ਇਹਨਾਂ ਨੂੰ ਥੋੜ੍ਹੀ ਜਿਹੀ ਸੇਧ ਲੈ ਲੈਣੀ ਚਾਹੀਦੀ ਆ। ਜਿਹੜੇ ਸਾਡੇ ਪੰਜਾਬ ਦੇ CM ਆ, ਉਹਨਾਂ ਤੋਂ ਸੇਧ ਲੈ ਲੈਣੀ ਚਾਹੀਦੀ ਆ।
ਨਹੀਂ, ਉਹ ਤੁਸੀਂ ਮਤਲਬ
ਤੁਸੀਂ ਉਹਨਾਂ ਤੋਂ ਸੇਧ ਲੈ ਲੈਣੀ ਚਾਹੀਦੀ
ਆ। ਨਹੀਂ, ਪੰਜਾਬ ਦੇ ਜਿਹੜੇ ਤੁਸੀਂ ਤੁਸੀਂ ਕਹਿੰਦੇ ਵੀ ਹੁਣ ਇਹ ਸੋਫੀ ਬਿਆਨ ਦਿੰਦਾ, ਥੋੜਾ ਘੁੱਟ ਲਾ ਕੇ ਦਿਆ ਕਰੇ ਬਿਆਨ।
ਉਹ ਨਹੀਂ ਗੱਲ ਕਰਦਾ, ਮੈਂ ਕਹਿੰਦਾ ਮੈਂ ਡੈਗਰੇਡੇਸ਼ਨ ਜਿਹੜੀ ਕਰਦੇ ਨਾ, ਡਿਫੋਰਮਿਟੀ ਜਿਹਨੂੰ ਕਹਿੰਦੇ ਅਸੀਂ ਕਿਸੇ ਨੂੰ ਡੀਗ੍ਰੇਡ ਕਰਨਾ, ਉਹ ਉਹਨਾਂ ਤੋਂ ਮਤਲਬ ਲੈ ਲੈਣੀ ਚਾਹੀਦੀ ਸੇਧ, ਭੇਜ ਇੱਦਾਂ ਨਹੀਂ ਕਰਨੀ ਚਾਹੀਦੀ, ਇਹ ਗੱਲ ਮਾੜੀ ਹੈ।
ਕਿੱਦਾਂ ਨਹੀਂ ਕਰਨੀ ਚਾਹੀਦੀ? ਭਗਵੰਤ ਮਾਨ ਹੁਣੇ ਵੀ ਇਹੀ ਕਰਦੇ ਨੇ, ਉਹ ਵੀ ਮਤਲਬ ਡਿਸਰਿਸਪੈਕਟਫੁਲੀ ਬੋਲਦੇ ਨੇ, ਇਹ ਸਿਮਰੋ, ਇਹ ਸੁੱਖਾ, ਇਹ ਬਾਜਵਾ, ਹੈ ਨਾ। ਹਾਲਾਂਕਿ ਮਤਲਬ
ਤੁਸੀਂ ਕਹਿੰਦੇ
ਸੁਣਿਆ ਕਿੱਦਾਂ ਨੀ, ਵੀਡੀਓ 20 ਦੇਖ ਲਿਓ ਉਹਨਾਂ ਦੇ। ਸੋ ਮਤਲਬ ਉੱਧਰ ਦੇਖੋ ਦੇਖੋ ਉੱਧਰ ਤੀਜਾ ਬੰਦਾ ਜਲੈਂਸਕੀ, ਜਲੈਂਸਕੀ ਨੇ ਉਹ ਮਤਲਬ ਫੱਟੀ ਪੋਚੀ ਉਹਨਾਂ ਦੀ ਯੂਰਪੀਅਨਾਂ ਦੀ, ਉਹਨਾਂ ਤੋਂ ਹੀ ਪੈਸੇ ਖਾ ਕੇ ਉਹਨਾਂ ਦੇ ਹਥਿਆਰ ਲੈ ਕੇ ਉਹ ਉਹਨਾਂ ਦੇ ਉਲਟ ਹੁਣ ਬੋਲਣ ਲੱਗਾ, ਉਹਨਾਂ ਨੂੰ ਨਸੀਹਤਾਂ ਦੇ ਰਿਹਾ, ਅਤੇ ਉਹਨਾਂ ਦੇ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਛੱਕ ਗਿਆ, ਅਤੇ ਇਹ ਤਿੰਨ ਲੀਡਰ ਜਿਹੜੇ ਨੇ ਨਾ ਇਹ ਦੁਨੀਆ ਦੇ ਉੱਤੇ ਮਤਲਬ ਮਜ਼ਾਕ ਦਾ ਪਾਤਰ ਬਣੇ ਹੋਏ ਨੇ, ਦੋ ਅੰਤਰਰਾਸ਼ਟਰੀ ਪੱਧਰ ਦੇ ਅਤੇ ਇੱਕ ਆਪਣੇ ਲੀਡਰ ਨੇ, ਹੈ ਨਾ। ਸੋ ਇਸ ਕਰਕੇ ਮਤਲਬ ਇਹ ਜਿਹੜਾ ਮਤਲਬ ਕਨੇਡਾ ਦੇ ਸੰਦਰਭ ਦੇ ਵਿੱਚ ਕਨੇਡਾ ਨੇ ਬਹੁਤ ਵੱਡੀ ਡੀਲ ਕੀਤੀ ਹੈ ਚਾਈਨਾ ਨਾਲ। ਅਤੇ
ਤੁਸੀਂ ਇੱਕ ਭੇਜੀ ਸੀ ਜਾਣਕਾਰੀ, ਰਾਜਾ ਬੜਿੰਗ ਇੱਕ ਵਾਰੀ ਭਾਸ਼ਣ ਦੇ ਰਿਹਾ ਸੀ, ਉਹ ਕਹਿੰਦਾ 12-5-58 ਆ, ਸੱਚੀ ਗੱਲ ਆ?
ਤੁਸੀਂ ਭਾਜੀ ਕਮਾਲ ਕਰੀ ਜਾਂਦੇ ਹੋ।
ਉਸ ਤੋਂ ਬਾਅਦ ਹਰਪਾਲ ਚੀਮਾ ਯੂ ਟਰ ਮਾਰਦੇ ਦਰਬਾਰ ਨਾ ਚੱਲਦਾ ਹੋਇਆ, 159 ਨੂੰ ਇੰਗਲਿਸ਼ ਦੀ ਕਾਊਂਟਿੰਗ ਵਿੱਚ ਦੱਸਣ ਵੇਲੇ ਭੁਲੇਖੇ ਨਾਲ 169 ਦੱਸ ਗਿਆ, ਇੱਦਾਂ ਵੀ ਹੋ ਜਾਂਦੀ ਆ।
ਨਹੀਂ, ਉਹ ਤਾਂ ਫਿਰ ਜਿਹੜੇ ਜਿੱਦਾਂ ਨਾ ਕਹਿ ਲਓ ਕਿ ਕਾਲੀ ਕਾਲੀ ਜਿਹੜੇ ਬਿਆਨ ਮੂੰਹ ਚੋਂ ਨਿਕਲ ਜਾਂਦੇ ਆ ਨਾ, ਉਹ ਜਿੱਦਾਂ ਭਗਵੰਤ ਮਾਨ ਨੇ ਨਹੀਂ ਸੀ ਕਿਹਾ, ਉਹ ਥੋੜ੍ਹਾ ਜਿਹਾ ਤੁਸੀਂ ਜਿਵੇਂ ਕਿ ਸੇਧ ਲਓ, ਉਹ ਖਾਧੀ ਪੀਤੀ ਦੇ ਵਿੱਚ ਚੰਡੀਗੜ੍ਹ ਦੇ ਸਪੈਲਿੰਗ ਭੁੱਲ ਗਿਆ, ਠੀਕ ਹੈ ਨਾ, ਅਤੇ ਉਹ ਪਤਾ ਲੱਗਦਾ ਹੀ ਸੀਗਾ, ਅਤੇ ਉਹ ਹੋ ਗਿਆ ਰਾਜਾ ਬੜਿੰਗ 12-5-60 ਹੁੰਦੇ ਆ, ਅਤੇ 12-5-48 ਕਹਿ ਗਿਆ, ਅਤੇ ਹਰਪਾਲ ਚੀਮਾ ਨੇ ਮਤਲਬ 159 ਨੂੰ 169 ਕਹਿ ਗਿਆ, 10 ਉੱਧਰ। ਇਹ ਨਾ ਅੱਖਰਾਂ ਦਾ ਪੈਂਦਾ ਫਰਕ, 49-59-78-79, ਇਹ ਤਾਂ ਚਲੋ, ਪਰ ਉਹ ਵਿੱਤ ਮੰਤਰੀ ਆ ਨਾ, ਉਹਨੂੰ ਇਹ ਸ਼ੋਭਾ ਨਹੀਂ ਦਿੰਦਾ, ਹੈ ਨਾ। ਅਤੇ ਫਿਰ ਜਿਹੜਾ ਮਤਲਬ ਬਹੁਤ ਹਾਸੇ ਵਾਲਾ ਲੱਗਿਆ ਮੈਨੂੰ, ਉਹ ਹੈਗਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਟੰਗ ਸਲਿੱਪ ਹੋਈ ਆ, ਅਤੇ ਉਹਨਾਂ ਨੇ ਵੀ ਜਿੱਦਾਂ ਯੁੱਧ ਨਸ਼ਿਆਂ ਵਿਰੁੱਧ ਦੀ ਥਾਂ ਉਹਨਾਂ ਨੇ ਕਹਿ ਦਿੱਤਾ ਯੁੱਧ ਦੇ ਖਿਲਾਫ ਨਸ਼ਾ ਛੇੜਿਆ ਹੋਇਆ। ਰਾਜਾ ਬੜਿੰਗ ਨੇ ਸ਼ਾਇਦ ਕਿਹਾ ਸੀ, ਕਹਿੰਦਾ ਮਤਲਬ ਮੈਂ ਗੋਲੀ ਚ 12 ਛਾਤੀਆਂ ਮਾਰੀਆਂ, ਹੈ ਨਾ, ਤੇ ਗੋਲੀ ਚ 12 ਛਾਤੀਆਂ ਮਾਰੀਆਂ। ਸੋ ਇਸ ਕਰਕੇ ਮਤਲਬ ਇਹ ਵੀ ਆ, ਤੇ ਦੂਜਾ ਆਪਾਂ ਥੋੜਾ ਸੋਨੇ ਦੀ ਵੀ ਗੱਲ ਕਰਨੀ ਆ, ਕਿ ਆਪਾਂ ਪ੍ਰੋਮਿਸ ਕੀਤਾ ਸੀਗਾ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਜਿਹੜਾ ਸੋਨਾ ਆ ਉਹ ਕਿਹੜੇ ਦੇਸ਼ ਦੀਆਂ ਔਰਤਾਂ ਦੇ ਕੋਲ ਹੈ। ਸੋ ਉਹ ਚਾਲ ਸਾਹਿਬ ਆਉਂਦੇ ਹੋਣਗੇ, ਅਤੇ ਆਪਾਂ ਉਹ ਗੱਲ ਕਰਨੀ ਆ। ਅਤੇ ਉੱਧਰ ਅਮਰੀਕਾ 'ਚ ਭਾਅ ਜੀ ਜਿਹੜੀ ਇੱਕ ਇੰਟਰਸਟਿੰਗ ਖਬਰ ਇਹ ਚੱਲ ਰਹੀ ਹੈ ਕਿ ਇਮੀਗ੍ਰੇਸ਼ਨ ਦੇ ਛਾਪੇ ਪੈ ਰਹੇ ਨੇ, ਅਤੇ ਉਹ ਦੇਖੋ ਕਿੰਨੀ ਗੰਨਾਂ ਦੇ ਨਾਲ, ਪੁਲਿਸ ਦੇ ਨਾਲ। ਇੱਕ ਤਾਂ ਗੋਰੀ ਪਹਿਲਾਂ ਮਾਰਤੀ ਉਹਨੇ 2 ਹਫ਼ਤੇ ਪਹਿਲਾਂ, ਤੇ ਇੱਕ ਵਿਅਕਤੀ ਦਾ ਕਤਲ ਜਿਹੜਾ ਆ ਹੁਣ ਹੋਰ ਹੋਇਆ ਮਿਨੀਆਪੋਲਿਸ ਦੇ ਵਿੱਚ, ਤੇ ਕਿਉਂਕਿ ਇਹਨਾਂ ਦਾ ਵਿਰੋਧ ਬਹੁਤ ਹੋ ਰਿਹਾ ਆ ਛਾਪਿਆਂ ਦਾ, ਇਹ ਇਸ ਕਰਕੇ ਹੋ ਰਿਹਾ ਆ ਕਿ ਸਟੇਟਾਂ ਦੇ ਵਿੱਚ ਇਹ ਜਾ ਕੇ ਛਾਪੇ ਮਾਰਦੇ ਨੇ, ਲੋਕ ਡਰਦੇ ਨੇ, ਕੰਮ ਬੰਦ ਹੋ ਜਾਂਦੇ ਨੇ, ਤੇ ਇਹ ਕਿਸੇ ਨੂੰ ਵੀ ਸੜਕ 'ਚ ਖੜਾ ਕਰ ਲੈਂਦੇ ਨੇ, ਪੰਪਾਂ 'ਤੇ ਖੜਾ ਕਰ ਲੈਂਦੇ ਨੇ, ਉਹਨਾਂ ਦੀ ਆਈਡੀਆ ਮੰਗਣ ਲੱਗ ਜਾਂਦੇ ਨੇ, ਹਰੈਸਮੈਂਟ ਹੁੰਦੀ ਆ। ਸੋ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ ਵੀ ਫੈਡਰੇਸ਼ਨ ਸਕੁਏਅਰ ਦੇ ਵਿੱਚ ਕਈ ਸਾਲ ਪਹਿਲਾਂ ਆਈਡੀਆ ਮੰਗਣ ਲੱਗੇ ਸੀ, ਅਤੇ ਬਲਗੁਲ ਕੇ ਵਿਕੋਫ ਸਾਰਬਰ ਵੀ ਸ਼ੋਪਿੰਗ ਸੈਂਟਰਾਂ ਦੇ ਬਾਹਰ ਖੜ ਖੜ ਕੇ ਮੰਗਣ ਲੱਗੇ, ਸਿਡਨੀ ਦੀ ਮੰਗਣ ਲੱਗੇ ਸੀ, ਅਤੇ ਉੱਥੇ ਮੀਡੀਆ ਦੇ ਵਿੱਚ ਫਿਰ ਰੌਲਾ ਪਿਆ, ਅਤੇ ਕਿਉਂਕਿ ਹਰ ਬੰਦਾ ਆਈਡੀ ਚੱਕ ਕੇ ਥੋੜ੍ਹਾ ਫਿਰਦਾ ਹੁੰਦਾ ਆ ਸ਼ੋਪਿੰਗ ਸੈਂਟਰ। ਹੁਣ ਤੁਸੀਂ ਭਾਅ ਜੀ ਜਾਂਦੇ ਹੋ, ਤੁਹਾਡੇ ਕੋਲ ਆਈਡੀ ਹੁੰਦੀ ਆ, ਚਲੋ ਹੁਣ ਤਾਂ ਡਿਜੀਟਲ ਆਈਡੀ ਆ ਗਈ ਫੋਨ 'ਤੇ, ਵੀ ਜੇ ਸ਼ੋਪਿੰਗ ਸੈਂਟਰ ਦੇ ਵਿੱਚ ਤੁਸੀਂ ਜਾਓ, ਨਹੀਂ ਹੁੰਦਾ ਕਈ ਵਾਰੀ ਵਾਲਟ ਉੱਤੇ ਰੱਖ ਕੇ ਆਨੇ, ਹੁਣ ਮਤਲਬ ਮੈਂ ਹੀ ਜਾਵਾਂ ਹੈ ਨਾ, ਅਸੀਂ ਇੱਥੋਂ ਦੇ, ਮੇਰੀ ਮੇਰੀ ਵਾਈਫ ਇੱਥੋਂ ਦੀ ਥਰਡ ਜਨਰੇਸ਼ਨ ਬੋਰਨ ਹੈ, ਉਹਨੂੰ ਆ ਕੇ ਉੱਥੇ ਸ਼ੋਪਿੰਗ ਸੈਂਟਰ ਦੇ ਵਿੱਚ ਕਵੇ, ਉਹ ਸੂਟ ਪਾ ਕੇ ਜਾਂਦੀ ਆ, ਉਹਨੂੰ ਕਵੇ ਆਪਣੀ ਆਈਡੀ ਦਿਖਾਲ, ਹੈ ਨਾ,
ਤੁਸੀਂ ਨਾਂ ਦੱਸ ਸਕਦੇ ਆ,
ਉਹ ਭਾਅ ਜੀ ਨਾਂ ਦੱਸ ਸਕਦੇ, ਮਤਲਬ ਪੁੱਛਣਾ ਵੀ ਕੱਲ੍ਹ ਹੀ ਆ, ਵਾਈ ਯੂ ਆਸਕਿੰਗ, ਉਹਨੂੰ ਕਹਿੰਦੇ ਤੂੰ ਕੌਣ ਹੁੰਦਾ ਹੈ ਨਾ, ਤੂੰ ਤੇ ਕੀ ਮੈਨੂੰ ਦਿਖਾਲ, ਤੈਨੂੰ ਲੋੜ ਕੀ ਆ, ਕਾਹਦੀ ਲੋੜ ਹੈ, ਠੀਕ ਹੈ, ਵਾਈ ਯੂ ਆਸਕਿੰਗ ਫੋਰ ਮਾਈ ਆਈ ਡੀ, ਹੈ ਨਾ, ਵੀ ਇਹ ਨਾ ਇਹ ਚੰਗੀਆਂ ਚੀਜ਼ਾਂ ਨਹੀਂ ਲੱਗਦੀਆਂ। ਤੁਸੀਂ ਵਾਰੰਟ ਲੈ ਕੇ ਆਓ, ਤੁਸੀਂ ਦੇਖੋ, ਉਹਦੀ ਸਟੱਡੀ ਕਰੋ, ਇੱਦਾਂ ਤਾਂ ਤੁਸੀਂ ਕਰ ਸਕਦੇ ਹਾਂ, ਤੁਸੀਂ ਟੂਰਿਸਟ ਪਲੇਸ 'ਤੇ ਜਾ ਕੇ ਛਾਪੇ ਮਾਰਨ ਲੱਗ ਜਾਓ, ਉੱਥੇ ਟੂਰਿਸਟ ਆਏ ਹੁੰਦੇ ਸਾਰੇ, ਮੁੜ ਕੇ ਉੱਥੇ ਕਿਸੇ ਨੇ ਜਾਣਾ ਹੀ ਨਹੀਂ। ਰੌਲਾ ਇਹ ਹੈ ਕਿ ਹਾਂ ਬਿਜ਼ਨਸ ਖਰਾਬ ਹੁੰਦਾ ਹੈ ਨਾ, ਤਾਂ ਇਹ ਤਾਂ ਗੁੰਡਾ ਕਰਦੀ ਹੈ ਨਾ, ਤੁਸੀਂ ਗੰਨਾ ਲੈ ਕੇ ਮੂੰਹ ਢੱਕ ਕੇ ਮਾਸਕ ਪਾ ਕੇ, ਤੁਹਾਨੂੰ ਪਤਾ ਹੀ ਨਹੀਂ ਉਹ ਬੰਦੇ ਕੌਣ ਹੈ, ਹੈ ਨਾ, ਉਹ ਲੋਕਾਂ ਦੀ ਤਾਂ ਆਈਡੀ ਮੰਗ ਰਹੇ ਆ, ਆਪਣੀ ਆਈਡੀ ਲੁਕੋ ਕੇ ਬੈਠੇ ਆ ਉਹ, ਹੈ ਨਾ, ਉਹ ਆਪਣੇ ਆਪ ਨੂੰ ਸ਼ੋਅ ਨਹੀਂ ਕਰਦੇ, ਉਹ ਇੱਦਾਂ ਲੱਗਦੇ ਜਿੱਦਾਂ ਬੈਂਕ ਲੁੱਟਣ ਆਏ ਹੁੰਦੇ ਆ ਜਾਂ ਗੁੰਡੇ ਮਾਰਨ ਆਏ ਹੁੰਦੇ ਫਿਲਮਾਂ ਸਟਾਈਲ। ਸੋ ਲੋਕ ਜਿਹੜੇ ਨੇ ਨਾ ਉਹ ਇਹ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ, ਪਰ
ਅਮੈਰੀਕਾ 'ਚ ਗੱਲ ਹੈਪਨ ਹੋ ਰਹੀ ਹੈ,
ਇਹ ਅਮੈਰੀਕਾ 'ਚ ਹੋ ਰਿਹਾ ਕੰਮ, ਅਤੇ ਇਹ ਇਹ ਜਾਣੀ ਕਿ ਸਾਰੀ ਦੁਨੀਆ ਦਾ ਜ਼ੋਰ ਲੱਗਾ ਇਰਾਨ ਨੂੰ ਦਿਖਾਲਣ ਪਿਆ, ਇਰਾਨ ਦੇ ਵਿੱਚ ਆਹ ਦੇਖੋ ਹੁਣ ਅਮਰੀਕਾ ਦੇ ਵਿੱਚ ਬੰਦੇ ਮਾਰ ਰਹੇ ਆ, ਉਹ ਆਪ ਹੀ ਮਾਰ ਰਹੇ ਨੇ, ਠੀਕ ਹੈ। ਚਲੋ ਹੁਣ ਗੱਲ ਇਹ ਹੈ ਕਿ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਵਧੀਆ ਚੱਲ ਰਿਹਾ, ਵਧਾਈ ਦੇ ਪਾਤਰ, ਉਹ ਕਹਿੰਦੇ ਕਿ ਵਧੀਆ ਪ੍ਰੋਗਰਾਮ ਚੱਲ ਰਿਹਾ, ਆਨੰਦ ਮਾਣ ਰਹੇ ਹਾਂ। ਜਿੰਮੀ ਮੁਕਤਸਰ ਵਾਲੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਜੀਆਂ ਨੂੰ, ਅਤੇ ਮੈਨੀ ਲਾਂਬਾ ਜੀ ਪ੍ਰੋਗਰਾਮ ਜੁੜੇ ਸੀ, ਉਹਨਾਂ ਨੇ ਨਾ ਲਿੰਕ ਮੰਗਿਆ ਸੀਗਾ ਗਰੁੱਪ ਜੁਆਇਨ ਕਰਨ ਦਾ, ਅਤੇ ਇਹ ਮੈਂ ਲਿੰਕ ਨਾ ਪਾ ਦਿੱਤਾ ਕਮੈਂਟਸ ਦੇ ਵਿੱਚ, ਤੁਸੀਂ ਇਹ 'ਤੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ, ਅਤੇ ਉੱਦਾਂ ਤੁਹਾਡੇ ਮੇਰੇ ਕੋਲ ਹੈ ਨਹੀਂ ਹੈ ਨਾ ਫੋਨ ਨੰਬਰ ਵਗੈਰਾ। ਚਲੋ ਸਾਡੇ ਨਾਲ ਚਾਲ ਸਾਹਿਬ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹਨਾਂ ਦਾ ਆਪਾਂ ਸਵਾਗਤ ਕਰੀਏ। ਚਾਲ ਸਾਹਿਬ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਅਮਨਦੀਪ ਭਾਅ ਜੀ, ਅਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਜੀ। ਆਸ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਣਗੇ ਜੀ।
ਜੀ ਬਹੁਤ ਵਧੀਆ, ਤੁਸੀਂ ਸੁਣਾਓ, ਸਿਡਨੀ ਦਾ ਕੀ ਹਾਲ ਚਾਲ ਹੈ, ਟੈਂਪਰੇਚਰ ਵਧਣਾ ਸ਼ੁਰੂ ਹੋਇਆ ਕਿ ਨਹੀਂ ਹਜੇ?
ਹਾਂਜੀ ਹਾਂਜੀ, ਪੂਰੀ ਧੁੱਪ ਲੱਗੀ ਹੋਈ ਹੈ ਜੀ, ਤੇ ਟੈਂਪਰੇਚਰ ਅੱਜ 40 ਤੱਕ ਜਾਣ ਦੀ ਉਮੀਦ ਹੈ। ਵੇਖੋ
ਚਲੋ
ਗਰਮੀ ਰਹੇਗੀ ਅੱਜ ਸਾਰਾ ਦਿਨ,
ਖਿਆਲ ਰੱਖਿਓ ਆਪਣਾ। ਤੇ ਗੱਲ ਇਹ ਚੱਲ ਰਹੀ ਸੀਗੀ ਮੁੱਦਿਆਂ ਤੇ, ਕਾਫੀ ਆਪਾਂ ਗੱਲਾਂ ਕੀਤੀਆਂ, ਤੇ ਇੱਕ ਤਾਂ ਆਪਾਂ ਸ਼ੇਅਰ ਕਰਾਂਗੇ ਥੋੜ੍ਹੀ ਦੇਰ ਬਾਅਦ, ਪਰ ਜਿਹੜੀ ਮੇਨ ਗੱਲ ਸੀਗੀ ਕਿ ਦੁਨੀਆ ਦੇ ਵਿੱਚ ਕਹਿੰਦੇ ਵੀ ਸਾਰਿਆਂ ਨਾਲੋਂ ਵੱਧ ਸੋਨਾ ਜਿਹੜਾ ਉਹ ਔਰਤਾਂ ਕੋਲ ਹੈ, ਤੇ ਹੁਣ ਭਾਅ ਜੀ ਦੱਸਣਗੇ ਵੀ ਕਿਹੜੇ ਦੇਸ਼ ਦੀਆਂ ਔਰਤਾਂ ਅਮੀਰ ਨੇ ਸੋਨੇ ਦੇ ਪੱਕ ਦੇ ਵਿੱਚ, ਤੇ ਕਿਹਨਾਂ ਕੋਲ ਵੱਧ ਸੋਨਾ ਹੈ। ਭਾਅ ਜੀ
ਅਮਨਦੀਪ, ਜਿਹੜੀ ਤੁਸੀਂ ਇਨਫੋਰਮੇਸ਼ਨ ਭੇਜੀ ਹੈ ਉਹਦੇ ਅਨੁਸਾਰ ਤਾਂ ਭਾਰਤੀ ਔਰਤਾਂ ਦੇ ਕੋਲ 34,600 ਟਨ ਸੋਨਾ ਆ। ਇਹ ਅੰਕੜੇ ਇਹ ਦਰਸਾਉਂਦੇ ਆ 34,600 ਟਨ ਸੋਨਾ ਉਹਨਾਂ ਦੇ ਕੋਲ ਆ, ਉਪਦੇਸ਼ ਕਰਦੀਆਂ ਉਹਨਾਂ ਦੇ ਕੋਲ ਆ। ਇਹ ਨਵੇਂ ਅੰਕੜੇ ਅਨੁਸਾਰ ਭਾਰਤੀ ਔਰਤਾਂ ਦੇ ਕੋਲ 50 ਦੇਸ਼ਾਂ ਦੇ ਕੁੱਲ ਸੋਨਾ ਨਾਲੋਂ ਵੱਧ ਸੋਨਾ ਹੈ। ਜੇ ਸਾਰੇ ਹੋਰ 50 ਦੇਸ਼ਾਂ ਦਾ ਸੋਨਾ ਇਕੱਠਾ ਕਰ ਲਿਆ ਜਾਵੇ ਤਾਂ ਭਾਰਤੀ ਔਰਤਾਂ ਦੇ ਕੋਲ ਇਹ ਸੋਨਾ ਉਹਨਾਂ ਤੋਂ ਜ਼ਿਆਦਾ ਹੋਊਗਾ। ਇਹਦੇ ਵਿੱਚ ਅੰਕੜੇ ਹੋਰ ਵੀ ਦਿੱਤੇ,
ਉਹ ਜਿਹੜੇ ਕੰਟਰੀ ਹੈ ਨਾ, ਉਹ ਜਿਹੜੇ ਕੰਟਰੀਆਂ ਦੀ ਲਿਸਟ ਹੈ, ਉਹਨਾਂ 'ਚ ਅਮਰੀਕਾ ਦੀਆਂ ਔਰਤਾਂ ਕੋਲ 8,000 ਦੇ ਕਰੀਬ, 8,000 ਟਨ ਦੇ ਕਰੀਬ ਹੈ, ਜਰਮਨ ਵਾਲਿਆਂ ਕੋਲ 3,500, ਇਟਲੀ ਵਾਲਿਆਂ ਕੋਲ। ਸੋ ਜਰਮਨ, ਇਟਲੀ, ਫਰਾਂਸ, ਰੂਸ, ਚੀਨ, ਸਵਿਟਜ਼ਰਲੈਂਡ, ਜਪਾਨ, ਠੀਕ ਹੈ, ਭਾਰਤ ਦੇ ਕੋਲ ਉੱਦਾਂ ਜਿਹੜਾ ਸੋਨਾ ਆ ਸਰਕਾਰਾਂ ਕੋਲ 880 ਟਨ ਹੈ। ਇਹ ਸਾਰੇ ਦੇਸ਼ਾਂ ਦਾ ਇਕੱਠਾ ਕਰ ਲਈਏ ਸੋਨਾ, ਤਾਂ ਇੰਨਾ ਸੋਨਾ ਇਹਦੇ ਨਾਲੋਂ ਵੱਧ 3 ਗੁਣਾ ਇੰਡੀਆ ਦੀਆਂ ਔਰਤਾਂ ਕੋਲ ਹੈ। ਤੇ ਫਿਰ 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 ਪਤਾ ਕੀ ਕਹਿੰਦੀਆਂ ਨੇ, ਹੈ ਨਾ, ਤੁਸੀਂ ਮੈਨੂੰ ਕੁਛ ਲੈ ਕੇ ਨੀ ਦਿੰਦੇ ਸੋਨੇ ਦੀ
ਚੀਜ਼,
ਸੋਨੇ ਕੀ ਚੀਜ਼ ਕਹਿੰਦੇ ਸੋਨੇ ਦੀ ਚੀਜ਼ ਨੀ ਲੈ ਕੇ ਦਿੱਤੀ। ਉਹ ਮੇਰੇ ਵਰਗਾ ਬੇਚਾਰਾ ਕਹਿੰਦਾ ਮੈਂ ਲੈ ਦੂੰਗਾ, ਉਹ ਗਿਆ ਸ਼ੋਪਾਂ ਦੇ ਵਿੱਚ, ਕਹਿੰਦਾ ਮੈਂ ਲਿਆ, ਉਹ ਅੱਡਾ ਬੜਾ ਪੈਕਟ, ਇੰਨਾ ਇੰਨੀ ਵੱਡੀ ਐਡੀ ਵੱਡੀ ਸੋਨੇ ਸੀ, ਕਹਿੰਦਾ ਹਾਂ, ਜਦ ਨਿਕਲਿਆ ਵਿੱਚ ਸਰਾਣਾ, ਕਹਿੰਦਾ ਇਹ ਵੀ ਸੋਨੇ ਕੀ ਚੀਜ਼ ਹੈ। ਤੇ ਸੋ ਸੋਨੇ ਕੀ ਚੀਜ਼ ਸਰਾਣਾ ਲਿਆ ਤਾ। ਤੇ ਅਮਰਜੀਤ ਕੌਰ ਜੀ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਭੈਣ ਜੀ, ਜੀ ਆਇਆਂ ਨੂੰ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਚਾਲ ਸਾਹਿਬ ਪਲਵਿੰਦਰ ਭੰਗੂ ਉਹਨਾਂ ਨੇ ਵੀ ਇੱਕ ਮੈਸੇਜ ਭੇਜਿਆ, ਆਡੀਓ ਮੈਸੇਜ ਹੈ, ਮੈਂ ਨਹੀਂ ਸੁਣ ਸਕਦਾ ਪ੍ਰੋਗਰਾਮ ਦੇ ਵਿੱਚ, ਬਾਅਦ ਦੇ ਵਿੱਚ ਸੁਣਾਂਗਾ। ਤੇ ਚਾਲ ਸਾਹਿਬ ਤੁਸੀਂ ਕੁਛ ਖਬਰਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਤੇ।
ਹਾਂਜੀ ਹਾਂਜੀ, ਆਪਾਂ ਪੰਜਾਬ ਤੋਂ ਸ਼ੁਰੂ ਕਰਦੇ ਹਾਂ ਜੀ, ਵੀ ਆਮ ਆਦਮੀ ਪਾਰਟੀ ਜਿੱਦਾਂ ਚੋਣਾਂ ਆ ਰਹੀ ਆ ਤੇ ਉਹਦੇ ਚ ਲਵਾਉਣਾ ਚਾਹੁੰਦੀ ਲੋਕਾਂ ਨੂੰ ਵੀ ਸਾਨੂੰ ਵੋਟਾਂ ਪਾਉਣਗੇ, ਤੇ ਉਹਦੇ ਲਈ ਉਹ ਕਹਿੰਦੇ ਆ ਵੀ ਅਸੀਂ 10 ਲੱਖ ਰੁਪਏ ਤੱਕ ਦਾ ਇੰਸ਼ੋਰੈਂਸ ਜਿੱਦਾਂ ਪਰ ਪਰਸਨ ਦੀ ਸਕੀਮ ਲਿਆਵਾਂਗੇ। ਤੇ ਪੰਜਾਬ ਚ ਕੁੱਲ ਜੀ 65 ਲੱਖ ਪਰਿਵਾਰ ਹੈਗੇ ਆ, ਤੇ ਇਹਦੇ ਇਹਦੇ ਲਈ ਉਹ ਕਹਿੰਦੇ ਵੀ ਅਸੀਂ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਥਰੂ ਰਜਿਸਟ੍ਰੇਸ਼ਨ ਕਰਾਂਗੇ।
ਅੱਛਾ।
ਤੇ ਕਹਿ ਉਹ 10 ਰੱਖਦੇ ਰਹੇ ਆ, ਜਦਕਿ ਸੱਚਾਈ ਕਹਿੰਦੇ ਉਹਦੀ ਇਹ ਹੈਗੀ ਆ ਵੀ 1 ਲੱਖ ਰੁਪਈਏ ਦੀ ਕਵਰੇਜ ਹੋਊਗੀ, ਜਿਹਦਾ 4,000 ਰੁਪਈਏ ਪ੍ਰੀਮੀਅਮ ਉਹ ਕਹਿੰਦੇ ਵੀ ਹੋਊਗਾ, ਬਾਕੀ ਦਾ ਜਿਹੜਾ 9 ਲੱਖ ਆ ਉਹ ਸਰਕਾਰ ਆਪਣੇ ਕੋਲੋਂ ਭਰੂਗੀ। ਤੇ ਕਹਿੰਦੇ ਵੀ 1200 ਕਰੋੜ ਰੁਪਏ ਦਾ ਬਜਟ ਅਸੀਂ ਇਹਦੇ ਲਈ ਰੱਖਾਂਗੇ, ਜਦਕਿ ਜਿਹੜਾ ਬਜਟ ਸੈਸ਼ਨ ਪਿਛਲਾ ਹੋ ਗਿਆ ਉਹਦੇ ਵਿੱਚ ਕੋਈ ਵੀ ਇੱਦਾਂ ਦਾ ਪੈਸਾ ਨਹੀਂ ਰੱਖਿਆ ਗਿਆ। 65 ਲੱਖ ਪਰਿਵਾਰਾਂ ਦੇ ਹਿਸਾਬ ਨਾਲ ਜੇ 4,000 ਰੁਪਈਏ ਦੇ ਪ੍ਰੀਮੀਅਮ ਦੇ ਨਾਲ ਜੀ 2600 ਕਰੋੜ ਬਣਦਾ, ਤੇ ਬਜਟ ਚ ਜੇ 1200 ਰੱਖ ਲਿਆ ਜਾਵੇ 1200 ਕਰੋੜ ਤੇ 1400 ਕਰੋੜ ਫਿਰ ਵੀ ਘਾਟਾ ਪੈਣ ਡਿਆ, ਜਿਹਦੇ ਨਾਲ ਸਿਰਫ 25 ਕੁ ਲੱਖ ਪਰਿਵਾਰ ਹੀ ਜਿੱਦਾਂ ਇਹ ਕਹਿੰਦੇ ਵੀ ਕਵਰੇਜ ਹੋਣੇ ਆ। ਦੂਜੇ ਬੰਨੇ ਗੱਲ ਉਹ ਇਹ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਚ ਜਿਹੜੀ ਉਮਰ ਆ 40 ਸਾਲ ਤੋਂ ਘੱਟ ਵੱਧ, ਇਸ ਕਰਕੇ ਉਹਨਾਂ ਨੂੰ ਬਹੁਤੀਆਂ ਵੱਡੀਆਂ ਸਰਜਰੀਆਂ ਦੀ ਲੋੜ ਨਹੀਂ ਪੈਂਦੀ। ਤੇ ਇਹ ਇੱਦਾਂ ਲੱਗ ਰਿਹਾ ਵੀ ਜਿੱਦਾਂ ਵੋਟਰਾਂ ਨੂੰ ਲਭਾਉਣ ਲਈ ਇਹ ਵਾਲੀ ਸਕੀਮ ਲਿਆਂਦੀ ਜਾ ਰਹੀ ਆ ਕਿ ਵੀ ਇਹ ਸਾਨੂੰ ਵੋਟ ਪਾਉਣਗੇ। ਦੂਜੀ ਗੱਲ ਇਹ ਆ ਵੀ ਇਹ ਜਾਣਨਾ ਚਾਹੀਦਾ ਵੀ ਇਹ ਫੰਡ ਕਿੱਥੋਂ ਆਉਣਗੇ, ਇਹਨੂੰ ਕਵਰ ਕਿੱਦਾਂ ਕਰਨਾ ਜੀ।
ਚਾਲ ਸਾਹਿਬ ਅਮਰੀਕ ਭਾਜੀ, ਗੱਲ ਤਾਂ ਇਹ ਆ ਵੀ ਇੰਟੈਂਸ਼ਨ ਤਾਂ ਸਹੀ ਆ ਜਿਹੜੀ, ਕਿਉਂਕਿ ਇੰਡੀਆ ਦੇ ਵਿੱਚ ਆਲਮੋਸਟ ਪ੍ਰਾਈਵੇਟਾਈਜ਼ ਮੰਗ ਰਹੇ ਹੋਇਆ ਪਿਆ ਆ ਕੰਮ, ਅਮਰੀਕਾ ਮੰਗ ਰਿਹਾ ਵੀ ਤੁਸੀਂ ਇਲਾਜ ਕਰਾਉਣਾ ਆ ਅਤੇ ਆਪਣੀ ਪਰਚੀ ਕਟਾਓ 200, 400, 500 ਦੀ, ਅਤੇ ਫਿਰ ਇਲਾਜ ਤੁਹਾਡਾ ਹੁੰਦਾ ਆ। ਅਤੇ ਵੱਡੀਆਂ ਸਰਜਰੀਆਂ 'ਚ ਲੱਖਾਂ ਰੁਪਏ ਖਰਚੇ ਜਾਂਦੇ ਨੇ, ਅਤੇ ਉੱਥੇ ਜਿਨ੍ਹਾਂ ਦੇ ਸਟੰਟ ਨਹੀਂ ਵੀ ਪੈਣੇ ਹੁੰਦੇ, ਸਟੰਟ ਵੀ 3 ਤਰ੍ਹਾਂ ਦੇ ਸੁਣੇ ਆ ਵੀ ਉੱਦਾਂ ਦੇ ਪਾਏ ਜਾਂਦੇ ਨੇ। ਸੋ ਡਾਕਟਰ ਤੁਹਾਨੂੰ ਆਪਸ਼ਨ ਦਿੰਦਾ ਆ ਵੀ ਜਿੱਦਾਂ ਗੱਡੀ ਦੇ ਟਾਇਰ ਪਾਉਣ ਚੱਲ ਜਾਓ ਨਾ, ਵੀ ਘੱਟ ਗੁੱਡੀ ਵਾਲੇ ਪਾਉਣੇ ਆ, ਵਧੀਆ ਪਾਉਣੇ ਜਾਂ MRF ਦੇ ਪਾਉਣੇ ਆ, ਹੈ ਨਾ। ਸੋ ਇੱਦਾਂ ਡਾਕਟਰ ਤੁਹਾਨੂੰ ਆਪਸ਼ਨ
ਮੇਡ ਜੀ, ਜਰਮਨ ਮੇਡ, ਇੰਡੀਅਨ ਮੇਡ, ਜਰਮਨ ਮੇਡ, US ਮੇਡ।
ਹਾਂ, ਸੋ ਡਾਕਟਰ ਇਹ ਨਹੀਂ ਡਿਸਾਈਡ ਕਰਦਾ ਵੀ ਇਹਦੀ ਸਿਹਤ ਦੇ ਲਈ ਕਿਹੜਾ ਢੁੱਕਮਾ ਆ, ਠੀਕ ਹੈ, ਉਹ ਤੁਹਾਨੂੰ ਆਪਸ਼ਨਸ ਦਿੰਦਾ ਆ, ਠੀਕ ਹੈ। ਵੀ ਉਹ ਹੁਣ ਡਾਕਟਰ ਜਿਹੜਾ ਆ ਉਹ ਪੇਸ਼ੈਂਟ ਡਾਕਟਰ ਹੈ, ਜੇ ਇੰਨਾ ਹੀ ਉਹਨੂੰ ਪਤਾ ਹੋਵੇ ਤਾਂ ਉਹ ਆਪ ਨਾ ਪਾ ਲਵੇ, ਹੈ ਨਾ। ਸੋ ਇੱਥੇ ਜਿਹੜਾ ਆ ਇੱਥੇ ਇੱਦਾਂ ਦੇ ਸਟੰਟ ਪੈਂਦੇ ਨੇ, ਸਾਰਾ ਕੁਛ ਪੈਂਦਾ ਆ, ਉਹ ਇੱਥੇ ਤਾਂ ਪਤਾ ਵੀ ਨਹੀਂ ਲੱਗਦਾ ਉਹ ਦੇ ਯੂਜ਼ ਦਾ ਬੈਸਟ ਵਨ, ਹੈ ਨਾ, ਜਿਹੜਾ ਢੁੱਕਵਾਂ ਹੁੰਦਾ। ਸੋ ਉਹ ਪਹਿਲਾਂ ਹੀ ਐਡੇ ਵੱਡੇ ਪੱਧਰ 'ਤੇ ਮੈਡੀਕਲ ਫਰੋਡ ਚੱਲ ਰਹੇ ਨੇ, ਅਤੇ ਮੈਨੂੰ ਇਉਂ ਲੱਗ ਰਿਹਾ ਕਿ ਇਹ ਮੈਡੀਕਲ ਐਸੋਸੀਏਸ਼ਨਸ ਜਿਹੜੀਆਂ ਨੇ, ਡਾਕਟਰ ਨੇ ਜਾਂ ਮੈਡੀਕਲ ਇੰਡਸਟਰੀ ਆ, ਅਤੇ ਉਹਨਾਂ ਨੂੰ ਪੈਸੇ ਛਕਾਉਣ ਦਾ ਇਹ ਇੱਕ ਤਰੀਕਾ ਅਪਣਾਇਆ ਜਾ ਰਿਹਾ ਆ ਕਿ ਉਹਨਾਂ ਦੀ ਜਿਹੜੀ ਆ ਉਹ ਚੱਲ ਜਾਵੇ, ਅਤੇ ਉਹ ਇਨ ਦਾ ਐਂਡ ਉਹਨਾਂ ਲਈ ਲੌਬੀ ਕਰਨ ਅਤੇ ਉਹਨਾਂ ਲਈ ਵੋਟਾਂ ਪਾਉਣ। ਮੈਨੂੰ ਇਉਂ ਲੱਗ ਰਿਹਾ ਇਹਦੇ ਵਿੱਚ ਜਿਹੜਾ ਕੰਜ਼ਿਊਮਰ ਹੈ, ਕੰਜ਼ਿਊਮਰ ਨੂੰ ਕੋਈ ਵੀ ਫਾਇਦਾ ਹੋਣ ਵਾਲਾ ਨਹੀਂ, ਕਿਉਂਕਿ ਜਿਨ੍ਹਾਂ ਦੀ ਫਿਰ ਨਹੀਂ ਵੀ ਸਰਜਰੀ ਹੋਣੀ ਆ, ਫਿਰ ਡਾਕਟਰਾਂ ਨੇ ਇੰਸ਼ੋਰੈਂਸ ਦੇ ਚੱਕਰ ਦੇ ਵਿੱਚ ਉਹਨਾਂ ਦੀ ਵੀ ਕਰ ਦੇਣੀ ਆ, ਮਤਲਬ ਉੱਥੇ ਇੱਦਾਂ ਚੱਲਦਾ ਕੰਮ। ਜਿਵੇਂ ਆਪਾਂ ਸਟੱਡੀ ਨਹੀਂ ਸੀ ਕੀਤਾ, ਸਾਡੇ ਨਾਲ ਇੱਕ ਸੱਜਣ ਵੀ ਆਏ ਸੀ ਕਿ ਜਿਹਨੂੰ ਕਹਿੰਦੇ ਕੈਂਸਰ ਟ੍ਰੇਨ, ਜਿਹੜੀ ਗੰਗਾਨਗਰ ਜਾਂਦੀ ਆ ਬਠਿੰਡੇ ਤੋਂ, ਭਰੀ ਜਾਂਦੀ ਆ ਜੀ। ਉਹ ਬਾਅਦ ਦੇ ਵਿੱਚ ਜਿਹੜੀ ਸਟੱਡੀ ਹੋਈ, ਨੈਸ਼ਨਲ ਲੈਵਲ ਦੀ ਸਟੱਡੀ ਹੋਈ, ਉਹਦੇ ਵਿੱਚ ਪਾਇਆ ਗਿਆ ਕਿ ਉਹਦਾ ਜਿਹੜਾ ਕੈਟਲਿਸਟ ਸੀ, ਜਿਹੜਾ ਉਹਨੂੰ ਪ੍ਰਮੋਟ ਕਰਦਾ ਸੀ ਇੰਨਾ ਕੈਂਸਰ, ਉਹ ਜੀ ਮਾਲਵੇ 'ਚੋਂ ਕੈਂਸਰ ਨਿਕਲਿਆ, ਕੈਂਸਰ ਨਿਕਲਿਆ। ਮਾਲਵੇ ਦੇ ਕਈ ਪੋਲੀਟੀਸ਼ੀਅਨ ਨੇ ਕੈਂਸਰ ਡਿਟੈਕਟ ਕਰਨ ਵਾਲੀਆਂ ਮਸ਼ੀਨਾਂ ਲਈਆਂ ਹੋਈਆਂ ਸੀ, ਉਹਨਾਂ ਦੀ ਇਨਵੈਸਟਮੈਂਟ ਹੋਈ ਪਈ ਸੀ, ਅਤੇ ਉਹ PDFਾਂ ਨੂੰ ਕਰ ਕਰਕੇ ਉਹ ਗੰਗਾਨਗਰ ਭੇਜੀ ਜਾਂਦੇ ਸੀ, ਉੱਧਰੋਂ ਕਮਿਸ਼ਨ ਕੀਤੇ ਹੋਏ ਸੀਗੇ। ਸੋ ਇਹ ਰਿਪੋਰਟਾਂ ਨਿਕਲੀਆਂ ਮੇਰੇ ਆਪਣੇ ਸਰਕਲ ਦੇ ਵਿੱਚ, ਸਾਡੇ ਸਰਬਜੀਤ ਟੈਕਨੀਕਲ ਡਾਇਰੈਕਟਰ, ਉਹਦੀ ਵਾਈਫ ਨੂੰ ਡਾਇਗਨੋਸ ਕਰਤਾ, ਉਹਦਾ ਇਲਾਜ ਵੀ ਕਰਤਾ, ਉਹਦੀ ਕੀਮੋ ਵੀ ਸ਼ੁਰੂ ਹੋ ਗਈ, ਮਗਰੋਂ ਪਤਾ ਲੱਗਾ ਉਹਨੂੰ ਕੈਂਸਰ ਹੀ ਨਹੀਂ ਸੀਗਾ। ਸੋ ਉਹਨੇ ਕੇਸ ਵੀ ਕੀਤੇ ਸੀਗੇ। ਸੋ ਦੋ ਕੇਸ ਇੱਦਾਂ ਹੋਏ ਆ ਜਿੱਥੇ ਧੱਕੇ ਨਾਲ ਉਹਨੂੰ ਕੈਂਸਰ ਡਿਕਲੇਅਰ ਕਰਕੇ ਉਹਨਾਂ ਦੀ ਕੀਮੋ ਸ਼ੁਰੂ ਕਰਵਾ ਦਿੱਤੀ। ਸੋ ਇਹ ਫਰੋਡ ਹੋਣੇ ਜਦੋਂ ਤੁਸੀਂ ਇੰਸ਼ੋਰੈਂਸ ਦੇ ਚੱਕਰ 'ਚ ਆ ਗਏ ਨਾ, ਉਹ ਤਾਂ ਫਿਰ
ਫਰੋਡ ਅਤੇ ਜਿਹੜਾ ਨੈਰੇਟਿਵ ਬਣਾਉਂਦੇ ਆ ਨਾ, ਇਹਦੇ ਵਿੱਚ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇ ਸਕਦਾ ਆਪਣੀ ਜ਼ਿੰਦਗੀ 'ਚੋਂ
ਜੀ,
ਕਿ ਜਦੋਂ ਅਸੀਂ ਸੁਰਤ ਸੰਭਾਲੀ ਆ ਅਰਲੀ 60 ਦੇ ਵਿੱਚ, ਅਤੇ ਅਰਲੀ 60 ਦੇ ਵਿੱਚ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਸ਼ਹਿਰ ਜਾਓ ਜਾਂ ਪਿੰਡ ਜਾਓ ਨਾ, ਤਾਂ ਇੱਦਾਂ ਲੱਗਦਾ ਦਰੱਖਤ ਹੈ ਨਹੀਂ, ਹਰਿਆਲੀ ਹੁੰਦੀ ਨਹੀਂ ਸੀ, ਹੈ ਨਾ, ਹਵਾ ਉੱਦਾਂ ਹੀ ਖੇਤ ਪਏ ਹੁੰਦੇ ਸੀ, ਕਣਕ ਵੱਢ ਲਈ, ਫਿਰ ਉਸ ਤੋਂ ਬਾਅਦ ਇੱਦਾਂ ਲੱਗਦਾ ਵੀ ਹਰਿਆਲੀ ਬਹੁਤ ਘੱਟ ਆ। ਅਤੇ ਅੱਜ ਕੱਲ੍ਹ ਜੇ ਤੁਸੀਂ ਜਾਓ ਤਾਂ ਪੰਜਾਬ ਦੇ ਕਿਸੇ ਵੀ ਪਿੰਡ ਦੇ ਵਿੱਚ ਹਰਾ ਹੀ ਹਰਾ ਆ, ਜਿੱਧਰ ਵੀ ਨਿਗਾਹ ਮਾਰੋ ਹਰਿਆਲੀ ਹਰਿਆਲੀ, ਫਸਲਾਂ ਹੀ ਫਸਲਾਂ, ਡਿਫਰੈਂਟ ਟਾਈਪ ਆਫ ਫਸਲ ਤਾਂ ਹੈਗੀਆਂ, ਹੈ ਨਾ। ਅਤੇ ਇਹ ਨੈਰੇਟਿਵ ਇਹ ਸਿਰਜਿਆ ਜਾ ਰਿਹਾ ਕਿ ਪੰਜਾਬ ਬੰਜਰ ਬਣਦਾ ਜਾ ਰਿਹਾ, ਬੰਜਰ ਬਣਦਾ ਜਾ ਰਿਹਾ। ਇਹਦੇ 'ਚ ਕਿੰਨੀ ਕੁ ਸੱਚਾਈ ਆ ਅਮਨਦੀਪ? ਤੁਸੀਂ ਜਾਂਦੇ ਰਹਿੰਦੇ ਆ, ਚਾਹ ਸਾਹਿਬ ਤੁਸੀਂ ਪੰਜਾਬ ਜਾਂਦੇ ਰਹਿੰਦੇ ਆ, ਇਸ ਨੈਰੇਟਿਵ ਦੇ ਵੀ ਕਿੰਨੀ ਸੱਚਾਈ ਹੈ ਕਿ ਪੰਜਾਬ ਹੋਰ 5 ਸਾਲਾਂ 10 ਸਾਲ ਬੰਜਰ ਹੀ ਬਣ ਜਾਣਾ, ਇੱਥੇ ਤਾਂ ਕੋਈ ਫਸਲ ਹੋਣੀ ਹੀ ਨਹੀਂ,
ਉਹਨੇ
ਹਰਿਆਲੀ ਹੋਣੀ ਹੈ।
ਭਾਜੀ ਉਹਦੇ ਹੈਗੀ ਆ ਡਾਕਟਰ ਕੁਲਦੀਪ ਸਿੰਘ ਹੇੜੀ ਵਾਲੇ ਨਾਲ ਆਪਾਂ ਪ੍ਰੋਗਰਾਮ ਕਰੀਦਾ, ਉਹਦਾ ਮਤਲਬ ਅਦਿੱਖ ਰੂਪ ਦੇ ਵਿੱਚ ਬੰਜਰ ਬਣ ਰਿਹਾ ਕਿਉਂਕਿ ਪਾਣੀਆਂ ਦੇ ਲੈਵਲ ਬਹੁਤ ਨੀਚੇ ਜਾ ਰਹੇ ਨੇ, ਪਾਣੀ ਕੱਢ ਕੱਢ ਗਿਆ ਸੀ, ਉੱਪਰ ਹਰਿਆਲੀ ਕੀਤੀ ਹੋਈ ਆ, ਹਰਿਆਲੀ ਹੈਗੀ ਆ, ਸਾਰਾ ਕੁਝ ਹੈਗਾ ਆ, ਅਤੇ ਬੈਡ ਪੋਲਿਸੀ ਜਿਹੜੀਆਂ ਉਹ ਦਰੱਖਤਾਂ ਨੂੰ ਕਟਵਾ ਰਹੀਆਂ ਨੇ, ਉਹਦੇ ਬਾਰੇ ਵੀ ਇੱਕ ਪੋਲਿਸੀ ਆ ਰਹੀ ਆ ਵੀ ਦਰੱਖਤ ਨਹੀਂ ਕੱਟਣ ਦੇਣੇ, ਪਰ ਉਹ ਵੀ ਇੱਕ ਕਹਿ ਲਓ ਕਿ ਖਾਣ ਪੀਣ ਦੇ ਸਾਧਨ ਬਣ ਜਾਣਗੇ। ਉੱਥੇ ਨਾ ਮਤਲਬ ਕੋਈ ਰੂਲ ਆਫ ਲਾਅ ਹੈ ਨਹੀਂ, ਅਤੇ ਉਹਦੇ ਬਾਰੇ ਤੁਹਾਨੂੰ ਮੈਂ ਅਗਲੀ ਵਾਰੀ ਐਗਜ਼ਾਮਪਲ ਦੱਸਾਂਗਾ ਕਿ ਜਿਹੜਾ ਦਰੱਖਤ ਨਾ ਕੱਟਣ ਦੇ ਕਾਰਨ ਬਹੁਤ ਸਾਰੇ ਕੰਮ ਖੜ੍ਹੇ ਪਏ ਨੇ, ਬਹੁਤ ਸਾਰੇ ਰੁਕੇ ਪਏ ਨੇ, ਉੱਥੇ 15-20 ਮਤਲਬ ਦਫ਼ਤਰਾਂ ਦੇ ਥਰੂ ਜਾ ਕੇ 2-2 ਸਾਲ ਲੱਗ ਜਾਂਦੇ ਨੇ, ਇੰਨੀ ਕੁ ਉੱਥੇ ਰੈੱਡ ਟੇਪ ਬਣਾਈ ਪਈ ਆ, ਅਤੇ ਸਾਰੇ ਕੰਮ ਰੁਕ ਜਾਂਦੇ ਨੇ, ਕਰਪਸ਼ਨ ਕਰਨ ਦਾ ਤਰੀਕਾ। ਇਹ ਜਿਹੜਾ ਆਹ ਜਿਹੜਾ ਮੈਡੀਕਲ ਵਾਲਾ ਇਹ ਚਾਹੀਦਾ ਆ, ਪਰ ਇਹ ਮੈਥਡ ਜਿਹੜਾ ਰੋਂਗ ਹੈ, ਇਹ ਇੱਦਾਂ ਨਹੀਂ ਚਾਹੀਦਾ। ਜਿੱਦਾਂ ਆਸਟ੍ਰੇਲੀਆ ਦੇ ਵਿੱਚ ਹੈ ਕੋ ਪੇਮੈਂਟ ਹੈ, ਇਹਦੇ ਬਾਰੇ ਸੋਚਣਾ ਚਾਹੀਦਾ ਆ ਕਿ ਜਿਹੜੇ ਲੋਕ ਚਾਹੁਣ ਵੀ ਮੈਂ ਇੰਸ਼ੋਰੈਂਸ ਕਰਾਉਣੀ ਆ, ਜਿੱਦਾਂ ਚਾਲ ਸਾਹਿਬ ਤੁਸੀਂ ਦੱਸਿਆ ਵੀ 4,000 ਰੁਪਇਆ ਮਤਲਬ ਪ੍ਰੀਮੀਅਮ ਹੈ, ਠੀਕ ਹੈ, ਉਹ ਲੋਕ ਸੋਚਣਗੇ ਜਦੋਂ ਪ੍ਰੀਮੀਅਮ ਦਿੱਤਾ ਹੋਏਗਾ ਕਿ ਮੈਂ ਐਡੀ ਸਰਜਰੀ ਮਹਿੰਗੀ ਕਰਾਉਣੀ ਹੈ ਕਿ ਨਹੀਂ ਕਰਾਉਣੀ, ਕਿਉਂਕਿ ਮੇਰੇ ਵੀ ਪੈਸੇ ਨਾਲ ਥੋੜ੍ਹੇ ਜਿਹੇ ਲੱਗਣੇ ਆ, ਹੈ ਨਾ, ਨਹੀਂ ਤਾਂ ਜਦੋਂ ਫ੍ਰੀ ਆ ਉਹਨੇ ਕਿਹਾ ਚੱਕ ਦਿਓ ਜੀ, ਬਸ ਬਣਾ ਦਿਓ ਜੀ ਬਿੱਲ, ਕੋਈ ਚੱਕਰ ਹੀ ਨਹੀਂ, ਅਸੀਂ ਕਿਹੜੇ ਦੇਣੇ ਆ, ਸਰਕਾਰ ਨੇ ਹੀ ਦੇਣੇ ਆ।
4,000 ਰੁਪਇਆ ਆਮ ਬੰਦੇ ਨੇ ਦੇਣਾ ਆ ਇੰਸ਼ੋਰੈਂਸ ਦਾ ਕਿ ਉਹ ਸਰਕਾਰ ਨੇ ਦੇਣਾ ਆ?
ਹਾਂਜੀ ਹਾਂਜੀ, ਉਹਦੀ 10 ਸਾਲ ਦੀ ਪਾਲਿਸੀ ਕਵਰ ਕਰਨ ਲਈ, 10 ਲੱਖ ਦੀ ਸੋਰੀ ਪਾਲਿਸੀ ਕਵਰ ਕਰਨ ਲਈ 4,000 ਰੁਪਇਆ ਪ੍ਰੀਮੀਅਮ ਆ, ਜਿਹਦੇ ਚੋਂ 4,000 ਲੱਖ ਰੁਪਏ ਜੀ ਕਵਰ ਕਰਦਾ, ਪਰ 9 ਲੱਖ ਰੁਪਇਆ ਸਰਕਾਰ ਭਰੇਗੀ।
ਨਹੀਂ, ਬੰਦੇ ਨੂੰ 4,000 ਦੇਣਾ ਪੈਣਾ ਜਿਹੜਾ ਆਮ?
ਹਾਂਜੀ 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 ਹਾਂਜੀ,
ਜਿਹੜਾ ਬੰਦਾ ਚਾਰ ਦਿਹਾੜੀ 500 ਲੈਂਦਾ, 600 ਦਿਹਾੜੀ ਲੈਂਦਾ ਆ, ਉਹ 4,000 ਐਕਸਟਰਾ ਕਿੱਦਾਂ ਕੱਢੂਗਾ?
ਨਹੀਂ ਨਹੀਂ, ਆਪਰੇਸ਼ਨ ਕਰਾਉਣ ਵੇਲੇ
ਇਲਾਜ ਸਾਲ ਦਾ ਹੈ ਜੀ,
ਸਾਲ ਦਾ ਹੀ ਰੱਖ ਲਓ 4,000।
ਭਾਜੀ ਭਾਜੀ ਨਹੀਂ ਨਹੀਂ, ਉਹ 4,000 ਮੈਂ ਤਾਂ ਕਹਿੰਦਾ ਠੀਕ ਹੈ, 4,000 ਹੋਣਾ ਚਾਹੀਦਾ, ਪਰ ਉਹ ਐਕਚੁਅਲੀ ਕੀ ਆ ਵੀ ਕੋ ਪੇਮੈਂਟਸ ਹੋਣੀਆਂ ਚਾਹੀਦੀਆਂ ਆ, ਰਾਈਟ?
ਐਕਸੈਸ ਪੇਮੈਂਟ ਕੋਈ ਨਹੀਂ ਆ ਜੀ, ਵੀ ਜੇ ਤੁਸੀਂ ਜਾਣਾ ਤੇ ਜਿੱਦਾਂ ਐਕਸੈਸ ਆਪਾਂ ਦੇਖੇ, ਆਪਾਂ ਗੱਡੀ ਵੱਜ ਜਾਂਦੀ ਆ ਤੇ ਫਿਰ ਆਪਾਂ ਪੇ ਕਰਦੇ ਆ। ਹਾਂਜੀ,
ਇਹ ਗਲਤ ਹੈ, ਇਹ ਰੋਟ ਹੋਣਾ ਹੀ ਹੋਣਾ, ਇਹ ਤਾਂ ਦੇਖੋ ਤੁਸੀਂ ਬਹੁਤ ਵੱਡੇ ਪੱਧਰ ਤੇ ਫਰੋਡ ਹੋਣਾ ਆ ਇਹਦੇ ਵਿੱਚ। ਪ੍ਰੀਮੀਅਮ ਬਿਸ਼ੱਕ ਨਾ ਰੱਖਣ, ਜਿਹੜਾ ਹੁੰਦਾ ਹੈ ਉਹ ਰਜਿਸਟਰ ਸਾਰਿਆਂ ਨੂੰ ਕਰ ਦੇਣ, ਪ੍ਰੀਮੀਅਮ ਬਿਸ਼ੱਕ ਨਾ ਰੱਖਣ, ਪਰ ਜਿਹੜੀ ਕੋ ਪੇਮੈਂਟ ਹੈ ਜਾਂ ਐਕਸੈਸ ਹੈ ਉਹ ਜ਼ਰੂਰ ਰੱਖਣ, ਮਤਲਬ ਰੇਸ਼ੋ ਦੇ ਹਿਸਾਬ ਨਾਲ ਰੱਖਣ। ਜੇ ਜੇ 1,00,000 ਰੁਪਏ ਦੀ ਸਰਜਰੀ ਆ ਤਾਂ 10% ਕੋਮੈਂਟ, 10,000 ਜਿਹੜਾ ਉਹਨੂੰ ਦੇਣਾ ਪਏਗਾ। ਫਿਰ ਪਤਾ ਕੀ ਹੋਏਗਾ, ਜਦ 10,000 ਕੋਲੋਂ ਦੇਣਾ ਆ ਫਿਰ ਉਹ
ਹਾਂਜੀ ਹਾਂਜੀ
ਉਹ ਘੋਖੇਗਾ ਕਿ ਮੈਂ ਇਹ ਸਰਜਰੀ ਕਰਾਣੀ ਹੈ ਜਾਂ ਨਹੀਂ ਕਰਾਣੀ, ਉਹ ਸੈਕੰਡ ਓਪੀਨੀਅਨ ਵੀ ਲਏਗਾ, ਥਰਡ ਓਪੀਨੀਅਨ ਵੀ ਲਏਗਾ, ਹੋ ਸਕਦਾ ਉਹਦਾ ਕਿਤੇ ਉਹਨੂੰ ਲੋੜ ਹੀ ਨਾ ਪਵੇ,
ਲਏਗਾ।
ਹੋ ਸਕਦਾ ਅਲਟਰਨੇਟਿਵ ਮੈਡੀਸਿਨ ਕੰਮ ਕਰ ਜਾਵੇ, ਹੋ ਸਕਦਾ ਅਲਟਰਨੇਟਿਵ ਡਾਕਟਰ ਕੰਮ ਕਰ ਜਾਵੇ, ਹੋ ਸਕਦਾ ਦੂਜਾ ਡਾਕਟਰ 60,000 'ਚ ਹੀ ਆਪਰੇਸ਼ਨ ਕਰਦਾ ਹੋਵੇ, ਉਹ ਤਾਂ ਕੰਪੀਟੀਸ਼ਨ ਵੀ ਵਧੇਗਾ। ਤੋ ਇਹ ਇਹ ਰੋਂਗ ਅਪਰੋਚ ਹੈ, ਹੈ ਨਾ, ਇਹ ਪਰ ਇਹ ਇਟਸ ਡਿਜ਼ਾਈਨਡ ਟੂ ਰੋਟ, ਹੈ ਨਾ। ਉਹ ਮੈਨੂੰ ਸਿੱਧਾ ਲੱਗਦਾ ਕਿ ਇਹ ਮੈਡੀਕਲ ਇੰਡਸਟਰੀ ਨੂੰ ਪੈਸੇ ਛਕਾਉਣ ਦਾ ਚੱਕਰ, ਫਿਰ ਵੋਟਾਂ ਖਰੀਦਣ ਦਾ ਚੱਕਰ, ਇਹ ਇਹਦੇ ਵਿੱਚ ਮੈਨੂੰ ਇਹਦੀ ਬਦਬੂ ਆਉਂਦੀ ਆ। ਖੈਰ ਐਨੀਵੇ, ਬਜਟ ਸਾਰੇ ਗਲਤ ਹੈ। ਤੁਸੀਂ ਦੱਸਿਆ ਵੀ ਉਹ ਬਜਟ 'ਚ ਪਾਸ ਹੀ ਨਹੀਂ ਹੋਇਆ, ਗੈਪ 14,000 ਕਰੋੜ ਦਾ ਘਾਟਾ, ਉਹ ਕਿੱਥੋਂ ਆਉਣਾ?
ਉਹਦੇ ਲਈ ਕੋਈ ਵੀ ਐਕਸਟਰਾ ਪੈਸੇ ਨਹੀਂ ਰੱਖੇ ਗਏ ਜੀ, ਤੇ ਪਰ ਪਤਾ ਨਹੀਂ ਹੁਣ ਮਤਲਬ ਵੋਟਾਂ ਲੈਣ ਦੇ ਤਰੀਕਾ ਲੱਗ ਰਿਹਾ।
ਸਾਹਿਬ ਇੱਕ ਗੱਲ ਆ, ਜਿੱਦਾਂ ਐਡਵਰਸਮੈਂਟ ਹੋ ਰਹੀ ਆ ਬਹੁਤ ਜ਼ਿਆਦਾ, ਲੋਕ ਉਹਨਾਂ ਤੋਂ ਖਿਜੇ ਪਏ ਆ, ਇੱਦਾਂ ਦੀਆਂ ਪਾਲਿਸੀਆਂ ਜਿਹੜੀਆਂ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਲੋਕ ਉਹਨਾਂ ਤੋਂ ਖਿਜ ਜਾਂਦੇ ਆ। ਕਈ ਹੋਰ ਤਰ੍ਹਾਂ ਦੇ ਇੱਦਾਂ ਦੇ ਗੱਲਾਂ ਕਰਦੀ ਹੈ ਸਰਕਾਰ ਜਿਨ੍ਹਾਂ ਤੋਂ ਲੋਕ ਖਿੱਚ ਜਾਂਦੇ ਆ। ਜੇ ਪਤਾ ਹੀ ਆ ਵੀ ਲੋਕ ਇਹਨਾਂ ਚੀਜ਼ਾਂ ਤੋਂ ਖਿੱਚ ਜਾਂਦੇ ਆ, ਵੋਟਾਂ ਪਾਣੀਆਂ ਹੀ ਨਹੀਂ ਸਾਨੂੰ, ਫਿਰ ਕਰਦੇ ਕਾਹਤੇ ਆ?
ਵੇਖੋ ਜੀ, ਇਹ ਹੁਣ ਇਹ ਇਹ ਹੁਣ ਇੱਕ ਪਾਰਟੀ ਦਾ ਇਸ਼ੂ ਨਹੀਂ ਹੈ, ਇੱਦਾਂ ਇਹ ਸਾਰੇ ਹੀ ਇੱਦਾਂ ਕਰਦੇ ਆ। ਤੁਹਾਨੂੰ ਪਤਾ ਪਹਿਲਾਂ ਕਾਂਗਰਸ ਵਾਲਿਆਂ ਨੇ ਵੀ ਫ੍ਰੀ ਫ੍ਰੀ ਬੀਬੀਜ਼ ਵੰਡੀਆਂ, ਵੀ ਔਰਤਾਂ ਨੂੰ ਜਿੱਦਾਂ ਫ੍ਰੀ ਕਿਰਾਇਆ ਕਿਰਾਇਆ ਕਰਤਾ।
ਉਹ ਇਹਨਾਂ ਦਾ ਕਸੂਰ ਨਹੀਂ ਸੀ, ਉਹਨਾਂ ਦਾ ਕਸੂਰ ਸੀ ਜਾਂਦੇ ਜਾਂਦੇ ਕਰ ਗਏ ਉਹ।
ਹਾਂਜੀ 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 ਨਹੀਂ, ਇਹ ਸਾਰੀਆਂ ਪਾਰਟੀਆਂ ਇੱਦਾਂ ਕਰ ਰਹੀਆਂ ਜੀ, ਵੀ ਲੁਭਾਉਂਦੀਆਂ ਵਾ ਜਿੱਦਾਂ ਆਪਣੇ ਵੋਟਰਾਂ ਨੂੰ ਵੀ ਇਸੇ ਤਰੀਕੇ ਸਾਨੂੰ ਵੋਟ ਪਾ ਦੇਣ। ਜਿੱਦਾਂ ਇਹਨਾਂ ਨੇ ਫਿਰ ਕੀਤਾ ਕਿ ਲੇਡੀਜ਼ ਨੂੰ 1,000 ਰੁਪਇਆ ਦਿਆ ਕਰਾਂਗੇ ਮਹੀਨੇ ਦਾ। ਹੋ ਸਕਦਾ ਕਿ ਜਿੰਨਾ ਚਿਰ ਤੱਕ ਇਹਨਾਂ ਦੀ ਟਰਮ ਖਤਮ ਹੋਣੀ ਅਗਲੀਆਂ ਇਲੈਕਸ਼ਨ ਤੋਂ ਪਹਿਲਾਂ, ਕੁਝ ਦੇਰ ਪਹਿਲਾਂ ਇਹ ਕਰ ਵੀ ਦੇਣ। ਸੋ ਇਸ ਕਰਕੇ ਸਾਰੀਆਂ ਹੀ ਪਾਰਟੀਆਂ ਹੀ ਇੱਦਾਂ ਕਰ ਰਹੀਆਂ ਜੀ, ਇਹ ਇੱਕ ਬੰਦਾ ਨਹੀਂ ਆ, ਇਹ ਤੇ ਵੋਟਰਾਂ ਨੂੰ ਹੀ ਸੁਚੇਤ ਹੋਣਾ ਚਾਹੀਦਾ ਵੀ ਕਿਹੜੀ ਪਾਰਟੀ ਸਾਡੇ ਲਈ ਚੰਗੀ ਆ।
ਪਾਰਟੀ ਤਾਂ ਹੈਗੀ DND ਜਿਹੜੀ ਕਹਿੰਦੀ ਇਹ ਦੇਣਾ ਕੁਛ ਨਹੀਂ ਹੈ, ਲੈਣਾ ਹੀ ਲੈਣਾ।
ਹਾਂਜੀ ਹਾਂਜੀ ਉਹ ਤੇ ਹੈ ਹੀ ਆ ਜੀ, ਦੁੱਖੀ ਦੀ ਦੇਣੀ ਪਾਰਟੀ ਤੇ ਹੈ ਹੀ
ਪਾਰਟੀ ਹੋ ਚੱਲ ਜਿਹੜੀ ਝੂਠੇ ਵਾਅਦੇ ਕਰਕੇ ਆਵੇ ਕਿ ਇਹ ਵਾਅਦੇ ਕਰ ਲੈਣ। ਇਹਨਾਂ ਨੇ ਤਾਂ ਔਰਤਾਂ ਲਈ ਹੀ ਨਾ ਫ੍ਰੀ ਸਫ਼ਰ ਕੀਤਾ ਹੈ, ਵੀ ਸਾਡੀ ਪਾਰਟੀ ਆਊਗੀ ਅਸੀਂ ਮਰਦਾਂ ਨੂੰ ਵੀ ਫ੍ਰੀ ਸਫ਼ਰ ਕਰ ਦੇਵਾਂਗੇ, ਬੱਸਾਂ 'ਚ ਕੋਈ ਪੈਸਾ ਲੱਗਣਾ ਹੀ ਨਹੀਂ ਹੈ, ਅਸੀਂ ਯੂਨੀਵਰਸਿਟੀਆਂ ਸਾਰੀਆਂ ਹੀ ਫ੍ਰੀ ਕਰਦੇ ਹਾਂ, ਕੰਟੀਨ ਵਿੱਚ ਵੀ ਪੈਸਾ ਨਹੀਂ ਲੱਗਿਆ ਕਰਨਾ, ਜਿੱਦਾਂ ਮਰਜ਼ੀ ਰੋਟੀਆਂ ਖਾ ਫੁਲਕੇ ਖਾਓ। ਅਸੀਂ ਜੇ ਤੁਸੀਂ ਕਿਸੇ ਦਫ਼ਤਰ ਪਟਵਾਰੀ ਕੋਲ ਚਲ ਗਏ ਨਾ, ਪਟਵਾਰੀ ਤੁਹਾਨੂੰ $500 ਦਿਆ ਕਰੂਗਾ, ਰੁਪਇਆ ਦਿਆ ਕਰੂਗਾ, ਵੀ ਆਹ ਲੈ ਜਾਓ ਕਿਰਾਇਆ, ਸਾਡਾ ਕੰਮ ਵੀ ਹੋਵੇ, ਕਿਰਾਇਆ ਵੀ ਲੈ ਜਾਓ,
ਕੋਲੋਂ ਲੈ ਜਾਓ,
ਉਹ ਵੀ ਲੈ ਜਾਓ। ਇੱਦਾਂ ਅਸੀਂ ਇੱਦਾਂ ਕਰਿਆ ਕਰਨੀ ਆ। ਜਿਸ ਵੇਲੇ ਪਾਵਰ ਵਿੱਚ ਆ ਗਏ ਉਹ ਸਾਰੇ ਅਨਾਊਂਸ ਕਰ ਦੇਣਾ, ਅਮਨਦੀਪ ਨੂੰ ਕਹਿਣਾ ਸੀਐਮ ਬਣਾ ਤਾ, ਇਹ ਕਹੋ ਵੀ ਅਸੀਂ ਝੂਠੇ ਵਾਅਦੇ ਕੀਤੇ ਸੀ, ਨਾ ਤੁਹਾਨੂੰ ਪੈਸਾ ਮਿਲਣਾ, ਨਾ ਜਿਹੜੇ ਸਹੂਲਤਾਂ ਦੇਣੀਆਂ, ਕੁਛ ਵੀ ਨਹੀਂ ਦੇਣਾ, ਉਲਟੇ ਤੁਹਾਡੇ ਤੇ ਟੈਕਸ ਲੱਗਣੇ ਬਹੁਤ ਜ਼ਿਆਦਾ ਅਤੇ ਸੁਧਾਰ ਕਰਾਂਗੇ ਠੋਕ ਕੇ।
ਨਹੀਂ ਦੁੱਖੀ
ਸੋਚ ਤੇ ਪੈਰਾ,
ਨਹੀਂ ਨਹੀਂ ਦੁੱਖੀ ਦੇਣੀ ਨਹੀਂ, ਆਪਾਂ ਲੈਣੀ ਤਾਂ ਹੈ ਨਾ। ਤੇ ਖੈਰ, ਅੱਛਾ ਚਾਲ ਸਾਹਿਬ, ਕੁਛ ਸੁਨੇਹੇ ਆ, ਕੁਲਜੀਤ ਸਾਨੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇੱਕ ਇੱਕ ਮਿੰਟ, ਸਾਨੀ ਜੀ ਜੁੜੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੈਰੀ ਨੱਤ ਕਹਿੰਦੇ ਜੀ ਕਿ ਮੋਦੀ ਜੀ ਨੇ ਵੀ 5 ਲੱਖ ਦਾ ਮੈਡੀਕਲ ਸਕੀਮ ਦਿੱਤੀ ਆ ਆਧਾਰ ਕਾਰਡ 'ਤੇ, ਪਰ ਡਾਕਟਰ ਉੱਥੇ ਲੋਕਾਂ ਦੇ ਗੋਡੇ ਹੀ ਬਦਲੀ ਜਾਂਦੇ ਆ, ਪਰ ਜੇ ਸਹੀ ਤਰ੍ਹਾਂ ਲਾਗੂ ਹੋਣ ਲੋਕਾਂ ਲਈ ਬਹੁਤ ਜ਼ਰੂਰੀ ਸਹੂਲਤ ਹੈ, ਜੋ ਹਰ ਪਰਿਵਾਰ ਲਈ ਕਿਸੇ ਚੰਗੇ ਸਿਸਟਮ ਰਾਹੀਂ ਹੋਣੀ ਚਾਹੀਦੀ। ਮੈਂ ਇਹ ਕਹਿਣੇ ਹੀ ਵਾਲਾ ਸੀਗਾ ਕਿ ਦੇ ਆਰ ਡੁਪਲੀਕੇਟਿੰਗ ਦਾ ਸਰਵਿਸਿਜ਼, ਹੈ ਨਾ, ਅਤੇ ਮੋਦੀ ਦਾ 5,000 ਅਤੇ ਅਸੀਂ 10 ਲੱਖ, ਜਿੱਦਾਂ ਬੇਲਾ ਨਹੀਂ ਕਹਿੰਦਾ ਵੇਲਵੇ ਵੇਲ ਵੇਲਵੇ, ਮੈਂ 31 ਦੇ 52 ਪਾਉਣੇ ਆ, ਇਹ 31 ਦੇ 52 ਪਾਉਂਦੇ ਮੈਨੂੰ ਦਿਖਾਈ ਦੇ ਰਹੇ ਆ ਕਿ ਅਸੀਂ ਵੀ ਐਕਟਿਵ ਹਾਂ, ਅਸੀਂ ਵੀ ਰਾਹ ਦੇਖੋ, ਅਸੀਂ 10 ਲੱਖ ਦੀ ਦਿੱਤੀ, ਉਹਨੇ 5 ਦੀ ਦਿੱਤੀ ਆ, ਮਤਲਬ ਵਟ ਇਜ਼ ਦਿਸ, ਆਲਰੇਡੀ 5 ਲੱਖ ਦੀ ਹੈਗੀ ਆ ਫਿਰ ਨੈਸ਼ਨਲ ਸਕੀਮ, ਹੈ ਨਾ।
ਚਲ ਸਾਹਿਬ ਇੱਕ ਗੱਲ ਹੋਰ ਤੁਹਾਡੇ ਤੋਂ ਹੋਰ ਪੁੱਛਣੀ ਆ, ਭਾਸ਼ਣ ਦੁਆਲਾ ਕੇਜਰੀਵਾਲ ਤੋਂ, ਕਦੇ ਸਿਸੋਦੀਆ ਤੋਂ ਭਾਸ਼ਣ ਦੁਆਲਾ, ਲੋਕ ਤਾਂ ਉਹਨਾਂ ਤੋਂ ਅੱਕੇ ਹੋ ਆ, ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡੀ ਇਹ ਜਿਹੜੀ ਅਪਰੋਚ ਆ ਡੈਂਟ ਪਾ ਰਹੀ ਪਾਰਟੀ ਨੂੰ, ਵੀ ਇਹ ਤੋਂ ਬਚਣਾ ਚਾਹੀਦਾ, ਪੰਜਾਬ ਦੇ ਮੁੰਡੇ ਮੋਹਰੇ ਅੱਗੇ ਉੱਗੇ ਕਰਕੇ ਮਾੜੇ ਮੋਟੇ ਜਿਹੜੇ ਮਿਲ ਸਕਦੇ ਲੈ ਸਕਦੇ, ਤੁਸੀਂ ਕੀ ਕਹੋਗੇ ਵੀ ਠੀਕ ਹੈ?
ਬਿਲਕੁਲ ਜੀ, ਹੋਣਾ ਤੇ ਏਦਾਂ ਹੀ ਚਾਹੀਦਾ ਵਾ, ਪਰ ਇਹ ਆ ਵੀ ਉਹ ਹੁਣ ਸੁਪਰੀਮੋ ਆ, ਪਾਰਟੀ ਪ੍ਰਧਾਨ ਆ ਜੀ, ਫਿਰ ਪਾਰਟੀ ਪ੍ਰਧਾਨ ਨੇ ਤੇ ਇੱਥੇ ਹੀ ਵੇਖਣਾ, ਕਿਉਂਕਿ ਹੋਰ ਕਿਤੇ ਤੇ ਉਹਨਾਂ ਦਾ ਕੁਝ ਚੱਲਦਾ ਨਹੀਂ ਆ, ਕਿਤੇ
ਨਹੀਂ ਹੋਰ
ਇੰਡੀਆ ਦੇ ਵਿੱਚ ਹੋਰ ਕਿਤੇ ਹੁਣ ਉਹਨਾਂ ਦੇ ਪੈਰ ਨਹੀਂ ਲੱਗੇ ਹੋਏ,
ਹੋਰ ਤਾਂ ਬੈਂਡ ਨੂੰ ਕਿਤੇ ਥੈ ਹੈ ਨਹੀਂ, ਉਹ ਕਹਿੰਦੇ ਮੇਕ ਹੇ ਵਾਇਲ ਸਨਸ਼ਾਈਨ, ਉਹਨਾਂ ਨੂੰ ਵੀ ਪਤਾ ਸ਼ਾਇਦ ਅਸੀਂ ਨਾਏ ਜਿੱਤੀ ਨਜ਼ਾਰੇ ਲੈ ਲਓ ਜਿਹੜੇ ਲੈਂਦੇ ਆ ਪੰਜਾਬ ਦੇ ਟੈਕਸ ਪੇਅਰ ਦੇ।
ਬਿਲਕੁਲ ਬਿਲਕੁਲ,
ਅੱਛਾ
ਸੋ ਇਸ ਕਰਕੇ
ਚਾਲ ਸਾਹਿਬ
ਕੰਪਨੀਆਂ ਨੂੰ ਠੇਕੇ ਦਿੱਤੇ ਜਾ ਰਹੇ ਆ, ਈਵਨ
ਹਵਾਈ ਜਹਾਜ਼ਾਂ 'ਚ ਘੁੰਮੀ ਜਾਣ, ਲੋਕਾਂ ਦੇ ਵਿੱਚ ਜ਼ਰੂਰ ਜਾਣਾ, ਪਾਰਟੀ ਨੂੰ ਡੈਂਟ ਪਾਣਾ, ਉਦਾਂ ਨਾ ਕੋਈ ਰੋਕਦਾ ਲੋਕ ਘੁੰਮਣ ਨੂੰ,
ਆਸਟ੍ਰੇਲੀਆ ਦੀ ਗੱਲ ਆ ਕਿ ਵੀ ਉਹਨਾਂ ਨੇ ਵਿਗਿਆਨੀਆਂ ਨੇ ਕਿਹਾ ਵਾ ਵੀ ਇਹ ਜਿਹੜੀ ਗਾਂ ਵਾ ਵਰੇਨਿਕਾ ਇਹ ਇੰਨੀ ਸਿਆਣੀ ਆ ਕਿ ਵੀ ਜੇ ਇਹਨੂੰ ਉਹਨਾਂ ਨੇ ਕੁਝ ਏਦਾਂ ਡੰਡਿਆਂ ਨੂੰ ਟੂਲ ਵਾਂਗੂ ਰੱਖਤੇ ਵੀ ਇਹ ਜੇ ਇਹਨੂੰ ਖੁਰਕ ਹੋਈ ਤੇ ਇਹਨੇ ਆਪਣੇ ਮੂੰਹ ਦੇ ਵਿੱਚ ਡੰਡਾ ਫੜ ਕੇ ਤੇ ਆਪ ਖੁਰਕ ਕਰ ਲਈ ਆ, ਤੇ ਇਹ ਉਹਨਾਂ ਨੇ ਕਿਹਾ ਵੀ ਸਭ ਤੋਂ ਸਿਆਣੀ ਨਸਲ ਦੀ ਗਾਂ ਵਾ।
ਅੱਛਾ,
ਇਹ ਇਹ ਇਹਦੀ ਫਾਈਂਡਿੰਗ ਹੋਈ ਆ ਜੀ।
ਕੀ ਬਾਤ ਹੈ, ਬਹੁਤ ਵੱਡੀ ਖੋਜ ਕੀਤੀ ਆ, ਹਨਾ ਹਨਾ। ਪਰ ਦੇਖੋ ਨਾ, ਇਹ ਹੌਲੀ ਹੌਲੀ ਮੈਨੂੰ ਲੱਗਦਾ ਹੈ ਉੱਧਰ ਨੂੰ ਜਾ ਰਹੇ ਆ, ਜਦੋਂ ਇਹ ਕਹਿਣਗੇ ਕਿ ਗਊ ਸਾਡੀ ਮਾਤਾ ਆ, ਠੀਕ ਹੈ। ਹਾਂ, ਸਾਡੀ ਸੱਭਿਅਤਾ ਤਾਂ ਬਹੁਤ ਦੇਰ ਦਾ ਇਹ ਤੱਤ ਕੱਢ ਕੇ ਮਾਤਾ ਮੰਨ ਚੁੱਕੀ ਆ, ਤੇ
ਬਿਲਕੁਲ
ਹਨਾ, ਤੇ ਇਹ ਹੁਣ ਸਾਇੰਟਿਫਿਕ ਤਰੀਕੇ ਨਾਲ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਡੰਡਾ ਕੋਲ ਰੱਖਿਆ ਗਾਈਂ ਦੇ ਤੇ ਉਹਦੇ ਖਾਜ ਹੋਈ ਪਿੱਠ ਦੇ, ਤਾਂ ਉਹਨੇ ਮਤਲਬ ਡੰਡੇ ਦੇ ਨਾਲ ਖਾਜ ਕਰ ਲਈ।
ਖਾਜ ਕਰ ਲਈ,
ਕਿਆ ਬਾਤ ਹੈ, ਬਹੁਤ ਵੱਡੀ ਉਪਲਬਧੀ ਮਤਲਬ ਸਾਇੰਸ ਦੀ, ਹਨਾ। ਮੈਨੂੰ ਸਾਇੰਸ ਨੂੰ ਹੋਰ ਕੋਈ ਕੰਮ ਨਹੀਂ ਹੈਗਾ ਰਹਿ ਗਿਆ ਜਿਹੜਾ ਮਤਲਬ ਉਹ ਕਰ ਸਕੇ, ਜਿਹੜੇ ਕਿ ਮਨੁੱਖਤਾ ਦੀ ਭਲਾਈ ਲਈ।
ਇੰਨੇ ਵਿਹਲੇ ਹੀ ਜੀ ਆਸਟ੍ਰੇਲੀਆ ਵਾਲੇ ਫੰਡ ਕੀਤਾ ਏਡੀ ਵੱਡੀ ਰਿਸਰਚ ਨੂੰ,
ਦੇਖੋ
ਇੰਨੇ ਮਿਲੀਅਨ,
ਦੇਖੋ।
ਚਲੋ ਉਹਦੇ ਤੋਂ ਬਾਅਦ ਆਪਾਂ ਆਸਟ੍ਰੇਲੀਆ ਵੱਲ ਆਉਂਦੇ ਹਾਂ, ਜਿਹੜੀਆਂ ਆਸਟ੍ਰੇਲੀਆ 'ਚ ਨਵੀਆਂ ਕਾਰਨ। ਹਾਂਜੀ
ਚਾਲ ਸਾਹਿਬ, ਇੱਕ ਮਿੰਟ, ਮੈਨੂੰ ਇਹ ਇਹ ਤਾਂ ਮਾਤਾ ਦੀ ਗੱਲ ਕਰ ਰਹੇ ਨਾ, ਅਸੀਂ ਪਿਤਾ ਦੀ ਵੀ ਗੱਲ ਕਰ ਲੈਂਦੇ ਹਾਂ, ਉਹਦੇ ਤਾਂ ਅਸੀਂ ਚਸ਼ਮਦੀਦ ਗਵਾਹ ਆ ਵੀ ਜਿਹੜੀਆਂ ਚੀਜ਼ਾਂ ਇਹ ਹੁਣ ਲੱਭ ਰਹੇ ਆ ਇਹ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਲੋਕਾਂ ਨੇ ਲੱਭੀਆਂ ਹੋਈਆਂ ਨੇ, ਠੀਕ ਹੈ। ਮੈਂ ਖੁਦ ਦੇਖੀਆਂ ਇਹ ਚੀਜ਼ਾਂ, ਆਹ ਜਿਹੜਾ ਨੇ ਗਾਈਆਂ ਇੰਟੈਲੀਜੈਂਟ ਗਾਈਆਂ, ਮੈਂ ਖੁਦ ਦੇਖੀਆਂ ਸਾਡੇ ਸੀਗੀ, ਇੰਨੀ ਕੁ ਸੱਚੀ ਮਤਲਬ ਇੰਨੀ ਕੁ ਦਇਆ ਦੀ ਮੂਰਤ, ਮਤਲਬ ਇੰਨੀ ਲਵਿੰਗ, ਮਤਲਬ ਆਈ ਲਵ ਇਟ। ਮੈਂ ਛੋਟਾ ਹੁੰਦਾ ਮਤਲਬ ਅਸੀਂ ਪਲੇ ਹਾਂ ਹਨਾ, ਅਤੇ ਅਸੀਂ ਉਹਨੂੰ ਪੇੜਾ ਦੇਣ ਜਾਣਾ, ਉਹਨੇ ਅੱਖਾਂ ਦੇ ਵਿੱਚ ਨਾ ਇੱਕ ਜਾਣੀ ਕਿ ਕਹਿ ਲਓ ਕਿ ਦਇਆ ਦੀ ਮੂਰਤ ਹੋਣੀ ਉਹਦੀ, ਇਹ ਮੇਰੇ ਆਪਣੇ ਐਕਸਪੀਰੀਅੰਸ ਹੈ। ਦੂਜੀ ਗੱਲ, ਸਾਡੇ ਬਲਦ ਹੁੰਦੇ ਸੀ, ਖੇਤੀ ਕਰਦੇ ਹੁੰਦੇ ਸੀ, ਬਲਦਾਂ ਦੀ ਖੇਤੀ ਪਹਿਲਾਂ ਹੁੰਦੀ ਰਹੀ ਛੋਟੇ ਛੋਟੇ, ਤਾਂ ਪਿੰਡ ਦੇ ਵਿੱਚ ਅਸੀਂ ਕਈ ਪਰਿਵਾਰ ਇਹੋ ਜਿਹੇ ਦੇਖੇ ਆ ਜਿਹੜੇ ਸ਼ਾਮ ਨੂੰ ਨਾ, ਠੀਕ ਹੈ, ਖੇਤਾਂ ਤੋਂ ਉਹਨੀ ਹਲ ਬਾਂਹਦੇ ਹੋਣਾ, ਉਹਨੀ ਪੰਜਾਲੀ ਉੱਥੇ ਰੱਖ ਦੇਣੀ, ਹਲ ਉੱਥੇ ਰੱਖ, ਬਲਦ ਤਾਂ ਘਰਾਂ ਨੂੰ ਲੈ ਕੇ ਆਉਣੇ ਆ, ਆਪ ਉਹਨੀ ਪੱਠੇ ਚੱਕ ਕੇ ਲੈ ਕੇ ਆਉਣਾ ਜਾਂ ਕੁਛ, ਹੈ ਨਾ। ਅਤੇ ਅਸੀਂ ਇੱਦਾਂ ਦੇ ਬਲਦ ਦੇਖੇ ਆ ਕਿ ਉਹ ਬਲਦਾਂ ਦੇ ਉੱਤੇ ਨਾ ਇੱਦਾਂ ਰੱਸਾ ਉਹਦੇ ਗਲ ਦੇ ਦੁਆਲੇ ਬੰਨ ਇੱਦਾਂ ਲਟਕਾ ਕੇ ਉਹਨੂੰ ਥਾਪੀ ਦੇ ਦੇਣੀ, ਜਾ ਭਗਤਾ ਘਰ ਨੂੰ, ਜਾਓ ਘਰਾਂ ਨੂੰ। ਅਸੀਂ ਬਲਦ ਇਕੱਲੇ ਹੀ ਘਰ ਨੂੰ ਆਉਂਦੇ ਦੇਖੇ ਨੇ, ਆ ਕੇ ਆਪਣੀ ਖੁਰਲੀ ਦੇ ਖੜ ਜਾਂਦੇ ਸੀ ਉਹ, ਠੀਕ ਹੈ।
ਹਾਂਜੀ ਹਾਂਜੀ,
ਤੇ ਇਹ ਇੰਟੈਲੀਜੈਂਸ ਦੀ ਨਿਸ਼ਾਨੀ ਨਹੀਂ ਹੈਗੀ।
ਬਿਲਕੁਲ ਜੀ ਬਿਲਕੁਲ,
ਜਦੋਂ ਉਹ ਗੱਲ ਸਮਝ ਗਏ ਆ, ਆਪਣਾ ਰਾਸਤਾ ਉਹਨੇ ਚੁਣ ਲਿਆ, ਆਪਣੇ ਘਰੇ ਆ ਗਏ, ਆਪਣੀ ਖੁਰਲੀ ਤੇ ਖੜ ਗਏ, ਪਾਣੀ ਵੀ ਪੀ ਲਿਆ ਉਹਨੇ ਆ ਕੇ ਜਾਂ ਉੱਥੇ। ਸੋ ਮਤਲਬ ਇਹਦੇ ਵਿੱਚ ਸਾਇੰਸ ਦਾ ਕੀ ਲੈਣ ਦੇਣ ਹੈ, ਮਤਲਬ ਸਾਇੰਸ ਨੂੰ ਤੁਸੀਂ ਐਡੀ ਰਿਸਰਚ ਕਰਕੇ ਤਾਂ ਫਿਰ ਸਾਬਤ ਕਰਨਾ, ਇਹ ਤਾਂ ਲੋਕਾਂ ਨੇ ਅਨਪੜ੍ਹਾਂ ਨੇ ਹੀ ਸਾਬਤ ਕੀਤੀ ਹੋਈ ਹੈ ਗੱਲ।
ਨਹੀਂ ਇਹ ਕੁਦਰਤੀ ਗੱਲ ਹੈ ਅਮਨਦੀਪ, ਕਈ ਵਾਰੀ ਨਾ ਅਣਜਾਣ ਅਣਜਾਣ ਤਾਂ ਨਹੀਂ ਕਹਿ ਸਕਦੇ, ਕਈ ਵਾਰੀ ਮਚਲੇ ਬੰਦੇ ਹੁੰਦੇ ਆ, ਮਚਲੇ ਹੀ ਕਹਿ ਸਕਦੇ ਆ, ਤੁਹਾਨੂੰ ਸਵਾਲ ਇੱਦਾਂ ਦੇ ਕਰੂਗੇ ਕਿ ਜਾਣੇ ਹੀ ਦਿਓ ਸਵਾਲ, ਜਾਣੀ ਉਹਦੇ ਸਿਰਾ ਹੀ ਲਾਇਆ ਹੁੰਦਾ, ਮਤਲਬ ਪਤਾ ਨੀ ਕੀ ਹੁੰਦਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਜਿੱਦਾਂ ਮੈਂ ਹੁਣ ਅਮਨਦੀਪ ਨੂੰ ਪੁੱਛਾਂ, ਅਮਨਦੀਪ ਸਿੰਘ ਜੀ ਤੁਸੀਂ ਪਰਸੋਂ 6 ਵਜੇ ਆਪਣੇ ਘਰ ਨੂੰ ਜਾ ਰਹੇ ਸੀ, ਇਹ ਸਵਾਲ ਚ ਕੀ ਭਲਾ ਕੀ ਹੈ, 6 ਵਜੇ ਘਰ ਨੂੰ ਜਾਣਾ ਬੰਦੇ ਨੇ।
ਭਾਜੀ ਉਹਦੇ ਤੋਂ ਵੀ ਇੰਟਰਸਟਿੰਗ ਹੁੰਦਾ, ਕਈ ਵਾਰੀ ਤੁਸੀਂ ਵੇਖਦੇ ਹੁੰਦੇ ਕਿ ਕੋਈ ਘਰੇ ਆਇਆ ਹੁੰਦਾ ਜਾਂ ਤੁਸੀਂ ਸੁੱਤੇ ਹੁੰਦੇ ਆ, ਤੇ ਉਹ ਤੁਹਾਨੂੰ ਇੱਦਾਂ ਹਿਲਾ ਕੇ ਕਹੂਗਾ ਸੁੱਤਾ ਵਾ, ਦੇਖਣ ਤੇ ਡਿਆ ਵਾ
ਸੁੱਤਾ। ਜੁੱਦੀ ਗੱਲ, ਡਾਇਲੋਗ ਹੈ, ਡਾਇਲੋਗ ਸਿਰਜਿਆ। ਇੱਕ ਪਾਇਲਟ ਸੀਗਾ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨ ਦੇ ਪਾਇਲਟ, ਏਅਰ ਇੰਡੀਆ ਦੇ ਪਾਇਲਟ ਨੂੰ ਮਿਲਿਆ।
ਹਾਂਜੀ,
ਕਹਿੰਦਾ ਵੀ ਸਾਡੇ ਲਾਹੌਰ ਤੋਂ ਤਾਂ ਜਦੋਂ ਅਸੀਂ ਚੱਲਦੇ ਹਾਂ ਵੀ ਲੰਡਨ ਨੂੰ ਡਾਇਰੈਕਟ ਫਲਾਈਟ ਜਿਹੜੀ ਆ ਉਹ 8.5 ਘੰਟੇ ਲੱਗਦੇ ਆ, ਤੁਹਾਡੇ ਤਾਂ ਅੰਮ੍ਰਿਤਸਰ ਤੋਂ ਡਾਇਰੈਕਟ ਫਲਾਈਟ ਨੂੰ ਥੋੜ੍ਹਾ ਟਾਈਮ ਲੱਗਦਾ ਹੋਣਾ, 2.5-3 ਘੰਟੇ ਲੱਗਦੇ ਹੋਣੇ ਆ। ਪਾਇਲਟ ਪਾਇਲਟ ਨੂੰ ਪੁੱਛਦਾ, ਏਅਰ ਇੰਡੀਆ ਪਾਇਲਟ ਨੂੰ ਪੁੱਛਦਾ ਵੀ ਤੁਹਾਡੇ ਜਾਣ ਨੂੰ 2.5 ਘੰਟੇ ਲੱਗਦੇ ਆ, ਲੰਡਨ ਨੂੰ ਸਾਡੇ
ਨਹੀਂ,
ਲਾਹੌਰ ਤੋਂ 8 ਘੰਟੇ, 8.5 ਘੰਟੇ
ਇੱਕੋ
ਲੱਗਦੇ ਆ।
ਇੱਕੋ ਗੱਲ ਵੀ ਬਣੀ ਹੋਈ ਆ ਪਲੋਰਾ ਸਾਹਿਬ, ਵੀ ਉਹ ਜਾਂਦੇ ਆ ਮੌਲਵੀ ਕੋਲ, ਮੁੰਡਾ ਲੈ ਕੇ ਜਾਂਦਾ ਨਾਲ ਦੇ ਦੋਸਤ ਨੂੰ, ਕਹਿੰਦਾ ਇਹਦੀ ਹੁੰਦੀ ਬਿਮਾਰੀ ਆ, ਇਹਦੀ ਸੂਰਤ ਕਰੋ। ਕਹਿੰਦਾ ਕੀ ਹੋਇਆ? ਕਹਿੰਦਾ ਜੀ ਇਹ ਤਾਂ ਬਹੁਤ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਆ। ਕਹਿੰਦਾ ਜਦੋਂ ਕਹਿੰਦਾ ਰੋਟੀ ਖਾ ਲੈਂਦਾ, ਉਹ ਤੋਂ ਬਾਅਦ ਕਹਿੰਦਾ ਮਤਲਬ ਇਹਨੂੰ ਭੁੱਖ ਨਹੀਂ ਲੱਗਦੀ ਕਈ ਘੰਟੇ, ਹੈਂ, ਵੀ ਇਹਦਾ ਇਲਾਜ ਕਰੋ। ਫਿਰ ਕਹਿੰਦਾ ਅੱਛਾ, ਹੋਰ ਲੱਛਣ ਦੱਸ। ਕਹਿੰਦਾ ਇਹ ਜਦੋਂ ਨਾ ਸੌਂ ਜਾਂਦਾ ਆ 8 ਕੁ ਵਜੇ, ਉਹ ਤੋਂ ਬਾਅਦ ਇਹਨੂੰ ਨੀਂਦ ਨਹੀਂ ਆਉਂਦੀ, ਸਾਰੀ ਰਾਤ ਸੁੱਤਾ ਹੀ ਰਹਿੰਦਾ ਆ। ਅਤੇ ਕਹਿੰਦਾ ਅੱਛਾ, ਇੰਨੀਆਂ ਭਿਆਨਕ ਬਿਮਾਰੀਆਂ? ਕਹਿੰਦਾ ਇਹਦਾ ਇਲਾਜ ਹੈਗਾ ਆ, ਕਹਿੰਦਾ ਇਹਦਾ ਇਲਾਜ ਹੈਗਾ ਆ। ਕਹਿੰਦਾ ਉਹ ਕੀ? ਕਹਿੰਦਾ ਨਾ ਇਹਨੂੰ ਅਸਲ 'ਚ ਨਾ ਰੋਸ਼ਨੀ ਦੀ ਘਾਟ ਹੈ। ਕਹਿੰਦਾ ਜਦੋਂ ਰਾਤ ਪੈ ਜਾਵੇ ਨਾ ਇਹਨੂੰ, ਫਿਰ ਉਸ ਵੇਲੇ ਨਾ ਬਾਹਰ ਸੂਰਜ ਦੀ ਰੋਸ਼ਨੀ ਹੇਠਾਂ ਬਿਠਾਓ, ਇਹ ਠੀਕ ਹੋ ਜਾਏਗਾ।
ਵਿਟਾਮਿਨ ਡੀ ਘੱਟ ਆ।
ਹਾਂ, ਤੇ ਬਲਜੀਤ ਧਨੋਆ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਵੇਂ ਸੋਨਾ 5 ਲੱਖ ਹੋ ਜਾਵੇ ਕੋਈ ਪਰਵਾਹ ਨਹੀਂ, ਮਾਲਕ ਦੀ ਦਿੱਤੀ ਸਿਹਤ ਸੋਨੇ ਵਰਗੀ ਹੈ, ਪਰਿਵਾਰ ਨਾਲ ਖੜਾ ਸੋਨੇ ਤੋਂ ਵੀ ਉੱਪਰ ਹੈ ਜੀ। ਬਸ ਸ਼ੁਕਰ ਹੈ, ਬਹੁਤ ਵਧੀਆ ਮੈਸੇਜ ਹੈ ਜੀ, ਤੇ ਉਹ ਧੰਨਵਾਦ ਤੁਹਾਡਾ। ਤੇ ਚੱਲ ਸਾਹਿਬ, ਜਾਂਦੇ ਜਾਂਦੇ ਆਖਰੀ ਜਿਹੜੀ ਗੱਲਬਾਤ ਆਪਾਂ ਕਰਨੀ ਹੈ।
ਹਾਂਜੀ, ਆਖਰੀ ਨਿਊਜ਼ ਜਿਹੜੀ ਹੈ ਜੀ ਵੀ ਆਸਟ੍ਰੇਲੀਅਨ
ਹੈਲੋ,
ਜਿੱਦਾਂ ਨਵੀਆਂ ਕਾਰਾਂ ਚੈੱਕ ਕਰਦੇ ਤੇ 2026 ਚ ਉਹਨਾਂ ਨੇ ਕਿਹਾ ਵਾ ਵੀ ਅਸੀਂ ਉਹਨਾਂ ਕਾਰਾਂ ਨੂੰ ਰੇਟਿੰਗ ਜ਼ਿਆਦਾ ਦੇਵਾਂਗੇ ਜਿਨ੍ਹਾਂ ਦੇ ਵਿੱਚ ਪੁਰਾਣੇ ਸਿਸਟਮ ਵਾਂਗੂ ਸਵਿੱਚ ਲੱਗੇ ਹੋਣਗੇ, ਜਿੱਦਾਂ ਏਅਰ ਕੰਡੀਸ਼ਨ ਕੰਟਰੋਲ ਕਰਨ ਨੂੰ, ਵਾਈਪਰਸ ਵਾਸਤੇ, ਉਹ ਇਹਦੇ ਵਾਸਤੇ, ਕਿਉਂਕਿ ਸਾਰਾ ਕੁਝ ਹੀ ਨਵੀਆਂ ਕਾਰਾਂ ਦੇ ਵਿੱਚ ਟੱਚ ਸਕਰੀਨ ਹੋ ਗਿਆ ਵਾ ਤੇ ਜਿਹਦੇ ਨਾਲ ਡਰਾਈਵਰ ਦੀ ਡਿਸਟ੍ਰੈਕਸ਼ਨ ਬਹੁਤ ਜ਼ਿਆਦਾ ਹੋ ਰਹੀ ਆ, ਉਹ ਉਹਦੇ ਰੋਡ ਦੇ ਉੱਤੇ ਧਿਆਨ ਜ਼ਿਆਦਾ ਨਹੀਂ ਰੱਖਦਾ। ਸੋ ਇਸ ਕਰਕੇ ਕੰਪਨੀਆਂ ਨੂੰ ਸੋਚਣਾ ਚਾਹੀਦਾ ਵਾ ਕਿ ਸਾਰੀਆਂ ਚੀਜ਼ਾਂ ਉਧਰ ਨੂੰ ਮੂਵ ਨਾ ਕਰ ਦੇਣ।
ਆਟੋਮੈਟਿਕ ਹੋ ਗਈਆਂ ਸਾਰੀਆਂ, ਲਾਈਟ ਵੀ ਨਹੀਂ ਜਗਾਣੀ ਪੈਂਦੀ, ਡਿੱਪਰ ਵੀ ਨਹੀਂ ਮਾਰਨੀ ਪੈਂਦੀ, ਆਪਣੇ ਆਪ ਹੀ ਡਿੱਪਰ ਹੁੰਦੀ ਆ, ਹਨਾ, ਵਾਈਪਰ ਵੀ ਆਪਣੇ ਆਪ ਹੀ ਚੱਲਦੇ ਆ, ਹੁਣ ਤਾਂ ਆਟੋ ਪਾਇਲਟ ਆ ਗਈਆਂ ਕਈ ਕਾਰਾਂ,
ਨਹੀਂ ਨਹੀਂ
ਤੁਹਾਨੂੰ
ਉਹ
ਕੁਛ ਵੀ
ਉਹ
ਨਹੀਂ ਕਰਨਾ।
ਭਾਜੀ ਉਹ ਤਾਂ ਠੀਕ ਹੈ, ਪਰ ਇਹ ਯੂਰਪੀਅਨ ਯੂਨੀਅਨ ਨੇ ਪਹਿਲਾਂ ਹੀ ਕਰਤਾ ਸੀ, ਤੇ ਮੈਂ ਪੜ੍ਹ ਰਿਹਾ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ ਵੀ ਬੜੀ ਛੇਤੀ ਆ ਗਿਆ, ਆ ਵੀ ਗਿਆ। ਅਸਲ ਦੇ ਵਿੱਚ ਪ੍ਰੋਬਲਮ ਕੀ ਹੈ ਕਿ ਹਰ ਕੰਟਰੋਲ ਜਿਹੜਾ ਸਕਰੀਨ ਤੇ ਆ, ਤੇ ਚੱਲਦੇ ਚੱਲਦੇ ਸਕਰੀਨ ਵੱਲ ਧਿਆਨ ਦੇਣਾ ਪੈਂਦਾ, ਫਿਰ ਇੱਕ ਬਟਨ ਦੱਬੋ, ਫਿਰ ਉਹਦੇ ਗਾਂਹ ਬਟਨ ਦੱਬੋ, ਇੱਕੋ ਕੰਮ ਕਰਨ ਨੂੰ
ਹਾਂਜੀ
ਕਈ
ਹਾਂਜੀ
ਵਾਰੀ ਤਿੰਨ ਤਿੰਨ ਚਾਰ ਚਾਰ ਉਂਗਲੀਆਂ ਮਾਰਨੀਆਂ ਪੈਂਦੀਆਂ ਤੇ ਸਕਰੀਨ ਵੱਲ ਧਿਆਨ ਰੱਖਣਾ ਪੈਂਦਾ। ਹਾਲਾਂਕਿ ਉਹੀ ਕੰਮ ਇੱਕ ਜਿਹੜਾ ਬਟਨ ਹੈ ਉਹ ਚੱਲਦੇ ਚੱਲਦੇ ਬਟਨ ਨਾਲ ਹੀ ਹੋ ਜਾਂਦਾ ਹੈ ਨਾ,
ਹੋ ਜਾਂਦਾ
ਸੋ ਇਸ ਕਰਕੇ ਐਕਸੀਡੈਂਟ ਹੋਣ ਦੇ ਚਾਂਸਸ ਵੱਧ ਜਾਂਦੇ ਨੇ। ਤੇ ਕਈ ਵਾਰੀ ਤਾਂ ਚਾਲ ਸਾਹਿਬ, ਮੈਨੂੰ ਮੈਂ ਪੜ੍ਹ ਰਿਹਾ ਸੀਗਾ, ਕਹਿੰਦੇ ਵੀ ਆਟੋਮੈਟਿਕ ਕਾਰਾਂ ਦੇ ਵਿੱਚ ਨਾ ਉਹ ਸਬ ਮੀਨਿਊ ਚ ਜਾਣ ਦੇ ਲਈ ਗੱਡੀ ਰੋਕ ਕੇ ਉਹ ਕੰਮ ਕਰਨਾ ਪੈਂਦਾ।
ਹੋਏਗਾ ਜੀ, ਹੋਏਗਾ, ਕਿਉਂਕਿ ਕਈ ਵਾਰੀ ਤੁਹਾਨੂੰ ਉਹ ਚੀਜ਼ ਲੱਭਣ ਲਈ ਘੱਟੋ ਘੱਟ 2-3 ਸਕਰੀਨਾਂ ਤੇ ਜਾਣਾ ਪੈਂਦਾ, ਜਿੱਦਾਂ ਤੁਸੀਂ ਮੈਨਿਊ ਜਾਓਗੇ ਉਹ ਤੋਂ ਬਾਅਦ ਹੋਰ ਅੱਗੇ, ਜਿਹੜਾ ਕਿ ਚੱਲਦੇ ਚੱਲਦੀ ਚੱਲਦੀ ਕਾਰ ਚ ਕਰਨਾ ਬਹੁਤ ਔਖਾ।
ਚਾਲ ਸਾਹਿਬ ਬਹੁਤ ਤੁਸੀਂ ਵਧੀਆ ਗੱਲ ਕੀਤੀ, ਏਅਰ ਕੰਡੀਸ਼ਨ ਨੂੰ ਇੱਧਰ ਉੱਧਰ ਕਰਨਾ ਹੋਵੇ ਨਾ, ਤੇਜ਼ ਕਰਨੀ ਹੋਵੇ, ਘੱਟ ਕਰਨੀ ਹੋਵੇ, ਉਹਦੇ ਕਈ
ਹਾਂਜੀ
ਕੁਛ ਕਰਨਾ ਪੈਂਦਾ, ਉਹਦੇ
ਹਾਂਜੀ
ਸਿਸਟਮ
ਹਾਂਜੀ
ਜਾ ਕੇ, ਕਾਰ ਜਾ ਕੇ ਏਦਾਂ ਕਰੋ, ਉਹ ਚੱਲਦੀ ਗੱਡੀ ਤਾਂ ਕੀਤਾ ਨਹੀਂ ਜਾ ਸਕਦਾ, ਅੱਗੇ ਹੁੰਦੇ ਸਵਿੱਚ ਲੱਗਾ ਆ, ਉਹਨੂੰ
ਹਾਂਜੀ
ਕਰ
ਹਾਂਜੀ
ਦਿਓ, ਤੇਜ਼ ਹੋਏ ਨਹੀਂ ਥੱਲੇ ਕਰ ਦਿਓ, ਘੱਟ ਹੋ ਜਾਣੀ ਆ, ਉਹ ਵਾਪਸ ਲਿਆਣੇ ਪੈਣੇ ਇਹਨਾਂ ਨੂੰ ਸਾਰੇ।
ਨਹੀਂ, ਉਹਨਾਂ ਨੇ ਇਹ ਕਿਹਾ ਕਿ ਅਸੀਂ ਰੇਟਿੰਗ ਉਹਨਾਂ ਨੂੰ ਘੱਟ ਕਰਾਂਗੇ ਤੇ ਕੰਪਨੀਆਂ ਨੂੰ ਮਜਬੂਰਨ ਬਸ ਕਰਨਾ ਪਏਗਾ, ਕਿਉਂਕਿ ਬਹੁਤ ਸਾਰੀਆਂ ਕਾਰਾਂ ਜਿਹੜੀਆਂ ਵਾ ਉਹ ਗਵਰਨਮੈਂਟ ਅਦਾਰੇ ਜਾਂ ਇਹ ਲੈਂਦੇ ਆ ਤੇ ਉਹ 5-star ਰੇਟਿੰਗ ਨੂੰ ਪ੍ਰੈਫਰ ਕਰਦੇ ਆ, ਤੇ ਜੇ ਜਿਹੜੀਆਂ ਕਾਰਾਂ ਦੀ ਰੇਟਿੰਗ ਘੱਟ ਜਾਏਗੀ ਫਿਰ ਉਹਨਾਂ ਦੀ ਸੇਲ ਵੀ ਘਟੇਗੀ, ਸੋ ਇਸ ਕਰਕੇ ਇਹ ਬਹੁਤ ਛੇਤੀ ਇਹਨਾਂ ਨੂੰ ਚੇਂਜ ਕਰਨਾ
ਮੁੜ ਕੇ ਕਹਿ ਲਓ ਕਿ ਕਹਿੰਦੇ ਨੇ ਮੁੜ ਕੇ ਵਤਨਾਂ ਵੱਲ ਨੂੰ ਤੇ ਮੁੜ ਕੇ ਬਟਨਾਂ ਵੱਲ ਨੂੰ ਆਉਣ ਲੱਗੀ ਆ ਜਨਤਾ, ਉਹ ਜਿਹੜਾ ਫੁਹਾਰਾ ਟੈਕਨੋਲੋਜੀ ਦਾ, ਹੈ ਨਾ।
ਆਣਾ ਆਣਾ ਹੀ ਪੈਣਾ ਮੰਦੀ।
ਅੱਛਾ ਚਾਲ ਸਾਹਿਬ,
ਆਣਾ ਹੀ ਪੈਣਾ, ਹੋ ਸਕਦਾ ਜੀ ਮੋਬਾਈਲ ਵੀ ਛੇਤੀ ਇਦਾਂ ਹੀ ਆ ਜਾਣ ਬਟਨਾਂ ਵਾਲੇ।
ਅੱਜ ਦੇਖੋ,
ਮੋਬਾਈਲ ਤਾਂ ਬੰਦੇ ਕਰ ਦੇਣੇ ਚਾਹੀਦੇ, ਆਪੇ ਘਰ ਆ ਕੇ ਫੋਨ
ਹਾਂ,
ਕਰੋ,
ਹੁਣ ਜਿਹੜਾ ਜਾਂਦੀ ਵਾਰ ਦਾ
ਲੋੜ ਹੁੰਦੀ ਆ,
ਜਾਂਦੀ ਵਾਰ ਦਾ ਚੁਟਕਲਾ ਸੁਣਾਉਣਾ ਆ। ਚੁਟਕਲੇ ਤਾਂ ਵੈਸੇ ਸਾਰੇ ਪ੍ਰੋਗਰਾਮ 'ਚ ਹੀ ਸੁਣਾਈ ਗਏ ਆ ਅਸੀਂ ਅੱਜ, ਤੇ ਪਰ
ਹਾਂਜੀ ਹਾਂਜੀ
ਤੁਹਾਡੇ ਤੋਂ ਸੁਣਨਾ ਆ।
ਜਾਂਦੀ ਵਾਰ ਤਾਂ ਜ਼ਰੂਰ ਸੁਣਾਉਣਾ ਜੀ, ਇੱਕ ਵਾਰੀ 3 ਮਰਾਸੀ ਹੁੰਦੇ ਆ ਜੀ ਤੇ ਉਹ ਨਾ ਫੌਜ 'ਚ ਭਰਤੀ ਹੋ ਜਾਂਦੇ ਆ,
ਪਹਿਲਾਂ ਹੀ ਆਸਾਨ ਲੱਗ,
ਫੌਜ 'ਚ ਭਰਤੀ ਹੋ ਜਾਂਦੇ ਆ ਤੇ ਉਹਨਾਂ ਨੂੰ ਜਿੱਦਾਂ ਟ੍ਰੇਨਿੰਗ ਟ੍ਰੂਨਿੰਗ ਪੂਰੀ ਹੋ ਜਾਂਦੀ, ਸਾਲ 1.5 ਸਾਲ ਹੋ ਜਾਂਦਾ ਤੇ ਮੈਨੂੰ ਪਿੰਡ ਦੀ ਬੜੀ ਯਾਦ ਆਉਂਦੀ ਆ ਵੀ ਪਤਾ ਨਹੀਂ ਸਾਡੇ ਬਿਨਾਂ ਤੇ ਪਿੰਡ ਹੀ ਨਹੀਂ ਚੱਲਣ ਡਿਆ ਹੋਣਾ ਯਾਰ, ਪਤਾ ਨਹੀਂ ਕੀ ਹੋ ਗਿਆ ਹੋਣਾ ਉੱਥੇ। ਤੇ ਉਹ ਸਲਾਹ ਬਣਾਉਂਦੇ ਆ ਵੀ ਛੁੱਟੀ ਲਈਏ ਤੇ ਪਿੰਡ ਜਾ ਕੇ ਆਈਏ, ਤੇ ਉਹ ਕਹਿੰਦੇ ਚਲੋ। ਉਹ ਇੱਕ ਉਹਨਾਂ ਚੋਂ ਜੀ ਸਭ ਕੁਝ ਜਾਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਮੇਰੀ ਨਾ ਜੀ ਮਦਰ ਦੀ ਡੈਥ ਹੋ ਗਈ ਆ ਤੇ ਮੈਂ ਤੇ ਪਿੰਡ ਜਾਣਾ। ਉਹ ਕਹਿੰਦਾ ਭਰਾਵਾ ਮੈਨੂੰ ਵੀ ਨਹੀਂ ਛੁੱਟੀ ਮਿਲੀ, ਜਦੋਂ ਮੇਰੀ ਮਾਂ ਮਰ ਗਈ ਛੁੱਟੀ ਛੱਟੀ ਨਹੀਂ ਮਿਲਣੀ। ਚੱਲ ਉਹ ਚਲ ਜਾਂਦਾ ਜੀ। ਚਲੋ ਦੂਜੇ ਦੀ ਵਾਰੀ ਆਉਂਦੀ ਆ, ਦੂਜਾ ਜਾਂਦਾ, ਦੂਜਾ ਕਹਿੰਦਾ ਜੀ ਮੇਰੇ ਨਾ ਫਾਦਰ ਦੀ ਡੈਥ ਹੋ ਗਈ ਆ ਤੇ ਮੈਨੂੰ ਛੁੱਟੀ ਚਾਹੀਦੀ ਹੈ। ਉਹ ਕਹਿੰਦਾ ਭਰਾਵਾ ਮੇਰੇ ਫਾਦਰ ਦੀ ਡੈਥ ਹੋ ਗਈ, ਮੈਨੂੰ ਨੀ ਇੰਨਾ ਛੁੱਟੀ ਦਿੱਤੀ, ਤੈਨੂੰ ਵੀ ਚੱਲ ਚੱਲ। ਉਹ ਦੋਵੇਂ ਆਣ ਕੇ ਬੜੇ ਉਦਾਸ ਜੇ ਮੂੰਹ ਨਾਲ ਉਹਦੇ ਕੋਲ ਬਹਿ ਜਾਂਦੇ ਤੀਜੇ ਦੇ ਕੋਲ। ਉਹ ਕਹਿੰਦੇ ਭਰਾਵਾ ਉਹ ਤੇ ਬਹੁਤ ਸਖ਼ਤ ਅਫਸਰ ਆ, ਉਹ ਨੀ ਛੁੱਟੀ ਦੇਣਾ। ਉਹ ਕਹਿੰਦਾ ਤੁਹਾਨੂੰ ਛੁੱਟੀ ਲੈਣੀ ਨੀ ਆਉਂਦੀ, ਲਓ ਮੈਂ ਤੁਹਾਨੂੰ ਛੁੱਟੀ ਲੈ ਕੇ ਵਿਖਾਉਣੀ। ਉਹ ਜਾਂਦਾ, ਉਹ ਕਹਿੰਦਾ ਸਾਹਿਬ ਜੀ ਮੇਰੀ ਨਾ ਜਨਾਨੀ ਭੱਜ ਗਈ ਆ। ਉਹ ਕਹਿੰਦਾ ਭਰਾਵਾ ਤੂੰ ਛੁੱਟੀ ਲੈ,
ਤੇਰਾ ਮਸਲਾ ਜ਼ਿਆਦਾ ਆ।
ਇਹਦੇ ਤੋਂ ਵੀ ਵੱਡਾ ਫਾਰਮੂਲਾ ਆ,
ਹਾਂਜੀ
ਇੱਕ ਇਹਦੇ ਵੀ ਵੱਡਾ ਫਾਰਮੂਲਾ। ਉਹ ਜਾਂਦਾ ਸਿੱਧਾ ਹੀ ਅਫਸਰ ਦੇ ਕੋਲ, ਉਹ ਕਹਿੰਦਾ ਅਫਸਰ ਜੀ ਕੀ ਹਾਲ ਚਾਲ ਹੈ, ਇੰਗਲਿਸ਼ ਚ ਕਹਿੰਦਾ ਹੋਊਗਾ ਪਤਾ ਨੀ। ਕਹਿੰਦਾ ਜੀ ਬਹੁਤ ਵਧੀਆ, ਮੈਂ ਜੀ ਤੁਹਾਡੇ ਘਰ ਕੋਲ ਦੀ ਲੰਘਿਆ ਸੀ, ਜਿਹੜਾ ਤੁਹਾਡਾ ਨਾ ਡੋਗੀ ਆ ਚਿੱਟਾ, ਐ ਜਿੱਦਾਂ ਜਿਹਦਾ ਬਸ ਗੋਰਾ ਚਿੱਟਾ, ਬਹੁਤੇ ਸੋਹਣਾ, ਬਹੁਤੇ ਪਿਆਰਾ। ਉਹ ਕਹਿੰਦਾ ਕਿੰਨੇ ਦਿਨ ਦੀ ਛੁੱਟੀ ਲੈਣੀ ਹੈ? ਉਹ ਲਿਖਿਆ 2 ਦਿਨ ਦੀ, ਚੱਕ 10 ਦਿਨ ਦੀ ਛੁੱਟੀ।
ਕੁੱਤੇ ਦੀ ਜ਼ਿਫਤ ਕਰ ਦਿਓ ਤੇ
ਕੁੱਤੇ ਦੇ ਉੱਤੇ ਲੈ ਲਿਓ।
ਠੀਕ ਹੈ ਚਾਲ ਸਾਹਿਬ, ਤੇ ਸਮਾਂ ਹੋ ਗਿਆ।
ਹਾਂਜੀ ਠੀਕ ਹੈ ਅਮਰੀਕ ਭਾਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਅਮਰੀਕ ਭਾਜੀ, ਤੇ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ, ਤੇ ਆਸ ਕਰਦੇ ਸਾਰਿਆਂ ਦਾ ਦਿਨ ਵਧੀਆ।
ਸਤਿ ਸ਼੍ਰੀ ਅਕਾਲ ਭਾਜੀ, ਮਿਲਦੇ ਹਾਂ ਜੀ ਅਗਲੇ ਹਫ਼ਤੇ। ਸੋ ਇਹ ਸੀ ਅੱਜ ਦਾ ਪ੍ਰੋਗਰਾਮ, ਉਮੀਦ ਰੱਖਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਵੇਗਾ। ਬਹੁਤ ਬਹੁਤ ਧੰਨਵਾਦ ਆਪ ਸਭ ਦਾ ਕਿ ਤੁਸੀਂ ਬਹੁਤ ਵੱਡਾ ਯੋਗਦਾਨ ਪਾਉਂਦੇ ਹੋ, ਸਾਡੇ ਨਾਲ ਗੱਲਾਂ ਕਰਦੇ ਹੋ, ਵੀਡੀਓ ਭੇਜਦੇ ਹੋ, ਤਸਵੀਰਾਂ ਭੇਜਦੇ ਹੋ, ਵਿਚਾਰ। ਸੋ ਚੰਗਾ ਲੱਗਦਾ, ਹਰਮਨ ਰੇਡੀਓ 'ਤੇ ਪ੍ਰੋਗਰਾਮ ਚੱਲਦੇ ਰਹਿਣਗੇ ਅਤੇ ਤੁਸੀਂ ਸੁਣਦੇ ਰਹਿਣਾ। ਪਰਨੀਤ ਕੌਰ 11 ਵਜੇ ਕਰੇਗੀ ਪ੍ਰੋਗਰਾਮ, ਕੱਲ੍ਹ ਨੂੰ ਅਮਰਦੀਪ ਲਹਿਰਾਂ ਕਰੇਗੀ ਅਤੇ ਫਿਰ ਪਰਨੀਤ ਵੈਨਸਡੇ ਕਰੇਗੀ, ਅਤੇ 3 ਤੋਂ 4 ਸਾਡਾ ਪ੍ਰੋਗਰਾਮ ਚੱਲਦਾ ਆ ਮੰਡੇ ਟੂ ਫਰਾਈਡੇ ਤਾਏ ਬਿਸ਼ਨ ਸਿੰਘ ਦਾ, ਅਤੇ ਗੁਰਬਾਣੀ ਵਿਚਾਰ ਪ੍ਰੋਗਰਾਮ, ਕਥਾ ਵਿਚਾਰ ਸ਼ਾਮ ਨੂੰ ਮੰਜੀ ਸਾਹਿਬ ਤੋਂ, ਅਤੇ ਸਵੇਰ ਨੂੰ ਪ੍ਰੋਗਰਾਮ ਗੀਤ ਸੰਗੀਤ ਬਿਲਕੁਲ ਲੇਟੈਸਟ ਚੱਲਦੇ ਨੇ। ਸੋ ਜੁੜੇ ਰਹਿਣਾ ਹਰਮਨ ਰੇਡੀਓ ਨਾਲ, ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।